मैं थोड़ा अपना वकील वकील ब्रिज मोहन पिछले 32 सालों तो अक्रॉस कैनेडा कार एक्सीडेंट्स लगियां गंभीर सट्टां पुलिस द्वारा लाए गए संगीन क्रिमिनल चार्जेस अते सीरियस इमिग्रेशन केसेस नाल कोर्ट कचहरियां च निजिठण दा साडा पूरा तजर्बा है। कार एक्सीडेंट्स दे विक्टिम्स ने कदे भी सट लगन अते अपनी जिंदगी बदलन लई नहीं सी आख्या, पर हुण ओ इंसाफ दी मांग करदे हन अते मैनूं इह कहिंदे होए बहुत ही मान महसूस हो रहा है कि असीं कानूनी अदालत विच उस इंसाफ नूं प्राप्त करन च उहनां दी सहायता करदे हां जिसदे ओ सचमुच ही हकदार हन। थोड़ा अपना वकील वकील ब्रिज मोहन कॉन्टैक्ट अस एट bridgemohan.com।
Hey, I know that tune.
Of course you do. It's the tune that embodies 20 years of trust with ICICI Bank Canada, my financial partner, with a comprehensive range of accounts, mortgages, remittances and business solutions.
ICICI Bank Canada, Indian at heart with a global outreach. Visit icicibank.ca or walk into ICICI Bank in Kitchener today. TNC apply.
हम सब जानते हैं वो एक घर जिसका लॉन होता है परफेक्ट, पूरी नेबरहुड की नज़र उस पर होती है, तो क्या है उसका सीक्रेट? सिर्फ धूप और पानी काफी नहीं, स्कॉट्स टर्फ बिल्डर लॉन फूड आपके ग्रास को ज्यादा घना, हरा भरा और हेल्दी बनाता है ताकि वीड्स का कोई चांस ना हो। अपने लॉन को दे स्कॉट्स टर्फ बिल्डर लॉन फूड और बढ़ाए अपनी शान।
यू आर लिसनिंग टू WTOR 770 AM यंगस्टाउन टोरंटो।
ट्रकिंग वाले वीरो ध्यान नाल सुनो, ट्रक जिद्दां दा भी चलाउंदे हो मैनुअल जां ऑटोमैटिक क्विक ट्रक ल्यूब चेते आही ना रखियो, ट्रक दी बढ़िया सर्विस लई क्विक ट्रक ल्यूब लॉ जी तीजी लोकेशन भी खोलती है एग्जिट 579 फ्रॉम हाईवे 401 इन नापनी। आहो जी कोई अपॉइंटमेंट नहीं, ड्राइव थ्रू फैसिलिटी एग्जिट 579 फ्रॉम हाईवे 401 इन नापनी। क्विक ट्रक ल्यूब द वन स्टॉप शॉप 519-622-0660 जां quicktrucklube.com QTL बिकॉज वी केयर।
मेरी पूरे साल की सेविंग $400 हुई है।
मेरी सेविंग $350।
मेरी सेविंग सिर्फ $100।
और मेरी सेविंग सबसे ज्यादा हुई है, मैंने सेव किए हैं $1,775।
क्या चमत्कार किया, मुझे भी गुड़ सिखाओ ना।
भाई बात सादा सी है, हमारे पास दो गाड़ियाँ और एक घर है और इन सब की इंश्योरेंस मिलाकर मैंने जबरदस्त सेविंग की है और ये जादू किया है ऑल स्टेट पिकरिंग एजेंसी के राजा बादशाह ने। आप भी अपनी गाड़ी और घर की इंश्योरेंस में खूब सेविंग कर सकते हैं। टर्म एंड कंडीशन अप्लाई। ऑल स्टेट पिकरिंग एजेंसी के राजा बादशाह
6472903773। शॉपर्स रुक जाइए तैयार, नीता कॉस्मेटिक फिर से लाए हैं बड़े ब्रांड्स की बड़ी सेविंग्स वाली बड़ी सेल।
जी हाँ, वर्ल्ड फेमस ब्रांड्स के परफ्यूम्स, कॉस्मेटिक्स एंड स्किन केयर, हेल्थ एंड ब्यूटी प्रोडक्ट्स और भी बहुत कुछ।
80% तक की सेविंग ऑन योर फेवरेट प्रीमियम ब्रांड्स।
बस आपको आना है लीसास कॉस्मेटिक्स 135 कॉमर्स वैली ड्राइव ईस्ट मार्कम, जस्ट ऑफ हाईवे 404 एंड 407 एंड क्लोज टू 401।
सेल इज फ्रॉम अप्रैल 26 टू मई 18, फ्राइडे सैटरडे संडे मंडे। मदर्स डे गिफ्टिंग का भी एक्सेलेंट मौका, विजिट लीसास कॉस्मेटिक्स .com।
की थोड़ी बेसमेंट सिर्फ स्टोरेज लई ही यूज हो रही है? की तुसी जानते हो कि बेसमेंट रेनोवेशन थोड़े घर दी वैल्यू बढ़ा सकती है? बिल्डराइट कंस्ट्रक्शन लिमिटेड दे एक्सपर्ट्स स्पेशलाइज्ड ने इन लीगल बेसमेंट्स एंड होम रेनोवेशंस। इना दी टीम थानू हर स्टेप ते गाइड करेगी ताकि थोड़े प्रोजेक्ट दे सारे लीगल स्टैंडर्ड्स मीट होन। परमिट्स तो लेके फिनिशिंग टचेस तक ये सारा कुछ हैंडल कर देने। आज ही कॉल करो बिल्ड राइट कंस्ट्रक्शन लिमिटेड नू अपनी फ्री कंसल्टेशन ले एट 647-588-5889
ओए ट्रकों वाले वीरो, कोई प्रॉब्लम आ गई हाईवे पे? इंजन खराब हो गया या टायर पंचर हो गया? फिकर ना करो, रोड वॉरियर ट्रक एंड ट्रेलर रिपेयर आ गया है 7300 किम्बल स्ट्रीट मिसिसागा देविच। 24 आवर्स मोबाइल सर्विस भी अवेलेबल है। जो भी चाहिए, ऑयल चेंज, डीपीएफ सर्विस, इंजन, ट्रांसमिशन, इलेक्ट्रिकल काम या ट्रेलर रिपेयर, सब कुछ कर दे। जिन्ना मर्जी टाइट स्केड्यूल हो गए, फास्ट एंड प्रोफेशनल सर्विस देने। फ्लैट बेड टायर रिपेयर, brand new tires, sab to vadhiya rate. Sun lo trucking companies wale ho, yard to yard V service available hai. GTA de vich koi bhi existing oil change price le aao, assi beat karange. Ate is de naal hi sade loyal customers de layi special 50 km GTA area de vich assi highway te vi help karange yard de vich vi.
Fir kis gal da intezar hai? Aaj hi call karo Robin Sandhu nu at 647-870-8250 647-870-8250 Road Warrior Truck and Trailer Repair. ਜਿੱਥੇ ਤੁਸੀਂ ਉੱਥੇ ਅਸੀਂ
ਚੰਗੇ ਨੇਬਰਰਸ ਬਹੁਤ ਜ਼ਰੂਰੀ ਨੇ ਸਟਰੋਂਗਰ ਕਮਿਊਨਿਟੀਜ਼ ਬਣਾਉਣ ਦੇ ਲਈ ਇੱਕ ਸੰਦੇਸ਼ ਹੈ ਸਿਟੀ ਆਫ ਬ੍ਰੈਂਪਟਨ ਵੱਲੋਂ ਯਾਦ ਰੱਖਿਓ ਕਿ ਤੁਸੀਂ ਆਪਣੇ ਯਾਰਡ ਨੂੰ ਪ੍ਰੋਪਰਲੀ ਮੇਨਟੇਨ ਰੱਖੋ ਐਕਸੈਸਿਵ ਨੋਇਜ਼ ਨਾ ਕਰੋ ਆਪਣੀਆਂ ਸਾਈਡਵਾਕਸ ਅਤੇ ਬਾਈਕ ਲੇਨਸ ਨੂੰ ਸਾਫ ਰੱਖੋ ਅਤੇ ਤੁਸੀਂ ਆਪਣੇ ਵਹੀਕਲ ਨੂੰ ਸਟਰੀਟ ਦੇ ਉੱਤੇ 2 ਵਜੇ ਤੋਂ 6 ਵਜੇ ਦੇ ਵਿੱਚ ਅਤੇ 3 ਘੰਟੇ ਤੋਂ ਜ਼ਿਆਦਾ ਨਾ ਪਾਰਕ ਕਰੋ ਜ਼ਿਆਦਾ ਜਾਣਕਾਰੀ ਲਈ ਵਿਜ਼ਿਟ ਕਰੋ brampton.ca/bylaws
Y Media Group proudly presents Radio Y. Tune in to Radio Y 24/7 on the Y Media app or call 647-910-5000 or visit southasiandaily.com. For any inquiries, contact Y Media at 416-475-5000.
South Asian Pulse Prime Time. ਸਾਡੇ ਨਾਲ ਇਸ ਸੈਗਮੈਂਟ ਦੇ ਇੰਪੋਰਟੈਂਟ ਸਪਾਂਸਰ ਜੁੜ ਚੁੱਕੇ ਨੇ ਅ ਵੈਰੀ ਵਾਰਮ ਵੈਲਕਮ ਟੂ ਵਾਈ ਮੀਡੀਆ ਜੀ ਮੁਬਾਰਕ
ਜੀ ਬਹੁਤ ਸ਼ੁਕਰੀਆ ਤਾਨੀਆ ਜੀ ਕੀ ਹਾਲ ਜੀ ਤੁਹਾਡਾ ਠੀਕ ਠਾਕ
ਜੀ ਬਿਲਕੁਲ ਮੁਬਾਰਕ ਜੀ ਵਾਹਿਗੁਰੂ ਜੀ ਦੀ ਮੇਹਰ ਆ ਹੋਪਫੁਲੀ ਤੁਸੀਂ ਵੀ ਵਧੀਆ ਹੋਵੋਗੇ ਐਂਡ ਇਹਦੇ ਨਾਲ ਹੀ ਸਾਡੇ ਸਾਰੇ ਲਿਸਨਰਸ ਲਈ ਜਿਹੜੀਆਂ ਵਧੀਆ ਡੀਲਸ ਤੁਸੀਂ ਲੈ ਕੇ ਆਏ ਹੋ ਵਾਇਰਲੈਸ ਲੈਣ ਦੇ ਉੱਤੇ ਉਹਨਾਂ ਬਾਰੇ ਜ਼ਰੂਰ ਦੱਸੋ ਜੀ
ਜੀ ਬਹੁਤ ਸ਼ੁਕਰੀਆ ਸਭ ਵਧੀਆ ਜੀ ਸਭ ਤੋਂ ਪਹਿਲੇ ਜੀ ਸਭ ਲਿਸਨਰ ਨੂੰ ਵਾਈ ਮੀਡੀਆ ਟੀਮ ਨੂੰ ਗੁੱਡ ਮਾਰਨਿੰਗ ਔਰ ਜਿਸ ਤਰ੍ਹਾਂ ਕਿ ਤੁਸੀਂ ਵਧੀਆ ਡੀਲਸ ਦੀ ਗੱਲ ਕੀਤੀ ਸਾਡੇ ਕੋਲ ਆਲਵੇਜ਼ ਕੁਛ ਨਾ ਕੁਛ ਅੱਛੀਆਂ ਡੀਲਾਂ ਚੱਲਦੀਆਂ ਹੁੰਦੀਆਂ ਨੇ ਸਭ ਤੋਂ ਪਹਿਲੇ ਮੈਂ ਦੱਸਣਾ ਚਾਹਾਂਗਾ ਸਾਡੇ ਵਾਇਰਲੈਸ ਲੈਂਡ ਦੀ ਦੋਨੋਂ ਲੋਕੇਸ਼ਨ ਦਾ ਕਿ ਸਾਡੀ ਮੇਨ ਲੋਕੇਸ਼ਨ ਜਿਹੜੀ ਉਹਨੂੰ ਤਕਰੀਬਨ 16 ਈਅਰਸ ਹੋ ਗਏ ਨੇ ਕੈਨੇਡੀ ਐਂਡ ਬੁਵੇਡ ਸਾਡਾ ਮੇਨ ਇੰਟਰਸੈਕਸ਼ਨ ਆ ਤੇ 380 ਬੁਵੇਡ ਡਰਾਈਵ ਈਸਟ ਸਾਡਾ ਐਡਰੈਸ ਆ ਫਰੈਸ਼ ਵਾਲੇ ਪਲਾਜ਼ੇ ਵਿੱਚ ਅਸੀਂ ਲੋਕੇਟਡ ਹਾਂ ਅਗਰ ਤੁਸੀਂ ਬੁਵੇਡ ਤੇ ਟਰੈਵਲ ਕਰਦੇ ਜੇ ਵੈਸਟ ਜਾਂਦੇ ਹੋਏ ਤੇ ਕੈਨੇਡੀ ਤੋਂ ਫੌਰਨ ਬਾਅਦ ਫਰੈਸ਼ ਵਾਲੇ ਪਲਾਜ਼ੇ ਦੇ ਵਿੱਚ ਅਸੀਂ ਲੋਕੇਟਡ ਹਾਂ ਤੇ ਇਸ ਪਲਾਜ਼ੇ ਦੇ ਵਿੱਚ ਡਬ ਐਕਸਪ੍ਰੈਸ ਦੇ ਨਾਲ ਬਿਲਕੁਲ ਸਾਡਾ ਸਟੋਰ ਆ ਨੈਕਸਟ ਡੋਰ ਔਰ ਦੂਸਰੀ ਲੋਕੇਸ਼ਨ ਜਿਹੜੀ ਸਾਡੀ ਉਹ ਬ੍ਰੈਂਪਟਨ ਟੀਵੀ ਐਂਡ ਅਪਲਾਇੰਸਿਸ ਦੇ ਅੰਦਰ ਤੁਸੀਂ ਆ ਜਾਣਾ ਵਾ ਤੇ ਸੈਕਿੰਡ ਲੋਕੇਸ਼ਨ ਤੁਹਾਨੂੰ ਉੱਥੇ ਮਿਲੇਗੀ ਤੇ ਦੋਨੋਂ ਲੋਕੇਸ਼ਨ ਸਾਡੀਆਂ ਸੱਤੋਂ ਦਿਨ ਖੁੱਲੀਆਂ ਹੁੰਦੀਆਂ ਮੰਡੇ ਟੂ ਫਰਾਈਡੇ 11 to 8 ਔਰ ਵੀਕਐਂਡ ਤੇ 11 to 6 ਔਰ ਇੱਕ ਹੀ ਨੰਬਰ ਹੈ ਜਿੱਥੇ ਤੁਸੀਂ ਕਾਲ ਕਰਨੀ ਨੰਬਰ ਨੋਟ ਕਰ ਲਓ 9057999313 9057993913 ਸਾਡਾ ਨੰਬਰ ਹੈ ਦੋਨੋਂ ਲੋਕੇਸ਼ਨ ਤੇ ਤੁਸੀਂ ਗੱਲ ਕਰ ਸਕਦੇ ਜੀ ਔਰ ਹੁਣ ਮੈਂ ਦੱਸਣਾ ਚਾਹਾਂਗਾ ਸਾਡੀਆਂ ਡੀਲਸ ਕਿਸ ਤਰ੍ਹਾਂ ਦੀਆਂ ਡੀਲ ਸਾਡੀਆਂ $30 ਤੋਂ ਸ਼ੁਰੂ ਹੋ ਜਾਂਦੇ ਜਿਹਦੇ ਚ ਅਨਲਿਮਿਟਡ ਡਾਟਾ ਲੈ ਸਕਦੇ ਜੇ ਔਰ ਇਹਦੇ ਚ ਤੁਹਾਨੂੰ USD ਕਾਲਿੰਗ ਵੀ ਮਿਲ ਜਾਂਦੀ ਹੈ ਔਰ ਅਗਰ ਤੁਸੀਂ ਜ਼ਿਆਦਾ ਡਾਟਾ ਲੈਣਾ ਤਾਂ 40 ਤੁਹਾਨੂੰ 100 GB ਮਿਲ ਜਾਂਦਾ ਵਾ ਔਰ ਤੁਸੀਂ ਉੱਥੇ ਵੀ ਕੈਨੇਡਾ ਤੋਂ US ਕਾਲ ਕਰ ਸਕਦੇ ਜੇ ਔਰ ਸਾਡੇ ਬਿਜ਼ਨਸ ਪਲਾਨ ਬਹੁਤ ਹੀ ਸਪੈਸ਼ਲ ਹੈ ਅਗਰ ਤੁਹਾਡੇ ਕੋਲ ਹੋਮ ਇੰਟਰਨੈਟ ਬੈਲ ਦਾ ਵਾ ਅਗਰ ਤੁਹਾਡੇ ਕੋਲ ਨਹੀਂ ਵੀ ਹੈ ਤਾਂ ਸਾਡੇ ਕੋਲ ਬਹੁਤ 49.95 ਤੋਂ ਸ਼ੁਰੂ ਹੋ ਜਾਂਦੇ ਨੇ ਹੋਮ ਇੰਟਰਨੈਟ ਬੈਲ ਦੇ ਔਰ ਉਹਦੇ ਨਾਲ ਅਗਰ ਇੰਟਰਨੈਟ ਹੈ ਤਾਂ ਤੁਹਾਨੂੰ $40 ਦਾ ਤੁਹਾਨੂੰ 200 GB ਡਾਟਾ ਤੁਹਾਨੂੰ ਇੰਡੀਆ ਕਾਲਿੰਗ ਵਿੱਚ ਮਿਲ ਜਾਂਦੀ ਹੈ ਔਰ ਤੁਸੀਂ ਕੋਈ ਫੋਨ ਐਡ ਕਰਨਾ ਤਾਂ ਫੋਨ ਵੀ ਐਡ ਕਰ ਸਕਦੇ ਜੀ ਔਰ ਇਸੇ ਤਰ੍ਹਾਂ ਅਗਰ ਤੁਸੀਂ ਕੈਨੇਡਾ US ਔਰ ਟਰੈਵਲ ਕਰਦੇ ਜੇ ਤਾਂ ਤੁਹਾਨੂੰ $50 ਦੇ ਵਿੱਚ 200 GB ਦਾ ਡਾਟਾ ਮਿਲ ਜਾਂਦਾ ਔਰ ਉਹਦੇ ਵਿੱਚ ਵੀ ਤੁਹਾਨੂੰ 1000 ਮਿੰਟ ਇੰਡੀਆ ਦਾ ਵੀ ਮਿਲਦਾ ਵਾ ਕੈਨੇਡਾ ਤੋਂ 1000 ਮਿੰਟ ਤੁਸੀਂ ਇੰਡੀਆ ਡਾਇਰੈਕਟ ਕਾਲ ਕਰ ਸਕਦੇ ਜੀ ਉਹਦੇ 6-7 ਕੰਟਰੀ ਹੋਰ ਨੇ ਕਿ ਇੰਡੀਆ UK ਬੰਗਲਾਦੇਸ਼ ਹਾਂਗਕਾਂਗ ਚਾਈਨਾ ਔਰ ਮੈਕਸੀਕੋ ਆ ਜਾਂਦਾ ਵਾ ਇਹਨਾਂ ਕੰਟਰੀ ਤੁਸੀਂ 1000 ਮਿੰਟਸ ਐਵਰੀ ਮੰਥ ਕਾਲ ਕਰ ਸਕਦੇ ਜੀ ਔਰ ਇਹਦੇ ਨਾਲ ਤੁਸੀਂ ਫੋਨ ਕੋਈ ਐਡ ਕਰਨਾ ਸਾਡੇ ਕੋਲ ਫੋਨ ਦੀ ਪ੍ਰਾਈਸ ਜਿਹੜੀ $1 ਤੋਂ ਸ਼ੁਰੂ ਹੋ ਜਾਂਦੀਆਂ ਨੇ ਜਿਹਦੇ ਤੁਸੀਂ ਫਾਈਨਾਂਸ ਹੋ ਜਾਂਦਾ $1 ਯਾਨੀ $24 ਤੁਸੀਂ ਦੇਣੇ ਦੋਵਾਂ ਸਾਲਾਂ ਚ ਫਾਰ ਐਗਜ਼ਾਮਪਲ $40 ਦਾ ਪਲਾਨ ਲੈਂਦੇ ਜੇ $1 ਦਾ ਫੋਨ ਤੇ 41 ਤੁਸੀਂ 2 ਸਾਲ ਪੇ ਕਰਨੇ ਔਰ ਫੋਨ ਤੁਹਾਡਾ ਆਪਣਾ ਹੋ ਜਾਏਗਾ ਵਾਪਸ ਵੀ ਨਹੀਂ ਕਰਨਾ ਇਹ ਸੈਮਸੰਗ ਔਰ ਕੁਛ ਪਿਕਸਲ ਦੇ ਲਿਮਿਟਡ ਡਿਵਾਈਸਿਸ ਨੇ ਜਿਹੜੀਆਂ ਤੁਸੀਂ ਲੈ ਸਕਦੇ ਜੀ ਇਹਨਾਂ $1 ਦੀਆਂ ਔਰ ਇਸੇ ਤਰ੍ਹਾਂ ਅਗਰ ਤੁਸੀਂ ਲੇਟੈਸਟ ਡਿਵਾਈਸਿਸ ਦੇਖ ਰਹੇ ਜਿਹਦੇ ਵਿੱਚ ਸੈਮਸੰਗ S25 ਸੀਰੀਜ਼ ਆ ਜਾਂਦੀ ਹੈ ਸੈਮਸੰਗ S25 S25 ਅਲਟਰਾ ਔਰ ਐਪਲ ਦੇ ਵਿੱਚ ਲੇਟੈਸਟ ਜਿਹੜੀਆਂ ਨੇ ਐਪਲ ਦੇ ਆਈਫੋਨ 16 16 ਪ੍ਰੋ 16 ਪ੍ਰੋ ਮੈਕਸ ਇਹਨਾਂ ਵਿੱਚ ਅਗਰ ਕੋਈ ਲੈਣੀ ਡਿਵਾਈਸ ਸਾਰੀਆਂ ਸਾਡੇ ਕੋਲ ਔਨ ਦਾ ਸਪਾਟ ਅਵੇਲੇਬਲ ਹੁੰਦੀਆਂ ਨੇ ਔਰ ਇਹਨਾਂ ਦੀਆਂ ਪ੍ਰਾਈਸਿਸ ਵੀ ਬਹੁਤ ਹੀ ਇਸ ਟਾਈਮ ਅੱਛੀਆਂ ਲੱਗੀਆਂ ਹੋਈਆਂ ਨੇ। $40 ਦਾ ਪਲਾਨ ਆ, ਤੁਸੀਂ ਕੋਈ ਵੀ ਫੋਨ ਲੈਣਾ ਤੁਹਾਡੀ ਪ੍ਰਾਈਸ ਨਾਲ ਐਡ ਕਰਕੇ ਲੀਜ਼ ਤੇ ਵੀ ਲੈ ਸਕਦੇ ਜੀ ਤੇ ਫਾਈਨਾਂਸ ਤੇ ਵੀ ਲੈ ਸਕਦੇ ਜੀ। ਔਰ ਬਾਕੀ ਸੈਲਫੋਨ ਦੇ ਰਿਲੇਟਡ ਕੋਈ ਵੀ ਸਰਵਿਸ ਤੁਹਾਨੂੰ ਚਾਹੀਦੀ ਆ, ਜਾਂ ਤੁਸੀਂ ਫੋਨ ਕੋਈ ਰਿਪੇਅਰ ਕਰਵਾਉਣਾ, ਤੁਸੀਂ ਫੋਨ ਕੋਈ ਬੈਕ ਹੋਮ ਭੇਜਣਾ, ਬਾਏ ਕਰਨਾ, ਐਕਸੈਸਰੀਜ਼ ਚਾਹੀਦੀਆਂ ਨੇ, ਤੇ ਤੁਹਾਨੂੰ ਇੱਕ ਹੀ ਨਾਮ ਆ ਵਾਇਰਲੈਸ ਲੈਂਡ, ਤੁਸੀਂ ਉੱਥੇ ਪਹੁੰਚ ਸਕਦੇ ਜੇ। ਵਾਇਰਲੈਸ ਲੈਂਡ ਦੀ ਦੋਨੋਂ ਲੋਕੇਸ਼ਨ ਤੇ ਸਾਡੇ ਕੋਲ ਸਾਰੀ ਸਰਵਿਸਿਸ ਅਸੀਂ ਪ੍ਰੋਵਾਈਡ ਕਰਨੇ ਆ। ਤੇ ਨੰਬਰ ਮੈਂ ਇੱਕ ਦਫ਼ਾ ਫਿਰ ਤੁਹਾਨੂੰ ਇਹ ਦੇਣਾ ਚਾਹਾਂਗਾ, 905-799-9913, 905-799-9913 ਤੁਸੀਂ ਗੱਲ ਕਰ ਸਕਦੇ ਜੇ, ਤੇ ਦੋਨੋਂ ਲੋਕੇਸ਼ਨ ਤੇ ਤੁਸੀਂ ਪਹੁੰਚ ਸਕਦੇ ਜੇ 7 ਦਿਨ। ਥੈਂਕ ਯੂ ਵੈਰੀ ਮਚ ਤੁਹਾਨੂੰ ਜੀ ਟਾਈਮ ਦੇਣ ਦਾ।
ਥੈਂਕ ਯੂ ਜੀ, ਥੈਂਕ ਯੂ ਸੋ ਮਚ ਮੁਬਾਰਕ ਜੀ, ਹੈਵ ਅ ਗ੍ਰੇਟ ਡੇ ਜੀ। ਜੀ ਉਦਵੀਰ ਜੀ,
ਬਹੁਤ ਸ਼ੁਕਰੀਆ ਜੀ, ਥੈਂਕ ਯੂ ਸੋ ਮਚ। ਔਰ ਸਭ ਤੋਂ ਪਹਿਲਾਂ ਤੇ ਜਿੱਥੇ ਬਹੁਤ ਸਾਰੀਆਂ ਖ਼ਬਰਾਂ ਨੇ ਉਹਦੀ ਵੀ ਗੱਲ ਕਰਦੇ ਹਾਂ। ਤਾਨੀਆ ਜੀ, ਤੁਸੀਂ ਸਵੇਰੇ ਅੱਜ ਮਟਕਾਲਾ ਦੀ ਕਵਰੇਜ ਕਰ ਰਹੇ ਸੀਗੇ, ਸੋ ਕੀ ਅਪਡੇਟਸ ਨੇ ਉੱਥੇ? ਅੱਜ ਮੈਂ ਹੂੰ ਪੰਜਾਬ ਥੀਮ ਲੈ ਕੇ ਬੀਬੀ ਦੋਸਾਂਝ ਉੱਥੇ ਪਹੁੰਚੇ ਆਪਣੀ ਡਰੈਸ ਦੇ ਵਿੱਚ, ਸੋ ਕਾਫੀ ਇਹਦੀ ਚਰਚਾ ਜਿਹੜੀ ਆ ਦੁਨੀਆਂ ਭਰ ਦੇ ਵਿੱਚ ਚੱਲ ਰਹੀ ਹੈ, ਸੋ ਕੀ ਅਪਡੇਟ ਆ ਇਹਦੀ? ਜੀ ਤਾਨੀਆ ਜੀ, ਔਰ ਮੈਂ ਨਾਲ ਦੀ ਨਾਲ ਇਹ ਵੀ ਜ਼ਰੂਰ ਜ਼ਿਕਰ ਕਰਦਿਆਂ ਕਿ ਮੁੰਬਈ ਇੰਡੀਅਨਸ ਔਰ ਗੁਜਰਾਤ ਟਾਈਟਨਸ ਦੇ ਵਿਚ ਮੈਚ ਸ਼ੁਰੂ ਹੋ ਚੁੱਕਾ ਹੈਗਾ, ਜਿਹਦੇ ਵਿਚ ਕਿ ਅੱਜ ਦਾ ਜਿਹੜਾ ਸਕੋਰ ਹੈ 10 ਰਨ 1 ਵਿਕਟ ਦੇ ਨੁਕਸਾਨ ਦੇ ਉੱਤੇ 2 ਓਵਰਾਂ ਤੋਂ ਬਾਅਦ। ਸੋ ਮੁੰਬਈ ਇੰਡੀਅਨਸ ਔਰ ਗੁਜਰਾਤ ਟਾਈਟਨਸ ਦੋਨੋਂ ਜਿਹੜੀਆਂ ਟੀਮਸ ਨੇ ਇਹ ਅੱਜ ਮੈਂ ਦੱਸਵਾਂ ਕਿ ਇੰਪੋਰਟੈਂਟ ਮੈਚ ਇਸ ਲਈ ਹੈ ਕਿਉਂਕਿ ਜਿਹੜੀ ਵੀ ਟੀਮ ਅੱਜ ਮੈਚ ਜਿੱਤਦੀ ਹੈ, ਸੋ ਦੇ ਵਿਲ ਬੀ ਵੈਰੀ ਵੈਰੀ ਕਲੋਜ਼ ਟੁਵਰਡਸ ਸੀਲਿੰਗ ਦਾ ਫਾਈਨਲ ਸਪੋਟ। ਔਰ ਗੁਜਰਾਤ ਜੀ ਅੱਜ ਦਾ ਮੈਚ ਜਿੱਤੀ ਹੈ, ਸ਼ੁਭਮਨ ਗਿੱਲ ਸਾਹਿਬ ਜੀ ਜਿੱਤੇ ਨੇ, ਔਰ ਇਹ ਦੋਨੋਂ ਜਿਹੜੇ ਇਕੱਠੇ ਖੇਲਦੇ ਰਹੇ ਨੇ ਗੁਜਰਾਤ ਦੇ, ਦੋਨੋਂ ਕਪਤਾਨ ਹਾਰਦਿਕ ਪਾਂਡਿਆ, ਗੁਜਰਾਤ ਦੀ ਟੀਮ ਜਿਹੜੀ ਜਦੋਂ ਪਹਿਲੀ ਵਾਰੀ ਬਣੀ ਸੀ ਤੇ ਗੁਜਰਾਤ ਦੀ ਟੀਮ ਦੇ ਕਪਤਾਨ ਸੀਗੇ ਹਾਰਦਿਕ ਪਾਂਡਿਆ, ਔਰ ਪਹਿਲਾਂ ਮੁੰਬਈ ਇੰਡੀਅਨਸ ਵੱਲੋਂ ਖੇਲਦੇ ਸੀ ਲੇਕਿਨ ਵਾਪਸ ਹੁਣ ਮੁੰਬਈ ਇੰਡੀਅਨਸ ਇਹਨਾਂ ਨੂੰ ਐਜ਼ ਅ ਕੈਪਟਨ ਲੈ ਗਈ ਹੈ ਵਾਪਸ, ਔਰ ਗੁਜਰਾਤ ਟਾਈਟਨਸ ਦੀ ਜਿਹੜੀ ਟੀਮ ਹੈ ਉਹ ਸ਼ੁਭਮਨ ਗਿੱਲ ਲੀਡ ਕਰਦੇ ਨੇ। ਸੋ ਦੋਨੋਂ ਟੀਮਸ ਟਾਪ 4 ਦੇ ਵਿੱਚ ਹੈਗੀ ਹੈ, ਔਰ ਦੇਖਦੇ ਹਾਂ, ਦਿਸ ਇਜ਼ ਅ ਮੈਚ ਟੂ ਵਾਚ, ਮੈਂ ਇਹੀ ਕਹਾਂਗਾ। ਵਾਈ ਦਿਸ ਇਜ਼ ਮੈਚ ਟੂ ਵਾਚ? ਬਿਕੋਜ਼ ਬੋਥ ਦੀਸ ਟੀਮਸ ਆਰ ਇਨ ਵੈਰੀ ਗੁੱਡ ਫਾਰਮ, ਔਰ ਜਿਹੜੀ ਟੀਮ ਅੱਜ ਜਿੱਤੇਗੀ, ਕਿਉਂਕਿ ਹੁਣ ਜੇ ਮੈਂ ਓਵਰਆਲ ਅਨਾਲਿਸਿਸ ਕਰਾਂ ਵੀ ਕਿਹੜੀਆਂ ਕਿਹੜੀਆਂ ਟੀਮਸ ਕਿੱਥੇ ਕਿੱਥੇ ਖੜੀਆਂ ਨੇ ਫਾਰ ਦਾ ਪਲੇ ਆਫ, ਬੈਂਗਲੌਰ ਦੀ ਜੀ ਟੀਮ ਦੀ ਮੈਂ ਗੱਲ ਕਰਾਂ ਤੇ ਬੈਂਗਲੌਰ ਦੀ ਜਿਹੜੀ ਟੀਮ ਹੈਗੀ ਹੈ, ਆਲਮੋਸਟ ਅਸੀਂ ਕਹਿ ਸਕਦੇ ਹਾਂ ਕਿ 90% ਚਾਂਸ ਆ ਕਿ ਬੈਂਗਲੌਰ ਦੀ ਟੀਮ ਪਲੇ ਆਫ ਪਹੁੰਚ ਗਈ ਹੈ। ਬੈਂਗਲੌਰ ਪੰਜਾਬ ਦੀ ਟੀਮ ਦੀ ਮੈਂ ਗੱਲ ਕਰਾਂ ਤੇ ਪੰਜਾਬ ਦੀ ਜਿਹੜੀ ਟੀਮ ਹੈਗੀ ਹੈ ਉਹ 85% ਚਾਂਸਿਸ ਆ ਕਿ ਪਲੇ ਆਫ ਦੇ ਵਿੱਚ ਪਹੁੰਚ ਗਈ ਹੈ। ਮੁੰਬਈ ਔਰ ਗੁਜਰਾਤ ਦੋਨੋਂ ਟੀਮਾਂ ਜਿਹੜੀਆਂ ਹੈਗੀਆਂ ਨੇ, ਜੇ ਅਸੀਂ ਇਹਨਾਂ ਦੀ ਗੱਲ ਕਰੀਏ ਤੇ ਦੋਨਾਂ ਕੋਲ ਇਸ ਟਾਈਮ 80% ਚਾਂਸਿਸ ਹੈਗੇ ਨੇ। ਮੁੰਬਈ 80% ਕਹਿ ਲਓ, ਗੁਜਰਾਤ ਅਸੀਂ ਥੋੜੀ ਜਿਹੀ ਪਰਸੈਂਟੇਜ ਵਧਾ ਦਾਂਗੇ 85, ਕਿਉਂਕਿ ਮੈਚ ਉਹਨੇ 4 ਖੇਲੇ ਨੇ। ਸੋ ਜੇ ਅੱਜ ਦਾ ਮੈਚ ਮੁੰਬਈ ਇੰਡੀਅਨਸ ਜਿੱਤ ਜਾਂਦੇ ਨੇ ਤਾਂ ਮੁੰਬਈ ਇੰਡੀਅਨਸ ਜਿਹੜੀ ਆ ਉਹ ਵੀ 90% ਚਾਂਸ ਹੈ ਕਿ ਉਹ ਪਹੁੰਚ ਜਾਏਗੀ ਪਲੇ ਆਫ ਦੇ ਵਿੱਚ, ਔਰ ਜੇ ਗੁਜਰਾਤ ਅੱਜ ਦਾ ਮੈਚ ਜਿੱਤਦੀ ਹੈ ਤੇ ਗੁਜਰਾਤ ਮੈਂ 95% ਕਰ ਦਿਆਂਗਾ ਸਭ ਤੋਂ ਜ਼ਿਆਦਾ ਫਿਰ ਗੁਜਰਾਤ ਨੂੰ, ਕਿਉਂਕਿ ਮੈਚ ਉਹਨਾਂ ਦਾ 11ਵਾਂ ਹੈ। ਤਾਂ ਸ਼ੁਭਮਨ ਗਿੱਲ ਸਾਹਿਬ ਛਾ ਜਾਣਗੇ ਅੱਜ ਜੇ ਗੁਜਰਾਤ ਦੀ ਟੀਮ ਨੂੰ ਜਿਤਾ ਦੇਣਗੇ ਉਹ। ਔਰ ਦਿੱਲੀ ਦੀ ਟੀਮ ਦੀ ਗੱਲ ਕਰੀਏ ਤਾਂ ਦਿੱਲੀ ਦੀ ਟੀਮ ਕੋਲ ਇਸ ਵੇਲੇ 70% ਚਾਂਸਿਸ ਨੇ ਕਿ ਉਹ ਪਲੇ ਆਫ ਦੇ ਵਿੱਚ ਪਹੁੰਚ ਸਕਦੇ ਨੇ। ਕੋਲਕਾਤਾ ਨਾਈਟ ਰਾਈਡਰਸ ਦੀ ਮੈਂ ਗੱਲ ਕਰਾਂ, 60% ਚਾਂਸ ਨੇ ਕਿ ਉਹ ਪਲੇ ਆਫ ਦੇ ਵਿੱਚ ਪਹੁੰਚ ਸਕਦੇ ਨੇ। ਲਖਨਊ ਸੁਪਰ ਜਾਇੰਟਸ ਦੀ ਮੈਂ ਗੱਲ ਕਰਾਂ ਤਾਂ ਲਖਨਊ ਸੁਪਰ ਜਾਇੰਟਸ 40% ਚਾਂਸ ਨੇ ਕਿ ਉਹ ਪਲੇ ਆਫ ਦੇ ਵਿੱਚ ਪਹੁੰਚ ਸਕਦੇ ਨੇ। ਔਰ ਬਾਕੀ ਜਿਹੜੀਆਂ ਟੀਮਸ ਨੇ, ਹੈਦਰਾਬਾਦ, ਰਾਜਸਥਾਨ ਤੇ ਚੇਨਈ, ਸਾਡੇ ਧੋਨੀ ਸਾਹਿਬ ਦੀ ਟੀਮ, ਔਰ ਰਾਜਸਥਾਨ ਰਾਇਲਸ ਔਰ ਹੈਦਰਾਬਾਦ ਲੁੱਕ ਲਾਈਕ ਵੈਰੀ ਪ੍ਰੋਮਿਸਿੰਗ ਟੀਮ ਫਾਰ ਦਾ ਫਸਟ ਮੈਚ ਓਨਲੀ, ਉਸ ਤੋਂ ਬਾਅਦ ਤੇ ਖਰਾਬ ਹੀ ਰਿਹਾ ਉਹਨਾਂ ਦਾ ਪ੍ਰਦਰਸ਼ਨ। ਸੋ ਦੇ ਆਰ ਆਲ ਗੋਨ, ਇਟਸ ਕਰਟਨਸ ਫਾਰ ਆਲ ਦਾ ਟੀਮਸ, ਇਹਨਾਂ ਦਾ ਮਾਮਲਾ ਜਿਹੜਾ ਉਹ ਪੂਰੀ ਤਰ੍ਹਾਂ ਖਤਮ ਹੋ ਚੁੱਕਾ ਹੈ। ਇਸ ਤੋਂ ਬਾਅਦ ਜਿੱਥੇ ਲਾਈਵ ਅਪਡੇਟਸ ਅਸੀਂ ਤੁਹਾਨੂੰ ਇੱਥੇ ਸ਼ੇਅਰ ਕਰਾਂਗੇ। ਵਾਈ ਮੀਡੀਆ ਲਾਈਵ ਦਾ ਮਤਲਬ ਇਹ ਹੈ ਕਿ ਜੋ ਚੀਜ਼ਾਂ ਲਾਈਵ ਆ ਰਹੀਆਂ ਨੇ ਉਹ ਸਾਰੀਆਂ ਚੀਜ਼ਾਂ ਤੁਹਾਡੇ ਨਾਲ ਸ਼ੇਅਰ ਕਰੀਏ। ਅੱਜ ਦੀ ਜੋ ਹੁਣ ਤੋਂ ਕੁਛ ਹੀ ਦੇਰ ਦੇ ਵਿੱਚ ਜੋ ਸਟੋਰੀ ਸਭ ਤੋਂ ਜ਼ਿਆਦਾ, ਮੈਂ ਸਮਝਦਾ ਹਾਂ ਕਿ ਯੂਐਸ ਪ੍ਰੈਜ਼ੀਡੈਂਟ ਔਰ ਕੈਨੇਡੀਅਨ ਪ੍ਰਾਈਮ ਮਿਨਿਸਟਰ ਦੀ ਮੁਲਾਕਾਤ ਇੰਪੋਰਟੈਂਟ ਤਾਂ ਹਮੇਸ਼ਾ ਹੀ ਰਹੀ ਹੈ। ਵਨ ਟੂ ਸਟੇਟ ਹੈਡਸ ਮੀਟ, ਇਟਸ ਆਲਵੇਜ਼ ਵੈਰੀ ਵੈਰੀ ਇੰਪੋਰਟੈਂਟ, ਬਟ ਦਿਸ ਮੀਟਿੰਗ ਬਿਟਵੀਨ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਐਂਡ ਪ੍ਰੈਜ਼ੀਡੈਂਟ ਟਰੰਪ, ਆਈ ਥਿੰਕ ਇਟਸ ਗੋਇੰਗ ਟੂ ਬੀ ਹਿਸਟੋਰਿਕ ਇਨ ਵਟ ਐਵਰ ਵੁੱਡ ਬੀ ਦਾ ਆਊਟਕਮ। ਔਰ ਮੈਂ ਸਮਝਦਾ ਹਾਂ ਕਿ ਇਸ ਮੀਟਿੰਗ ਦੇ ਵਿੱਚ ਆਊਟਕਮ ਜੋ ਵੀ ਨਿਕਲੇ, ਪਿਛਲੇ ਪਿਛਲੇ ਕਈ ਦਹਾਕਿਆਂ ਤੋਂ ਇੰਨੀ ਇੰਪੋਰਟੈਂਟ ਮੀਟਿੰਗ ਨਹੀਂ ਹੋਈ। ਗੱਲ ਤਾਂ ਕੀਤੀ ਜਾ ਰਹੀ ਹੈ ਸਿਕਿਉਰਿਟੀ ਦੀ, ਟੈਰਿਫ ਦੀ, ਟ੍ਰੇਡ ਦੀ, ਆਪਸ ਦੇ ਵਿਚ ਕੋਪਰੇਸ਼ਨ ਦੀ, ਬਟ ਕਿਆ ਹੋਏਗਾ ਕਿ ਨਹੀਂ ਹੋਏਗਾ, ਐਸ ਮਚ ਐਸ ਵੀ ਨੋ ਪ੍ਰੈਜ਼ੀਡੈਂਟ ਟਰੰਪ, ਅਨਸਰਟਨਟੀ ਰਹਿੰਦੀ ਹੈ। ਸੋ ਦੇਖਦੇ ਹਾਂ ਕਿ ਕੀ ਉੱਥੇ ਹੁੰਦਾ ਹੈ। ਸੋ ਇਹਦੇ ਬਾਰੇ ਪੂਰੀ ਡਿਟੇਲ ਗੱਲਬਾਤ ਜਿਹੜੀ ਹੈ ਤੁਹਾਡੇ ਨਾਲ ਸ਼ੇਅਰ ਕਰਾਂਗੇ। ਅੱਛਾ, ਇਸ ਤੋਂ ਇਲਾਵਾ ਅਸੀਂ ਗੱਲ ਕਰਾਂਗੇ ਇੰਡੀਆ ਔਰ ਇੰਗਲੈਂਡ ਦੇ ਫ੍ਰੀ ਟ੍ਰੇਡ ਐਗਰੀਮੈਂਟ ਦੀ, ਕਾਫੀ ਇੰਪੋਰਟੈਂਟ ਹੈ। ਮੈਂ ਪੂਰੀ ਡਿਟੇਲ ਰਿਪੋਰਟ ਹੁਣੇ ਤੁਹਾਡੇ ਲਈ ਪੇਸ਼ ਕਰਨ ਜਾ ਰਿਹਾ। ਔਰ ਡੈਨੀਅਲ ਸਮਿਥ ਜਿਹੜੇ ਨੇ, ਕੱਲ ਜੋ ਉਹਨਾਂ ਨੇ ਲੈਕਚਰ ਦਿੱਤਾ, ਸੋ ਉਸ ਤੋਂ ਬਾਅਦ ਕਾਫੀ ਚਰਚਾ ਹੈਗੀ ਹੈ। ਔਰ ਉਹਨਾਂ ਨੇ ਕਿਹਾ ਕਿ ਉਹ ਸਰਕਾਰ ਵੱਲੋਂ ਤਾਂ ਰੈਫਰੈਂਡਮ ਨਹੀਂ ਲੈ ਕੇ ਆਉਣਗੇ, ਠੀਕ ਹੈ, ਲੇਕਿਨ ਜੇ ਉੱਥੇ ਦੇ ਸਿਟੀਜ਼ਨਸ ਨੇ ਉਹ ਕੋਈ ਰੈਫਰੈਂਡਮ ਦੀ ਗੱਲ ਕਰਦੇ ਨੇ, ਤੇ 2026 ਦੇ ਵਿੱਚ ਉਹਨਾਂ ਨੇ ਕਿਹਾ ਹੈ ਕਿ ਜੀ ਅਸੀਂ ਰੈਫਰੈਂਡਮ ਲਿਆ ਸਕਦੇ ਹਾਂ। ਲਓ ਜੀ, ਇੱਧਰ ਅਜੇ ਕਿਊਬੈਕ ਦੀ ਰੈਫਰੈਂਡਮ ਦਾ, ਕਿਊਬੈਕ ਦੀ ਸੈਪਰੇਸ਼ਨ ਦੀ ਗੱਲ ਅਜੇ ਨਿਬੜੀ ਨਹੀਂ ਪੂਰੀ ਤਰ੍ਹਾਂ, ਤੇ ਅਲਬਰਟਾ ਦੇ ਪ੍ਰੀਮੀਅਰ ਡੈਨੀਅਲ ਸਮਿਥ ਜਿਹੜੇ ਨੇ ਉਹ ਕਹਿੰਦੇ ਨੇ ਕਿ ਅਗਲੇ ਸਾਲ ਪ੍ਰੋਵਿੰਸ਼ੀਅਲ ਸੈਪਰੇਸ਼ਨ ਦੀ ਗੱਲ ਜਿਹੜੀ ਹੈ, ਜੇ ਸਿਟੀਜ਼ਨਸ ਜਿਹੜੇ ਨੇ ਜਿੰਨੇ ਰਿਕੁਆਇਰਡ ਸਿਗਨੇਚਰਸ ਨੇ, ਮੈਂ ਉਹ ਵੀ ਦੱਸਦਾ ਕਿ ਕਿੰਨੇ ਰਿਕੁਆਇਰਡ ਸਿਗਨੇਚਰ ਨੇ, ਠੀਕ ਹੈ। ਔਰ ਬਿੱਲ ਉਹਨਾਂ ਨੇ ਇੰਟਰੋਡਿਊਸ ਕੀਤਾ ਸੀਗਾ ਫੈਡਰਲ ਇਲੈਕਸ਼ਨ ਦੇ ਅਗਲੇ ਹੀ ਦਿਨ ਅਲਬਰਟਾ ਦੇ ਵਿੱਚ, ਜਿਹਦੇ ਵਿੱਚ ਕਿ ਉਹਨਾਂ ਨੇ ਕਿਹਾ ਸੀਗਾ ਕਿ ਜੇ ਸਿਟੀਜ਼ਨ ਇਨੀਸ਼ੀਏਟਿਡ ਰੈਫਰੈਂਡਮ ਰੂਲਸ ਆ, ਉਹਦੇ ਵਿੱਚ ਜਿੰਨੇ ਵੀ ਐਲੀਜੀਬਲ ਵੋਟਰਸ ਨੇ ਕਿਸੇ ਜਨਰਲ ਇਲੈਕਸ਼ਨ ਦੇ ਵਿੱਚ, ਉਹ 10% ਵੀ ਸਾਈਨ ਹੋ ਗਏ। ਪਹਿਲਾਂ 20% ਸੀਗੇ, ਹੁਣ ਉਹਨਾਂ ਨੇ ਹੋਰ ਘਟਾ ਦਿੱਤਾ, 50% ਕਰਤਾ, ਠੀਕ ਹੈ। ਉਹ ਕਹਿੰਦੇ 10% ਵੀ ਜੇ ਉਹ ਸਾਈਨ ਹੋ ਗਏ ਤੇ ਉਹ ਤੁਸੀਂ ਮਤਲਬ ਕਿ ਹੁਣ 1,70,000 ਇਹਨਾਂ ਨੂੰ ਸਾਈਨ ਚਾਹੀਦੇ ਨੇ ਸਾਰੇ, ਔਰ ਉਹ ਪਹਿਲਾਂ ਇਹਨਾਂ ਕੋਲ 90 ਦਿਨ ਸੀਗੇ, ਹੁਣ 120 ਦਿਨ ਦੇ ਦਿੱਤੇ ਨੇ। ਜੇ 120 ਦਿਨਾਂ ਦੇ ਵਿੱਚ 120 ਡੇਜ਼ ਚ 1,70,000 ਸਿਗਨੇਚਰ ਹੋ ਗਏ ਤੇ ਉਹ ਕਹਿੰਦੇ ਜੀ ਕਿ ਅਸੀਂ ਫਿਰ ਰੈਫਰੈਂਡਮ ਕਰਾਵਾਂਗੇ ਅਗਲੇ ਸਾਲ ਇੱਥੇ। ਸੋ ਦਿਸ ਇਜ਼ ਸਮਥਿੰਗ ਵੈਰੀ ਵੈਰੀ ਸੀਰੀਅਸ। ਔਰ ਉੱਥੇ NDP ਲੀਡਰ ਨੇ 9-9-6 ਉਹਨਾਂ ਦੀ ਪ੍ਰੈਸ, ਅਸੀਂ ਇਹ ਪ੍ਰੈਸ ਕਾਨਫਰੰਸ ਲਾਈਵ ਤੌਰ ਨਾਲ ਸ਼ੇਅਰ ਕੀਤੀਆਂ ਸੀਗੀਆਂ। NDP ਲੀਡਰ 9-9-6 ਉਹਨਾਂ ਦਾ ਪੁਆਇੰਟ ਇੰਪੋਰਟੈਂਟ ਹੈ ਕਿ ਜਿਹੜਾ ਅਸੀਂ ਇਹ ਗੱਲ ਕਰ ਰਹੇ ਹਾਂ ਕਿ 9-9-6 ਜਿਹੜੇ ਕਹਿ ਰਹੇ ਨੇ ਕਿ ਜੀ ਡੈਨੀਅਲ ਸਮਿਥ ਜਿਹੜੇ ਨੇ ਉਹ ਵੱਖਵਾਦ ਨੂੰ, ਸੈਪਰੇਟਿਜ਼ਮ ਨੂੰ, ਰੈਫਰੈਂਡਮ ਨੂੰ, ਇਹਨੂੰ ਹਵਾ ਦੇ ਰਹੇ ਨੇ ਸਿਰਫ ਪੋਲੀਟੀਕਲ ਗੇਮਸ ਵਾਸਤੇ, ਠੀਕ ਹੈ। ਔਰ ਹਾਲਾਂਕਿ ਜਿਹੜੀ ਡੈਨੀਅਲ ਸਮਿਥ ਨੇ ਉਹ ਕਹਿ ਰਹੇ ਕਿ ਉਹਨਾਂ ਨੂੰ ਇੱਕ ਸੋਵਰਨ ਅਲਬਰਟਾ ਚਾਹੀਦਾ ਹੈ ਵਿਦ ਇਨ ਅ ਯੂਨਾਈਟਿਡ ਕੈਨੇਡਾ, ਠੀਕ ਹੈ। ਸੋ ਉਹ ਕਹਿੰਦੇ ਉਹਨਾਂ ਨੂੰ ਤਾਂ ਸੋਵਰਨ ਅਲਬਰਟਾ ਚਾਹੀਦਾ ਵਿਦ ਇਨ ਅ ਯੂਨਾਈਟਿਡ ਕੈਨੇਡਾ, ਬਟ ਲੋਕ ਜਿਹੜੇ ਨੇ ਕਹਿੰਦੇ ਕਿ ਅਲਬਰਟਾ ਦੇ ਉਹ ਖੁਸ਼ ਨਹੀਂ ਹੈਗੇ। ਔਰ ਉਹਨਾਂ ਨੇ ਕਿਹਾ ਕਿ ਐ ਨਾ ਸੋਚਿਆ ਜਾਏ ਕਿ ਲਿਬਰਲ ਪਾਰਟੀ, ਵੈਸੇ ਜ਼ਿਆਦਾਤਰ ਲੋਕ ਕਹਿ ਰਹੇ ਨੇ ਕਿ ਲਿਬਰਲ ਪਾਰਟੀ ਦੇ ਆਉਣ ਤੋਂ ਬਾਅਦ ਇਹ ਜ਼ਿਆਦਾ ਇਹਨੂੰ ਹਵਾ ਮਿਲਦੀ। ਉਹ ਕਹਿੰਦੇ ਨਹੀਂ ਨਹੀਂ, ਚਾਹੇ ਲਿਬਰਲ ਹੁੰਦੇ ਚਾਹੇ ਕੰਜ਼ਰਵੇਟਿਵ ਹੁੰਦੇ। ਸੋ ਕੈਨੇਡਾ ਦੇ ਸਾਹਮਣੇ ਜਿਹੜੇ ਸਾਡੇ ਪ੍ਰਧਾਨ ਮੰਤਰੀ ਹੈ ਉਹਨਾਂ ਦੇ ਸਾਹਮਣੇ ਇਹ ਚੈਲੇਂਜ ਵੀ ਬਹੁਤ ਬੜਾ ਹੈ, ਤਾਂ ਇਹਦੀ ਵੀ ਗੱਲ ਕਰਾਂਗੇ। ਔਰ ਮੈਂ ਇੱਥੇ ਜ਼ਰੂਰ ਜ਼ਿਕਰ ਕਰਦਾ ਕਿ ਬ੍ਰਿਟਿਸ਼ ਕੋਲੰਬੀਆ ਦੀ ਇੱਕ ਅਹਿਮ ਖ਼ਬਰ ਜੋ ਤੁਹਾਡੇ ਨਾਲ ਅਸੀਂ ਸ਼ੇਅਰ ਕਰਨੀ ਹੈ, ਉਹ ਵੀ ਮੈਂ ਹੁਣੇ ਤੁਹਾਨੂੰ ਕਰਦਾ, ਉਹਦੀ ਡਿਟੇਲ ਰਿਪੋਰਟ ਵੀ ਤੁਹਾਨੂੰ ਸ਼ੇਅਰ ਕਰਾਂਗੇ। ਪਰ ਉਹ ਕਰਨ ਤੋਂ ਪਹਿਲਾਂ ਮੈਂ ਕੁਕਲੀ ਸਕੋਰ ਦੋਨੋਂ ਦੁਆਰਾ ਅਪਡੇਟ ਕਰ ਦਈਏ। ਦੂਸਰੀ ਵਿਕਟ ਵੀ ਗਿਰ ਗਈ ਔਰ ਰਨ ਵੀ ਬੜੀ ਤੇਜ਼ੀ ਨਾਲ ਬਣ ਰਹੇ ਨੇ। ਸੋ 26.2 ਹੁਣੇ ਹੁਣੇ ਇੱਕ ਵਿਕਟ ਗਿਰੀ ਹੈ। ਰੋਹਿਤ ਜੀ ਆਊਟ ਹੋ ਗਏ ਨੇ, ਸੋ ਰੋਹਿਤ ਸ਼ਰਮਾ 7 ਰਨ ਦੇ ਉੱਤੇ ਆਊਟ ਹੋਏ ਨੇ, ਚੱਲੇ ਨੇ ਅੱਜ ਰੋਹਿਤ ਸ਼ਰਮਾ ਅੱਜ ਦੇ ਇਸ ਮੈਚ ਦੇ ਵਿੱਚ। ਸੋ ਚੌਥਾ ਓਵਰ ਚੱਲ ਰਿਹਾ, ਵਿਲ ਜੈਕ 16 ਖੇਲ ਰਹੇ ਨੇ, ਹੀ ਸਟਿਲ ਔਨ ਦਾ ਕ੍ਰੀਜ਼, 2 ਚੌਕੇ 1 ਛੱਕਾ ਲਗਾਤਾ ਉਹਨਾਂ ਨੇ 16 ਰਨ ਦੇ ਉੱਤੇ। ਸੋ ਰੋਹਿਤ ਸ਼ਰਮਾ ਆਊਟ, ਅਜੇ ਚੌਥੇ ਓਵਰ ਦੀ ਤੀਸਰੀ ਗੇਮ ਸੀਗੀ ਹੈ। 26-2 ਦੈਟ ਦਾ ਸਕੋਰ ਫਾਰ ਮੁੰਬਈ ਇੰਡੀਅਨਸ। ਲਗਾਤਾਰ ਤੁਹਾਨੂੰ ਅਸੀਂ ਅਪਡੇਟਡ ਰੱਖਾਂਗੇ, ਬਾਕੀ ਸਾਰੇ ਕਾਲਰਸ ਦਾ ਵੀ ਸਵਾਗਤ ਕਰਾਂਗੇ, ਵਿਰਕ ਸਾਹਿਬ ਦੇ ਵੈਲਕਮ ਕਰਾਂਗੇ। ਲੇਕਿਨ ਅੱਜ ਖ਼ਬਰਾਂ ਬਹੁਤ ਜ਼ਿਆਦਾ ਨੇ, ਅੱਜ ਕਾਫੀ ਫਰੰਟਸ ਤੇ ਸਾਡੀ ਨਿਗਾਹ ਆ, ਕਿਉਂਕਿ ਅੱਜ ਇੰਡੀਆ ਇੰਗਲੈਂਡ ਫ੍ਰੀ ਟ੍ਰੇਡ ਐਗਰੀਮੈਂਟ, ਇੰਡੀਆ ਪਾਕਿਸਤਾਨ ਟੈਂਸ਼ਨ, ਕੈਨੇਡਾ ਇੰਡੀਆ ਟ੍ਰੇਡ ਰਿਲੇਸ਼ਨ, ਔਰ ਬਹੁਤ ਕੁਝ ਹੈ ਏਜੰਡੇ ਦੇ ਉੱਤੇ, ਟ੍ਰੇਡ, ਸਿਕਿਉਰਿਟੀ, ਟੈਰਿਫ, ਔਰ ਅਸੀਂ ਤੁਹਾਨੂੰ ਲਾਈਵ ਲਗਾਤਾਰ ਜੋੜ ਕੇ ਰੱਖਣਾ ਹੈ। ਔਰ ਕ੍ਰਿਕਟ ਦੀ ਅਪਡੇਟ ਵੀ ਤੁਹਾਡੇ ਨਾਲ ਸ਼ੇਅਰ ਕਰਨੀ ਹੈ, ਔਰ ਡੈਨੀਅਲ ਸਮਿਥ ਜੀ ਦੇ ਕੱਲ ਦਾ ਜਿਹੜਾ ਭਾਸ਼ਣ ਹੈ, ਕਈ ਲੋਕ ਇਸ ਤੋਂ ਖੁਸ਼ ਨਹੀਂ ਹੈਗੇ, ਔਰ ਐਟਲੀਸਟ ਸਾਡਾ ਤਾਂ ਵਾਈ ਮੀਡੀਆ ਦੀ ਪੋਜੀਸ਼ਨ ਹਮੇਸ਼ਾ ਹੀ ਰਹੀ ਹੈ ਕਿ ਵੀ ਸਟੈਂਡ ਫਾਰ ਯੂਨਾਈਟਿਡ ਕੈਨੇਡਾ। ਸੋ ਡੈਨੀਅਲ ਸਮਿਥ ਜੀ ਨੇ ਜੋ ਕੁਝ ਕੱਲ ਕਿਹਾ ਹੈਗਾ, ਦ ਰਿਲੇਸ਼ਨਸ਼ਿਪ ਵਿਦ ਆਟਵਾ, ਸਾਡੀ ਫੈਡਰਲ ਸਰਕਾਰ ਦੇ ਨਾਲ ਜਿਹੜਾ ਉਹਨਾਂ ਦਾ ਰਿਲੇਸ਼ਨਸ਼ਿਪ ਹੈ, ਖਾਸ ਕਰ ਐਨਰਜੀ ਔਰ ਹੋਰ ਚੀਜ਼ਾਂ ਨੂੰ ਲੈ ਕੇ, ਇਹ ਆਉਣ ਵਾਲੇ ਸਮੇਂ ਦੇ ਵਿੱਚ ਟੈਂਸ਼ਨ ਸੀ ਕ੍ਰੀਏਟ ਕਰ ਸਕਦਾ ਹੈ। ਔਰ ਵਾਈ ਮੀਡੀਆ ਪੋਲੀਟੀਕਲ ਸੈਂਸੈਕਸ ਦੀ ਮੈਂ ਗੱਲ ਕਰਾਂ, ਤੇ ਵਾਈ ਮੀਡੀਆ ਪੋਲੀਟੀਕਲ ਸੈਂਸੈਕਸ ਦੇ ਵਿੱਚ NDP ਦੀ ਕੱਲ ਅਸੀਂ ਬ੍ਰੇਕਿੰਗ ਨਿਊਜ਼ ਤੁਹਾਨੂੰ ਸ਼ੇਅਰ ਕਰ ਹੀ ਦਿੱਤੀ ਸੀਗੀ। ਐਨਡੀਪੀ ਦੀ ਜਿਹੜੀ ਫੈਡਰਲ ਕੌਂਸਲ ਹੈ ਉਹਨਾਂ ਨੇ ਡੌਨ ਡੇਵਿਸ ਨੂੰ ਐਜ਼ ਐਨ ਇੰਟਰਿਮ ਪਾਰਟੀ ਲੀਡਰ ਅਨਾਊਂਸ ਕਰ ਦਿੱਤਾ ਸੀਗਾ ਕੱਲ੍ਹ। ਠੀਕ ਹੈ, ਐਨਡੀਪੀ ਦੀ ਗੱਲ ਕਰਾਂਗੇ ਪਰ ਜ਼ਿਆਦਾ ਚਰਚਾ ਰਹੇਗੀ ਕੰਜ਼ਰਵੇਟਿਵ ਪਾਰਟੀ ਦੀ। ਕਿਉਂ? ਕਿਉਂਕਿ ਕੰਜ਼ਰਵੇਟਿਵ ਪਾਰਟੀ ਦੇ ਜਿਹੜੇ ਐਮਪੀਜ਼ ਨੇ ਉਹ ਅੱਜ ਆਟਵਾ ਦੇ ਵਿਚ ਇਕੱਠੇ ਹੋ ਰਹੇ ਨੇ, ਇਲੈਕਸ਼ਨ ਕਿਉਂ ਹਾਰੇ ਉਹਦੇ ਉੱਤੇ ਐਨਾਲਿਸਿਸ ਹੋਏਗਾ, ਔਰ ਨਾਲ ਹੀ ਐਨਾਲਿਸਿਸ ਹੋਏਗਾ ਪੀਰ ਪੋਲੀਓ ਸਾਹਿਬ ਦੇ ਫਿਊਚਰ ਦਾ। ਚਾਂਸਿਸ ਤਾਂ ਇਹੀ ਲੱਗ ਰਹੇ ਨੇ ਕਿ ਜੀ ਪੀਰ ਪੋਲੀਓ ਸਾਹਿਬ ਬਤੌਰ ਲੀਡਰ ਬਰਕਰਾਰ ਰਹਿਣਗੇ। ਕੱਲ ਉਨ੍ਹਾਂ ਨੇ ਇੱਕ ਵੀਡੀਓ ਪੋਸਟ ਕੀਤਾ ਸੀਗਾ ਜਿਹਦੇ ਵਿਚ ਉਨ੍ਹਾਂ ਨੇ ਕਿਹਾ ਸੀ ਆਈ ਨੀਡ ਟੂ ਲਰਨ ਐਂਡ ਗਰੋ। ਹੁਣ ਕੀ ਲਰਨ ਕੀਤਾ? ਇੱਕ ਤੇ ਉਨ੍ਹਾਂ ਨੇ ਕਿਹਾ ਕਿ ਆਵਰ ਟੀਮ ਨੀਡਸ ਟੂ ਐਕਸਪੈਂਡ, ਦੈਟ ਵਿਲ ਬੀ ਦ ਮਿਸ਼ਨ, ਇਹ ਪੀਰ ਪੋਲੀਓ ਸਾਹਿਬ ਨੇ ਕਹਿਤਾ। ਠੀਕ ਹੈ, ਔਰ ਇਹ ਜਿਹੜੀ ਉਨ੍ਹਾਂ ਦੀ ਕਾਰਲਟਨ ਦੇ ਵਿਚ ਇਹ ਆਟਵਾ ਏਰੀਆ ਦੀ ਰਾਈਡਿੰਗ ਹੈ ਜਿਹੜੀ ਕਿ ਪਿਛਲੇ 20 ਸਾਲ ਤੋਂ ਉਨ੍ਹਾਂ ਦੇ ਕੋਲ ਸੀਗੀ। ਸੋ ਉੱਥੇ ਲਿਬਰਲ ਪਾਰਟੀ ਦੇ ਵੱਲੋਂ ਐਮਪੀ ਇਲੈਕਟ ਬਣ ਗਏ ਨੇ ਬਰੂਸ ਫੈਂਜੋਏ। ਅਸੀਂ ਐਮਪੀ ਇਲੈਕਟ ਇਸ ਲਈ ਕਰਦੇ ਹੁੰਦੇ ਕਿਉਂਕਿ ਹਜੇ ਸਵੇਰਿੰਗ ਸੈਰੇਮਨੀ ਨਹੀਂ ਹੁੰਦੀ ਹੈ ਨਾ, ਜਦੋਂ ਮਤਲਬ ਕਿ ਖਾਸ ਕਰ ਜਿਹੜਾ ਕੋਈ ਨਵਾਂ ਐਮਪੀ ਬਣਿਆ ਹੈ। ਸੋ ਬਰੂਸ ਫੈਂਜੋਏ ਪਹਿਲੀ ਵਾਰ ਐਮਪੀ ਬਣ ਰਹੇ ਨੇ, ਔਰ ਉਹ ਹੀ ਇਜ਼ ਦ ਐਮਪੀ ਇਲੈਕਟ। ਤੇ ਬਾਕੀ ਪੀਅਰ ਪੋਲੀਓ ਸਾਹਿਬ ਜਿਹੜੇ ਨੇ ਜੀ, ਉਹ ਹੁਣ ਅਲਬਰਟਾ ਦੀ ਇੱਕ ਕੌਂਸਟੀਟੁਐਂਸੀ ਹੈਗੀ ਹੈ, ਰੂਰਲ ਕੌਂਸਟੀਟੁਐਂਸੀ ਹੈ, ਬੈਟਲ ਲਿਵਰ ਕਰੋਫੋਰਟ, ਉਹਨੂੰ ਰਿਪ੍ਰੈਜੈਂਟ ਕਰਨਗੇ ਕਿਉਂਕਿ ਉੱਥੇ ਜਿਹੜੇ ਹੁਣੇ ਜਿੱਤੇ ਹੈਗੇ ਨੇ ਕੰਜ਼ਰਵੇਟਿਵ ਪਾਰਟੀ ਵੱਲੋਂ ਡੈਮੀਅਨ ਕੋਰੈਕਸ, ਉਨ੍ਹਾਂ ਨੇ ਜਿੱਤ ਹਾਸਲ ਕੀਤੀ ਹੈ ਵਿਦ 82.8% ਵੋਟ। ਔਰ ਇਸ ਦਰਮਿਆਨ ਮੈਂ ਇੱਥੇ ਵੀ ਜ਼ਰੂਰ ਜ਼ਿਕਰ ਕਰਦੇ ਹਾਂ ਕਿ ਜਿੱਥੇ ਵਾਈ ਮੀਡੀਆ ਪੋਲੀਟੀਕਲ ਸੈਂਸੈਕਸ ਔਰ ਇਹ ਸਾਰੀਆਂ ਚੀਜ਼ਾਂ ਚੱਲ ਹੀ ਰਹੀਆਂ ਨੇ, ਸਵਾਲ ਜੋ ਅਹਿਮ ਸਭ ਤੋਂ ਜ਼ਿਆਦਾ ਪੁੱਛਿਆ ਜਾਂਦਾ ਰਿਹਾ ਉਹਨੂੰ ਮੈਂ ਕੋਸ਼ਿਸ਼ ਕਰਾਂਗਾ ਅੱਜ ਸ਼ਾਮ ਨੂੰ ਵੀ ਚੈਨਲ ਵਾਈਜ਼ ਉੱਤੇ ਐਡਰੈਸ ਕਰਨ ਦਾ ਕਿ ਇੰਡੀਆ ਪਾਕਿਸਤਾਨ ਰਿਲੇਸ਼ਨਸ਼ਿਪ ਦੇ ਵਿਚ ਵਟ ਹੈਪਨਸ ਨੈਕਸਟ। ਕਿਆ ਵਾਕਿਆ ਹੀ ਇਨ੍ਹਾਂ ਦੇ ਵਿਚ ਜੋ ਟੈਨਸ਼ਨ ਇੰਨੀਆਂ ਵੱਧ ਗਈਆਂ ਨੇ ਕਿ ਲੜਾਈ ਹੋਏਗੀ ਨਹੀਂ ਹੋਏਗੀ, ਮੌਕ ਡਰਿਲ ਕਰਨ ਜਾ ਰਿਹਾ ਇੰਡੀਆ। 1971 ਦੀ ਜਦੋਂ ਇੰਡੀਆ ਪਾਕਿਸਤਾਨ ਦੀ ਜੰਗ ਹੋਈ ਸੀ, ਉਸ ਤੋਂ ਬਾਅਦ ਇਹ ਪਹਿਲਾ ਐਸਾ ਮੌਕਾ ਹੈ ਕਿ ਮੌਕ ਡਰਿਲ ਜਿਹੜੀ ਹੈ ਉਹ ਇਹ ਕਰਨ ਜਾ ਰਹੇ ਨੇ। ਸੋ ਦੈਟ ਇਜ਼ ਕੁਆਇਟ ਇੰਟਰਸਟਿੰਗ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਸਾਹਿਬ ਜਿਹੜੇ ਨੇ ਉਹ ਪਾਕਿਸਤਾਨ ਦੀ ਇੰਟੈਲੀਜੈਂਸ ਏਜੰਸੀ ISI ਦੇ ਹੈੱਡਕੁਆਟਰਸ ਗਏ, ਉੱਥੇ ਜਾ ਕੇ ਤਸਵੀਰਾਂ ਵਗੈਰਾ ਤੇ ਖਿਚਾਈਆਂ ਉਨ੍ਹਾਂ ਨੇ, ਉਨ੍ਹਾਂ ਦੇ ਨਾਲ ਡਿਫੈਂਸ ਮਿਨਿਸਟਰ ਖਵਾਜਾ ਆਸਿਫ, ਫਿਰ ਇਸਾਕ ਦਰ ਸਾਹਿਬ ਔਰ ਹੋਰ ਕਾਫੀ ਸੀਨੀਅਰ ਲੀਡਰਸ਼ਿਪ ਨਾਲ ਸੀਗੀ ਉਨ੍ਹਾਂ ਦੇ। ਔਰ ਉੱਥੇ ਜਾ ਕੇ ਉਨ੍ਹਾਂ ਨੇ ਜ਼ਾਹਿਰ ਜੀ ਗੱਲ ਹੈ ਕਿ ਉੱਥੇ ISI ਦੇ ਹੈੱਡਕੁਆਟਰ ਵਿਚ ਉਨ੍ਹਾਂ ਨੂੰ ਰਿਸੀਵ ਕਰਨ ਲਈ ਪਾਕਿਸਤਾਨ ਦੇ ਜਿਹੜੇ ਆਰਮੀ ਚੀਫ ਨੇ ਜਨਰਲ ਅਸੀਮ ਮੁਨੀਰ ਉਹ ਵੀ ਉੱਥੇ ਮੌਜੂਦ ਸੀਗੇ ਔਰ ਹੋਰ ਕੁਝ ਲੀਡਰਸ ਵੀ ਉੱਥੇ ਮੌਜੂਦ। ਸੋ ਉਨ੍ਹਾਂ ਨੇ ਜਾ ਕੇ ਬਰੀਫਿੰਗ ਦਿੱਤੀ ਹੈ, ਪਤਾ ਨੀ ਹੁਣ ਉੱਥੇ ਬਰੀਫਿੰਗ ਦਿੱਤੀ ਹੈ ਕਿ ਬਰੀਫਿੰਗ ਲਈ ਹੈ, ਕਿਉਂਕਿ ਆਈ ਡੋਂਟ ਥਿੰਕ ਸੋ ਕਿ ਸ਼ਾਹਬਾਜ਼ ਸ਼ਰੀਫ ਸਾਹਿਬ ਦੇ ਹੱਥ ਕੁਝ ਹੈ। ਸੋ ਉੱਥੇ ਜਾ ਕੇ ਉਨ੍ਹਾਂ ਨੇ ਬਰੀਫਿੰਗ ਲਈ ਹੈ ਜ਼ਿਆਦਾ ਕਿ ਵੀ ਹਾਂਜੀ ਤਿਆਰੀਆਂ ਕਿੱਦਾਂ ਚੱਲ ਰਹੀਆਂ ਨੇ। ਸੋ ਆਰਮੀ ਔਰ ਇੰਟੈਲੀਜੈਂਸ ਹੈੱਡ ਜਿਹੜੇ ਨੇ ਉਨ੍ਹਾਂ ਨੂੰ ਬਰੀਫਿੰਗ ਦੇ ਰਹੇ ਨੇ ਕਿ ਬਈ ਦੱਸੋ ਕੀ ਸਾਡੀ ਤਿਆਰੀ ਹੈਗੀ ਹੈ। ਸੋ ਇਹ ਸਾਰਾ ਕੁਝ ਉੱਥੇ ਜਿਹੜਾ ਇਸ ਵੇਲੇ ਚੱਲ ਰਿਹਾ। ਸੋ ਦੋਨੋਂ ਕੰਟਰੀਜ਼ ਇਸ ਸਮੇਂ ਜੰਗ ਦੀਆਂ ਤਿਆਰੀਆਂ ਕਰ ਰਹੀਆਂ ਨੇ। ਅਸੀਂ ਇਹ ਕਹਿ ਰਹੇ ਹਾਂ, ਮੈਂ ਇੰਡੀਆ ਲਈ ਇਹ ਜ਼ਿਆਦਾ ਕਹਿ ਰਿਹਾ ਕਿ ਇੰਡੀਆ ਲਈ ਬਹੁਤ ਬੜਾ ਨੁਕਸਾਨ ਹੋ ਜਾਏਗਾ। ਦੇਖੋ ਅੱਜ ਫ੍ਰੀ ਟ੍ਰੇਡ ਐਗਰੀਮੈਂਟ ਹੋਇਆ ਇੰਗਲੈਂਡ ਦੇ ਨਾਲ, ਅਮਰੀਕਾ 200 ਬਿਲੀਅਨ ਤੋਂ 500 ਬਿਲੀਅਨ ਟ੍ਰੇਡ ਜਾਂਦਾ। ਫਿਰ ਮੇਰੇ ਕਈ ਸਾਡੇ ਲਿਸਨਰ, ਕਾਲਰ, ਦਰਸ਼ਕ, ਰੀਡਰਸ ਕਹਿ ਦਈਏ ਜਾਂ ਆਡੀਅੰਸ ਕਹਿ ਦਿੰਦੇ ਆ, ਵਾਈ ਮੀਡੀਆ ਦਾ ਪਰਿਵਾਰ ਹੀ ਹੈ ਸਾਰੇ, ਉਹ ਕਹਿ ਦਿੰਦੇ ਜੀ ਤੁਸੀਂ ਇਕਾਨਮੀ ਸੀ ਗਰੋਥ ਇਹਨਾਂ ਦੀਆਂ ਗੱਲਾਂ ਕਰਕੇ ਉਹਨਾਂ ਵਿਕਟਮਸ ਨੂੰ ਪਿੱਛੇ ਕਰ ਰਹੇ ਹੋ। ਵਿਕਟਮਸ ਨੂੰ ਪਿੱਛੇ ਨਹੀਂ ਕਰ ਰਹੇ, ਹੋਰ ਵਿਕਟਮਸ ਹੋਣ ਤੋਂ ਸਿਰਫ ਬਚਾ ਰਹੇ ਹਾਂ ਕਿ ਹੋਰ ਵਿਕਟਮਸ ਵੱਧ ਜਾਣਗੇ। ਇਹਦਾ ਬੜਾ ਦੁੱਖ ਹੈ, ਸਾਨੂੰ ਦੁੱਖ ਹੈ, ਲੇਕਿਨ ਜਿਸ ਦਿਸ਼ਾ ਵੱਲ ਇੰਡੀਆ ਜਾ ਰਿਹਾ ਇਹ ਸੋਚੋ। ਇਸ ਗੱਲ ਨੂੰ ਮੈਂ ਬੜੀ ਵਾਰ ਪਹਿਲਾਂ ਵੀ ਕਹਿ ਚੁੱਕਾ, ਦੁਬਾਰਾ ਕਹਿ ਦਿੰਦਾ, ਇਹ ਚਾਈਨਾ ਦਾ ਵੀ ਟ੍ਰੈਪ ਹੋ ਸਕਦਾ ਹੈ, ਕਿਉਂਕਿ ਚਾਈਨਾ ਕਹੇਗਾ ਕਿ ਪਾਕਿਸਤਾਨ ਤੇ ਵੈਸੇ ਹੀ ਚੈਲੰਜਸ ਨੇ ਪਾਕਿਸਤਾਨ ਲਈ, ਔਰ ਜੇ ਇੰਡੀਆ ਇੰਨਾ ਗਰੋ ਕਰ ਰਿਹਾ ਹੈ ਤੇ ਜੇ ਇਹਨਾਂ ਦੀ ਲੜਾਈ ਹੁੰਦੀ ਹੈ ਤਾਂ ਇਹਦਾ ਇੱਕ ਬਹੁਤ ਬੜਾ ਫਾਇਦਾ, ਠੀਕ ਨਾ, ਇੰਡੀਆ ਪਾਕਿਸਤਾਨ ਦਾ ਤਾਂ ਦੋਨਾਂ ਦਾ ਬੜਾ ਨੁਕਸਾਨ ਹੈ, ਇਹਦਾ ਬਹੁਤ ਬੜਾ ਫਾਇਦਾ ਚਾਈਨਾ ਨੂੰ ਵੀ ਹੋਏਗਾ। ਚਾਈਨਾ ਕਹੇਗਾ ਕਿ ਜੇ ਲੋਕ ਪਾਕਿਸਤਾਨ ਦੇ ਪਹਿਲੇ ਨੁਕਸਾਨ ਹੋ ਰਿਹਾ ਹੈ, ਹੋਰ ਨੁਕਸਾਨ ਝੱਲੇਗਾ, ਪਾਕਿਸਤਾਨ ਦਾ ਤਾਂ ਪਹਿਲੇ ਕਿਤੇ ਅੱਗੇ ਵਧਦੀ ਕੋਈ ਗੱਲ ਨਜ਼ਰ ਨਹੀਂ ਆ ਰਹੀ, ਥੋੜਾ ਹੋਰ ਨੁਕਸਾਨ ਹੋ ਜਾਏਗਾ ਪਾਕਿਸਤਾਨ ਦਾ। ਐਂਡ ਚਾਈਨਾ ਡਜ਼ਨਟ ਕੇਅਰ ਅਬਾਊਟ ਪਾਕਿਸਤਾਨ, ਔਰ ਹਰ ਕੋਈ ਵੀ ਕੰਟਰੀ, ਹਰ ਕੰਟਰੀ ਆਪਣੇ ਬਾਰੇ ਸੋਚਦੀ ਹੈ, ਔਰ ਜੇ ਇੰਡੀਆ ਦਾ ਨੁਕਸਾਨ ਹੋ ਜਾਏ ਕਿਤੇ, ਔਰ ਇੰਡੀਆ ਦੀ ਜਿਹੜੀ ਗਰੋਥ ਟ੍ਰੈਜੈਕਟਰੀ ਹੈ ਉਹ ਕਿਤੇ ਡਿਸਟਰਬ ਹੋ ਜਾਏ, ਬਿਕੋਜ਼ ਜੇ US ਨੂੰ ਕੋਈ ਓਪਨਲੀ ਚੈਲੰਜ ਕਰਦਾ ਹੈ, ਦੇਰ ਇਜ਼ ਨੋ ਅਦਰ ਕੰਟਰੀ ਇਨ ਦ ਵਰਲਡ ਟੂਡੇ ਜਿਹੜੀ US ਨੂੰ ਜਿਹੜੀ ਸਟਰੈਂਥ ਆ ਨਾ, ਉਹ ਦੋ ਹੀ ਚੀਜ਼ਾਂ ਨਾਲ ਅੰਕੀ ਜਾਂਦੀ ਹੈ, ਇੱਕ ਤੇ ਇਕੋਨਮੀ, ਠੀਕ ਹੈ ਨੀ, ਔਰ ਦੂਸਰੀ ਤੁਹਾਡੀ ਮਿਲਟਰੀ ਸਟਰੈਂਥ ਕਿੰਨੀ ਹੈ। ਬਾਕੀ ਚੀਜ਼ਾਂ ਵੀ ਹੈਗੀਆਂ ਨੇ, ਟੈਕਨੋਲੋਜੀਕਲ ਐਡਵਾਂਸਿਸ ਕਿੰਨੇ ਹੈਗੇ ਨੇ, ਚਾਈਨਾ ਉਹਦੇ ਚ ਵੀ ਕਿਤੇ ਪਿੱਛੇ ਨਹੀਂ ਹੈ, ਤੁਹਾਡੀ ਸਪੇਸ ਦੇ ਵਿਚ, ਟੈਕਨੋਲੋਜੀ ਦੇ ਵਿਚ, ਤੁਹਾਡੇ ਕੋਲ ਇਨਫਰਾਸਟ੍ਰਕਚਰ ਕਿੰਨਾ ਜ਼ਬਰਦਸਤ ਹੈ। ਤੁਹਾਡਾ ਬਿਲੀਅਨਰਸ ਕਿੰਨੇ ਨੇ, ਸਟਾਕ ਮਾਰਕੀਟ ਤੇ ਕਿੰਨਾ ਗਿਆ, ਤੁਹਾਡਾ ਗਲੋਬਲ ਲੈਵਲ ਤੇ ਇਨਫਲੂਐਂਸ ਕਿੰਨਾ ਆ, ਕਿੰਨੀਆਂ ਕੁ ਕੰਟਰੀਜ਼ ਤੁਹਾਡੀ ਗੱਲ ਸੁਣਦੀਆਂ, ਠੀਕ ਹੈ। ਇਹ ਸਾਰੀਆਂ ਚੀਜ਼ਾਂ ਵੀ ਇੰਪੋਰਟੈਂਟ ਹੈ, ਬਟ ਮੇਨਲੀ ਦੋ ਚੀਜ਼ਾਂ ਨੇ, ਇਕੋਨਮੀ ਐਂਡ ਮਿਲਟਰੀ ਸਟ੍ਰੈਂਥ। ਅੱਛਾ, ਜੇ ਨੰਬਰ ਵਨ ਜਾਂ ਸੁਪਰ ਪਾਵਰ, ਦੇ ਇਸ ਨੋ ਪਰਟੀਕੁਲਰ ਡੈਫੀਨੇਸ਼ਨ ਤਾਂ ਨਹੀਂ ਹੈ ਕੋਈ ਕਿ ਸੁਪਰ ਪਾਵਰ ਦੀ ਡੈਫੀਨੇਸ਼ਨ ਕੀ ਹੈ, ਠੀਕ ਹੈ, ਦੇ ਇਸ ਨੋ ਅਗਰੀਡ ਅਪੋਨ ਡੈਫੀਨੇਸ਼ਨ। ਬਟ ਵੀ ਆਲ ਨੋ USSR ਦੇ ਡਿਸਇੰਟੀਗ੍ਰੇਟ ਹੋਣ ਤੋਂ ਬਾਅਦ 1991 ਔਰ ਉਹ ਸਾਰਾ ਸਿਲਸਿਲਾ, ਉਸ ਤੋਂ ਬਾਅਦ ਜੇ ਅਮਰੀਕਾ ਨੂੰ ਕੋਈ ਚੈਲੇਂਜ ਕਰ ਸਕਦਾ ਇਹਨਾਂ ਦੋਨੋਂ ਚੀਜ਼ਾਂ ਚ, ਔਰ ਚੈਲੇਂਜ ਨਹੀਂ ਹੈ, ਉਹਨੂੰ ਰਿਪਲੇਸ ਕਰਨ ਦੀ ਤਾਕਤ ਰੱਖਦਾ ਹੈ ਕੋਈ ਕੰਟਰੀ ਜੈਨੂਇਨਲੀ, ਬਾਕੀ ਤਾਂ ਐਨੀਬਡੀ ਕੈਨ ਐਸਪਾਇਰ ਟੂ ਬਿਕਮ ਅ ਸੁਪਰ ਪਾਵਰ, ਆਈ ਥਿੰਕ ਉਹ ਚਾਈਨਾ ਹੈ, ਔਰ ਚਾਈਨਾ ਓਪਨਲੀ ਕਹਿੰਦਾ ਵੀ ਹੈ, ਚਾਈਨਾ ਡਜ਼ਨਟ ਹਾਈਡ ਇਟਸ ਐਂਬੀਸ਼ਨ, ਚਾਈਨਾ ਡਜ਼ਨਟ ਹਾਈਡ ਇਟਸ ਐਂਬੀਸ਼ਨ, ਚਾਈਨਾ ਕਹਿੰਦਾ ਵੀ ਹੈ ਬੜੀ ਓਪਨਲੀ। ਸੋ ਅਮਰੀਕਾ ਚਾਹੇਗਾ ਕਿ ਚਾਈਨਾ ਨੂੰ ਚੈਲੇਂਜ ਕਰਨ ਲਈ, ਇਫ ਯੂ ਇਫ US wants to really beat China ਜਾਂ ਉਹਨੂੰ ਕਾਊਂਟਰ ਕਰਨਾ ਹੈ, ਤੇ ਉਹਨੂੰ ਉਹਦੇ ਲਈ ਇੰਡੀਆ ਨੂੰ ਡ੍ਰੌਪ ਅਪ ਕਰਦਾ ਹੈ, ਔਰ ਉਹ ਅਮਰੀਕਾ ਕੁਝ ਅਮਰੀਕਨ ਐਨਲਿਸਟ ਇਹ ਵੀ ਕਹਿੰਦੇ ਨੇ ਕਿ ਡਜ਼ਨਟ ਮੈਟਰ, ਇਟਸ ਨਾਟ ਓਨਲੀ ਬਿਕੋਜ਼ ਆਫ ਚਾਈਨਾ, ਇੰਡੀਆ ਦੀ ਗਰੋਥ ਸਾਨੂੰ ਹਰਟ ਨਹੀਂ ਕਰੇਗੀ, ਕਿਉਂਕਿ ਫਰਾਂਸ ਗਰੋ ਕਰ ਜਾਏ, ਜਰਮਨੀ ਗਰੋ ਕਰ ਜਾਏ, ਕੈਨੇਡਾ ਗਰੋ ਕਰ ਜਾਏ, ਸਾਊਥ ਕੋਰੀਆ, ਜਪਾਨ, ਦੀਜ਼ ਆਰ ਆਲ ਲਿਬਰਲ ਡੈਮੋਕ੍ਰੇਸੀਜ਼, ਐਂਡ ਐਸ ਲੌਂਗ ਐਸ ਲਿਬਰਲ ਡੈਮੋਕ੍ਰੇਸੀਜ਼ ਗਰੋ, ਇਟ ਡਜ਼ਨਟ ਰੀਅਲੀ ਬੋਦਰ ਅਮਰੀਕਾ ਦੈਟ ਮਚ। ਲੇਕਿਨ ਚਾਈਨਾ ਜਿੱਥੇ ਕਿ ਕਾਮਨਿਸਟ ਰੂਲ ਹੈ, ਔਰ ਉਹਨਾਂ ਨੂੰ ਨਜ਼ਰ ਆਉਂਦਾ ਹੈ ਕਿ ਜਿਸ ਤਰੀਕੇ ਦੇ ਨਾਲ ਉਹ ਹੋਸਟਾਈਲ ਹੋ ਜਾਂਦਾ ਹੈ ਕਿਸੇ ਵੀ ਕੰਟਰੀ ਦੇ ਪ੍ਰਤੀ ਚਾਈਨਾ, ਸੋ ਚਾਈਨਾ ਅੱਜ ਹੀ ਨਹੀਂ ਮਾਣ, ਤੇ ਜੇ ਚਾਈਨਾ ਉਸ ਲੈਵਲ ਤੇ ਪਹੁੰਚਦਾ ਤੇ ਅਮਰੀਕਾ ਸਮਝਦਾ ਕਿ ਠੀਕ ਨਹੀਂ ਹੈ। ਸੋ ਇਸ ਕਾਰਨ ਅਮਰੀਕਾ ਇਸ ਚੀਜ਼ ਨੂੰ ਚੈਲੇਂਜ ਕਰਦਾ ਰਹਿੰਦਾ ਹੈ। ਬਾਕੀ ਕੱਲ ਨੂੰ ਫ੍ਰੀ ਟ੍ਰੇਡ ਡੀਲ ਚਾਈਨਾ ਦੇ ਨਾਲ ਵੀ ਹੋ ਜਾਏ ਜਾਂ ਹੋਰ ਡੀਲ ਹੋ ਜਾਣ ਚਾਈਨਾ ਦੇ ਨਾਲ, ਡੋਂਟ ਬੀ ਸਰਪ੍ਰਾਈਜ਼ਡ ਫੋਰ ਦੈਟ। ਐਨੀਵੇਜ਼, ਵਾਪਸ ਆਉਂਦੇ ਹਾਂ ਮੁੱਦੇ ਦੀ ਗੱਲ ਦੇ ਉੱਤੇ ਕਿ ਇੰਡੀਆ ਜਿਹੜਾ ਹੈ ਉਹਦੇ ਲਈ ਜੇ ਉਹਨਾਂ ਨੇ ਸੋਚਣਾ, ਆਈ ਐਮ ਸ਼ੋਰ ਉਹ ਸੋਚਦੇ ਹੋਣਗੇ, ਦੇ ਹੈਵ ਬਿਗ ਥਿੰਕ ਟੈਂਕਸ ਇਨ ਇੰਡੀਆ, ਅਸੀਂ ਜੇ ਇੱਥੇ ਬੈਠੇ ਸੋਚ ਰਹੇ ਹਾਂ ਤਾਂ ਆਈ ਐਮ ਸ਼ੋਰ ਉਹ ਲੋਕ ਇੱਥੇ ਬੈਠੇ ਜ਼ਰੂਰ ਸੋਚਦੇ ਹੋਣਗੇ ਕਿ ਵਾਈ ਪਿਕ ਅਪ ਐਨ ਅਨਨੈਸੈਸਰੀ ਫਾਈਟ ਵਿਦ ਪਾਕਿਸਤਾਨ। ਲੇਕਿਨ ਅਪੋਜੀਸ਼ਨ ਇਸ ਵਾਰ ਇੱਕ ਬੜਾ ਡਿਫਰੈਂਟ ਕਿਰਦਾਰ ਅਦਾ ਕਰ ਰਹੀ ਹੈ, ਮੈਂ ਪਹਿਲੀ ਵਾਰ ਦੇਖਿਆ, ਚਾਹੇ ਮੈਂ ਇੰਡੀਆ ਸੀਗਾ ਉਦੋਂ ਵੀ ਕਦੇ ਨਹੀਂ ਸੀ ਦੇਖਿਆ, ਕਿਉਂਕਿ ਅਪੋਜੀਸ਼ਨ ਤਾਂ ਅਕਸਰ ਜਿੱਦਾਂ ਪਾਕਿਸਤਾਨ ਕਹਿੰਦਾ ਸੀ ਸਬੂਤ ਦੋ, ਔਰ ਥੋੜੀ ਦੇਰ ਬਾਅਦ ਫਿਰ ਪਾਕਿਸਤਾਨ ਕਹਿ ਦਿੰਦਾ ਸੀ ਕਿ ਸਾਡੇ ਤੋਂ ਸਬੂਤ ਲੈ ਲਓ। ਮਤਲਬ ਕੋਈ ਵੀ ਅਟੈਕ ਹੁੰਦਾ ਸੀ ਨਾ, ਪਾਰਲੀਮੈਂਟ ਅਟੈਕ ਹੋਇਆ, ਕੁਛ ਵੀ ਹੁੰਦਾ ਸੀਗਾ, ਪਾਰਲੀਮੈਂਟ ਅਟੈਕ ਹੋਇਆ ਜੀ, ਉਹਨੇ ਕਹਿਣਾ ਜੀ ਸਬੂਤ ਦੋ, ਫਿਰ ਅਗਲੇ ਦਿਨ ਕਹਿ ਦਿੰਦਾ ਜੀ ਸਾਡੇ ਕੋਲੋਂ ਲੈ ਲਓ ਸਬੂਤ। ਉਹ ਕਾਰਗਿਲ ਦੇ ਵਿੱਚ ਇਹ ਤਾਂ ਜੀ ਤੁਹਾਡੇ ਆਪਣੇ ਕਸ਼ਮੀਰੀ ਨੇ ਜੀ, ਉਹ ਸਾਡਾ ਇਹਦੇ ਵਿੱਚ ਕੋਈ ਇਨਵੋਲਵਮੈਂਟ ਨਹੀਂ ਹੈ। ਅਗਲੇ ਦਿਨ ਫਿਰ ਉਹਨਾਂ ਨੇ ਜਦੋਂ ਇੰਡੀਆ ਨੇ ਕਹਿਣਾ ਉਹ ਭਾਈ ਸਾਹਿਬ ਤੁਹਾਡੇ ਆਰਮੀ ਦੇ ਬੰਦੇ ਆ, ਇੱਥੇ ਬੜੀ ਬਹਾਦਰੀ ਨਾਲ ਵੀ ਲੜੇ ਆ, ਹੁਣ ਸ਼ਹੀਦ ਹੋ ਗਏ ਆ, ਤੇ ਇਹਨਾਂ ਨੂੰ ਵਾਪਸ ਲੈ ਲਓ, ਜੇਬ ਚ ਚਿੱਠੀਆਂ ਪਾਪਾ ਦਿੱਤੀਆਂ ਕਿ ਭਾਈ ਸਾਹਿਬ ਇਹਨਾਂ ਨੂੰ ਲੈ ਲਓ, ਇਹ ਤੁਹਾਡੇ ਬੰਦੇ ਨੇ, ਤੁਹਾਡੀ ਆਰਮੀ ਦੇ ਬੰਦੇ ਨੇ। ਫਿਰ ਉਹ ਚੁੱਪਚਾਪ ਅੱਖਾਂ ਜਿਹੀਆਂ ਨੀਵੀਆਂ ਕਰਕੇ ਲੈ ਗਏ ਜੀ ਆਪਣੇ ਸ਼ਹੀਦ, ਔਰ ਫਿਰ ਜਿਹੜੀ ਜੇਬ ਚੋਂ ਚਿੱਠੀਆਂ ਨਿਕਲੀਆਂ ਕਿ ਬੜੀ ਬਹਾਦਰੀ ਨਾਲ ਲੜੇ ਆ, ਉਹਨਾਂ ਨੂੰ ਫਿਰ ਉੱਥੇ ਮੈਡਲ ਵੀ ਦਿੱਤੇ ਪਾਕਿਸਤਾਨ ਦੇ ਵਿੱਚ। ਇਹ ਹਮੇਸ਼ਾ ਹੀ ਸਿਲਸਿਲਾ ਚੱਲਦਾ ਆ। 26/11 ਲੈ ਲਓ, ਜਦੋਂ 2008 ਚ ਮੁੰਬਈ ਅਟੈਕ ਹੋਇਆ, ਉਹਨਾਂ ਨੇ ਡਾਕਟਰ ਮਨਮੋਹਨ ਸਿੰਘ ਔਰ ਕਾਂਗਰਸ ਪਾਰਟੀ ਨੇ ਤੇ ਵੈਸੇ ਵੀ ਕੁਛ ਕੀ ਕਰਨਾ ਸੀਗਾ, ਇਹਨਾਂ ਦੇ ਵੱਸ ਤਾਂ ਹੈ ਵੀ ਨਹੀਂ ਕੁਛ, ਤੇ ਉਹਨਾਂ ਨੇ ਫਿਰ ਡੋਜ਼ੀਅਰ ਵਿਚਾਰੇ ਦਿੰਦੇ ਰਹੇ, ਲਓ ਜੀ ਡੋਜ਼ੀਅਰ, ਲਓ ਜੀ, ਬੜੀ ਹੱਦ ਉਹਨਾਂ ਨੇ ਇਹ ਕਹਿ ਦੇਣਾ ਕਿ ਜੀ ਅਸੀਂ, ਸਾਡਾ ਕਾਂਗਰਸ ਦਾ ਕੋਈ ਲੀਡਰ ਡਾਕਟਰ ਮਨਮੋਹਨ ਸਿੰਘ ਜਾਂ ਕਦੇ ਵੀ ਸਾਡਾ ਗਾਂਧੀ ਪਰਿਵਾਰ ਦਾ ਬੰਦਾ, ਅਸੀਂ ਨੀ ਤੁਹਾਡੇ ਪਾਕਿਸਤਾਨ ਆਣਾ, ਤੇ ਇਸ ਤੋਂ ਜ਼ਿਆਦਾ ਤਾਂ ਖੈਰ ਉਹਨਾਂ ਕੀ ਕਰਨਾ ਸੀ। ਤੇ ਉਹ 26/11 ਵੀ ਬਾਅਦ ਦੇ ਵਿਚ ਫਿਰ ਉੱਥੇ ਜਦੋਂ ਅਜਮਲ ਕਸਾਬ ਦਾ ਘਰ ਲੱਭ ਗਿਆ, ਪੇਰੈਂਟਸ ਲੱਭ ਗਏ, ਫਿਰ ਉੱਥੇ ਲਾਈਨ ਲੱਗ ਗਈ। ਉਹ ਜੀ ਅਸੀਂ ਸਭ ਤੋਂ ਪਹਿਲਾਂ, ਜੀਓ ਨਿਊਜ਼ ਕਹੇ ਜੀ ਮੈਂ ਲੱਭਿਆ ਸਭ ਤੋਂ ਪਹਿਲਾਂ, ਨਜ਼ਮ ਸੇਠੀ ਸਾਹਿਬ ਕਹਿਣ ਮੇਰੀ ਅਖਬਾਰ ਨੇ ਪਹਿਲਾਂ ਕਵਰ ਕਰ ਦਿੱਤਾ, ਅਸੀਂ ਉਹ ਤੋਂ ਫਿਰ ਲਾਈਨ ਲੱਗੀ ਨਾ ਸਾਰਿਆਂ ਦੀ ਕਿ ਜੀ ਅਸੀਂ ਇੱਥੋਂ ਕਰਾਇਆ ਸੀ 26/11 ਜੋ ਹੁਣੇ ਖਵਾਜਾ ਆਸਿਫ ਸਾਹਿਬ ਨੇ, ਔਰ ਖਵਾਜਾ ਆਸਿਫ ਸਾਹਿਬ ਦਾ ਮੈਨੂੰ ਸਮਝ ਨਹੀਂ ਆਇਆ ਕਿ ਡਿਫੈਂਸ ਮਿਨਿਸਟਰ ਸਾਹਿਬ ਕੀ ਸੋਚ ਰਹੇ ਸੀਗੇ। ਉਹ ਜਾ ਕੇ ਜਦੋਂ ਸਕਾਈ ਨਿਊਜ਼ ਤੇ ਕਹਿੰਦੇ ਨੇ ਕਿ ਜੀ ਹਾਂਜੀ ਅਸੀਂ ਡਰਟੀ ਵਰਕ ਕਰਦੇ ਰਹੇ ਹਾਂ, ਉਹ ਸਾਰੀ ਦੁਨੀਆਂ ਚ, ਉਹ ਪਹਿਲਾਂ ਤਾਂ ਯੂਰਪ ਦੀ ਸਕਾਈ ਨਿਊਜ਼ ਦੇਖੋ ਤੁਸੀਂ, ਕਿੰਨਾ ਜ਼ਿਆਦਾ ਬਦਨਾਮੀ ਖੱਟੀ ਹੈ ਵੀ। ਤੁਸੀਂ ਕਹੋ ਜੀ ਹਾਂਜੀ ਹੋਇਆ ਹੋਏਗਾ, ਹੈ ਤਾਂ ਹੈ, ਵੈਸੇ ਇਨਕਾਰ ਤਾਂ ਖੈਰ ਉਹਨਾਂ ਨੇ ਕੀ ਕਰਨਾ ਸੀ, ਉਹ ਵੀ ਅੱਛਾ, ਉਹ ਪੱਤਰਕਾਰ ਵੀ ਹੁਣ ਇਕੱਲੇ ਨਿਊਜ਼ ਚੈਨਲ ਤੇ ਜਾ ਰਹੀ ਹੈ। ਉਹ ਯੂਰਪ ਦੇ ਵਿੱਚ ਜਿਹਨੂੰ ਕਿਸੇ ਨੂੰ ਨਹੀਂ ਪਤਾ ਲੱਗਾ ਨਾ, ਉਹ ਅਮਰੀਕਾ ਦੇ ਉੱਤੇ ਜਾ ਕੇ, ਵੈਸੇ ਤੇ ਉਹ ਸਕਾਈ ਨਿਊਜ਼ ਦੁਨੀਆਂ ਭਰ ਚ ਸੁਣਿਆ ਜਾਂਦਾ, ਪਰ ਉਹ ਇੰਡੀਆ ਦੇ ਚੈਨਲ ਤੇ ਆ ਕੇ ਉਹ ਇਕੱਲੀ ਜਗ੍ਹਾ ਜਾ ਕੇ ਉਹ ਪੂਰਾ ਇਹਨਾਂ ਦਾ ਉਹ ਖੁਲਾਸਾ ਹੋਰ ਕਰੀ ਜਾ ਰਹੀ ਹੈ ਕਿ ਜੀ ਮੈਂ ਖੁਦ ਹੈਰਾਨ ਹੋ ਗਈ ਕਿ ਡਿਫੈਂਸ ਮਿਨਿਸਟਰ ਨੇ ਇੰਨੇ ਖੁੱਲੇ ਓਪਨਲੀ ਮੰਨਿਆ। ਪਰ ਉਹ ਕਹਿੰਦੀ ਵੀ ਸਾਨੂੰ ਤਾਂ ਪਤਾ ਹੀ ਹੈ, ਸਾਰਿਆਂ ਨੂੰ ਯੂਰਪ ਚ ਪਤਾ ਹੀ ਹੈ ਵੀ ਇਹ, ਔਰ ਉਹ ਬਾਰ ਬਾਰ ਉਹਨਾਂ ਦੇ ਤਿੰਨੋ ਵਰਡ ਕਿ ਜੀ ਇਹ ਪਾਕਿਸਤਾਨ ਟੈਰਰ ਨੂੰ ਕਿਨ ਕਰਦਾ, ਫਾਈਨੈਂਸ ਕਰਦਾ ਔਰ ਫੰਡ ਕਰਦਾ। ਸੋ ਉਹ ਪੱਤਰ ਸਕਾਈ ਨਿਊਜ਼ ਤੇ ਇਹਨਾਂ ਨੇ ਕਿਹਾ ਜੀ ਅਸੀਂ ਡਰਟੀ ਵਰਕ ਅਸੀਂ ਕਰਦੇ ਰਹੇ ਹਾਂ, ਪਰ ਇਹ ਜਿਹੜਾ ਸੀ ਔਰ 3 ਡੈਕੇਡ ਤੱਕ ਇਹ ਵੀ ਨੀ ਕਿਹਾ ਵੀ ਚਲੋ ਇੱਕ ਅੱਧੀ ਵਾਰ ਕੀਤਾ, ਕਦੀ ਤਿੰਨ ਡੈਕੇਡ ਤੱਕ 30 ਸਾਲ ਤੱਕ ਅਸੀਂ ਕਰਦੇ ਰਹੇ ਹਾਂ ਔਰ ਇਹ ਅਸੀਂ ਅਮਰੀਕਾ ਦੇ ਕਹਿਣ ਤੇ ਕਰਦੇ ਰਹੇ ਹਾਂ ਵੈਸਟ ਦੇ, ਫਿਰ ਉਹਨੂੰ ਕਿਤੇ ਚੇਤਾ ਆਇਆ ਹੋਣਾ ਕਿ ਅਮਰੀਕਾ ਔਰ ਵੈਸਟ ਦੇ ਕਹਿਣ ਤੇ ਅਸੀਂ ਕੰਮ ਕਰਦੇ ਰਹੇ ਹਾਂ ਔਰ ਇਹ ਤੇ ਭਾਈ ਯੂਰਪ ਚ ਚੱਲਦਾ, ਬ੍ਰਿਟੇਨ ਦਾ ਚੈਨਲ ਆ ਐਂਡ ਤੁਹਾਡੇ ਅਸੀਂ ਮੈਂ ਉਹ ਨਾਲ ਕਹਿਤਾ ਜੀ ਮੈਂ ਐਡਮਿਟ ਕਰਦਾ ਵੀ ਸਾਡੀ ਗਲਤੀ ਰਹੀ ਹੈ, ਵੀ ਐਡਮਿਟ ਇਟ ਹੈਜ਼ ਬੀਨ ਅ ਮਿਸਟੇਕ। ਉਹ ਰਹਿੰਦੀ ਕਸਰ ਮੈਨੂੰ ਲੱਗਦਾ ਮੇਰੀ ਨੂੰ ਇਹ ਸਟ੍ਰੈਟਜੀ ਨੀ ਸਮਝ ਆਈ ਵੀ ਫਿਰ ਬਿਲਾਵਲ ਭੁੱਟੋ ਸਾਹਿਬ, ਬਿਲਾਵਲ ਭੁੱਟੋ ਜ਼ਰਦਾਰੀ ਸਾਹਿਬ ਨੇ ਕਿਹਾ ਵੀ ਮੈਂ ਕਿਉਂ ਪਿੱਛੇ ਰਹਾਂ, ਉਹ ਵੀ ਉਸੇ ਚੈਨਲ ਤੇ ਉਹੀ ਸਕਾਈ ਨਿਊਜ਼ ਤੇ ਉਸੇ ਪੱਤਰਕਾਰ ਨੂੰ ਜਾ ਕੇ ਉਹਨਾਂ ਨੇ ਵੀ ਇੰਟਰਵਿਊ ਡਾਲ ਦਿੱਤਾ, ਉਹਨਾਂ ਨੇ ਵੀ ਮੰਨ ਲਿਆ ਕਿ ਜੀ ਹਾਂਜੀ ਹਾਂਜੀ ਜੀ ਅਸੀਂ ਇਹ ਸਾਰਾ ਕੁਝ ਕਰਦੇ ਰਹੇ ਹਾਂ, ਬਟ ਉਹ ਪਹਿਲਾਂ ਕਰਦੇ ਰਹੇ ਜੀ ਬਿਲਾਵਲ ਭੁੱਟੋ ਜ਼ਰਦਾਰੀ ਸਾਹਿਬ, ਕਹਿੰਦੇ ਹੁਣ ਨੀ ਅਸੀਂ ਕਰਦੇ ਸਾਰਾ ਕੁਝ, ਪਹਿਲਾਂ ਕਰਦੇ ਰਹੇ ਉਹ ਪਹਿਲਾਂ ਕਰਦੇ ਸੀ ਤੁਸੀਂ ਇਹ 30 ਸਾਲ ਤੁਸੀਂ ਇਹ ਸਾਰੀ ਕਹਾਣੀ ਕਰਦੇ ਰਹੇ ਹੋ, ਹੁਣ ਕੋਈ ਮੰਨੇਗਾ ਕਿ ਹੁਣ ਤੁਸੀਂ ਨਹੀਂ ਕਰਦੇ। ਸੋ ਐਨੀ ਵੇਜ਼ ਉਹ ਅੱਜ ਵੀ ਮੈਂ ਦੇਖ ਰਿਹਾ ਕਿ ਪਾਕਿਸਤਾਨ ਦੇ ਵਿੱਚ ਕਈ ਪੱਤਰਕਾਰਾਂ ਦੀ ਹੋੜ ਲੱਗੀ ਹੋਈ ਹੈ ਇਹ ਦੱਸਣ, ਉਹ ਜਦੋਂ ਜੀ ਉਹ ਉੱਥੇ ਪਠਾਨਕੋਟ ਦੇ ਵਿੱਚ ਨੀ ਹੋਇਆ ਸੀ ਟੈਰਰਿਸਟ ਅਟੈਕ, ਹਾਂਜੀ ਹਾਂਜੀ ਉਹ ਜੀ ਮੈਂ ਸੀਗਾ ਪਹਿਲਾ ਪਾਕਿਸਤਾਨੀ ਪੱਤਰਕਾਰ ਜਿਹਨੇ ਖੁਲਾਸਾ ਕੀਤਾ ਸੀ ਕਿ ਸਾਡੇ ਇੱਥੋਂ 5 ਬੰਦੇ ਗਏ ਸੀਗੇ, ਅਹਿਮਦ ਨੂਰਾਨੀ ਕਹਿੰਦਾ ਜੀ ਮੈਂ, ਬਾਕੀ ਪਾਕਿਸਤਾਨ ਦੇ ਮੀਡੀਆ ਨੇ ਬਾਅਦ ਚ ਕੀਤਾ, ਅਹਿਮਦ ਨੂਰਾਨੀ ਕਹਿੰਦੇ ਪਹਿਲਾਂ ਮੈਂ ਕੀਤਾ ਸੀਗਾ ਜੀ ਸਭ ਤੋਂ ਪਹਿਲਾਂ ਖੁਲਾਸਾ ਕਿ ਜੀ ਸਾਡੇ ਇੱਥੋਂ 5 ਬੰਦੇ ਗਏ ਸੀ, ਉਹਨਾਂ ਨੇ ਜਾ ਕੇ ਪਠਾਨਕੋਟ ਹਮਲਾ ਕੀਤਾ ਸੀ ਔਰ ਮੋਦੀ ਸਾਹਿਬ ਬੜੇ ਨਾਰਾਜ਼ ਹੋ ਗਏ ਕਿਉਂਕਿ ਮੋਦੀ ਸਾਹਿਬ ਤੇ ਆਪਣਾ ਦੋਸਤ ਸਮਝਦੇ ਸੀਗੇ ਇਹਨਾਂ ਨੂੰ, ਨਵਾਜ਼ ਸ਼ਰੀਫ ਸਾਹਿਬ ਨੂੰ ਇੱਥੇ ਉਹਨਾਂ ਦੀ ਨਿਵਾਸੀ ਦੇ ਵਿਆਹ ਤੇ ਵੀ ਆ ਗਏ ਸੀ ਪਾਕਿਸਤਾਨ, ਤੇ ਫਿਰ ਉਹਨਾਂ ਨੇ ਨਵਾਜ਼ ਸ਼ਰੀਫ ਨੂੰ ਕਿਹਾ ਵੀ ਆਪਣੇ ISI ਦੇ ਬੰਦੇ ਭੇਜੋ ਇੱਥੇ, ਤੇ ਉਹ ਕਹਿੰਦੇ ਜੀ ਹਜੇ ਉਹ ਬੰਦੇ ਭੇਜ ਕੇ ਇਨਕੁਆਇਰੀ ਕਰਦੇ ਸੀਗੇ, ਤੇ ਮੈਂ ਅਹਿਮਦ ਦੁਰਾਨੀ ਸਾਹਿਬ ਕਹਿੰਦੇ ਜੀ ਮੈਂ ਸੀਗਾ ਉਹ ਪਹਿਲਾਂ ਪਾਕਿਸਤਾਨੀ ਪੱਤਰਕਾਰ ਵੀ ਜਿਹਨੇ ਖੁਲਾਸਾ ਕਰਤਾ ਸੀ ਵੀ ਸਾਡੇ ਇੱਥੋਂ 5 ਬੰਦੇ ਗਏ ਸੀ ਔਰ ਕਿੱਦਾਂ ਪਠਾਨਕੋਟ ਅਟੈਕ ਕੀਤਾ ਸੀ। ਫਿਰ ਉਸ ਤੋਂ ਬਾਅਦ ਸਾਡੇ ਇੱਥੇ ਪਾਕਿਸਤਾਨ ਦੇ ਵਿੱਚ ਮੀਡੀਆ ਸਾਰਾ ਟੋਨ ਚੇਂਜ ਹੋ ਗਈ, ਪਹਿਲਾਂ ਕਹਿੰਦੇ ਸੀ ਲਈ ਜੀ ਨਹੀਂ ਇੰਡੀਆ ਨੇ ਖੁਦ ਕਰਾਇਆ, ਉਹ ਫਿਰ ਉਹਨਾਂ ਨੇ ਸਾਰਿਆਂ ਨੇ ਮੰਨਿਆ, ਮਤਲਬ ਐਵਰੀ ਸਿੰਗਲ ਅਟੈਕ ਤੇ ਕਹਾਣੀ ਚੱਲਦੀ ਹੈ ਕਿ ਪਹਿਲਾਂ ਨਾ ਫਿਰ ਹਾਂ, ਔਰ ਓਪੋਜੀਸ਼ਨ ਦੀ ਵੀ ਇਹੀ ਕਹਾਣੀ ਹੁੰਦੀ ਹੈ। ਅਰਵਿੰਦ ਕੇਜਰੀਵਾਲ ਕਹਿਣਗੇ ਜੀ ਸਰਜੀਕਲ ਸਟ੍ਰਾਈਕਸ ਕੀ ਹੈ ਤੋਂ ਸਬੂਤ ਤੋਂ, ਰਾਹੁਲ ਗਾਂਧੀ ਜੀ ਕਹਿਣਗੇ ਜੀ ਇਹਨਾਂ ਨੂੰ ਪਹਿਲਾਂ ਇੰਟੈਲੀਜੈਂਸ ਇਹਨਾਂ ਦੀ ਫੇਲੀਅਰ ਹੋ ਗਈ, ਇਹ ਕੁਛ ਨਹੀਂ ਕਰਦੇ ਔਰ ਜਿਹੜਾ ਇਹਨਾਂ ਨੇ ਬਾਲਾਕੋਟ ਸਟ੍ਰਾਈਕ ਕੀਤੀ ਹੈ ਕੁਛ ਨਹੀਂ ਕੀਤਾ ਇਹਨਾਂ ਨੇ। ਉਸੋ ਓਪੋਜੀਸ਼ਨ ਦੀ ਔਰ ਪਾਕਿਸਤਾਨ ਦੀ ਇੱਕ ਸੇਮ ਸਟ੍ਰੈਟਜੀ ਰਹੀ ਹੈ ਕਿ ਪਹਿਲਾਂ ਸਰਕਾਰ ਨੂੰ ਕੁਸ਼ਚਨ ਕਰ ਦੇਣਾ ਔਰ ਪਾਕਿਸਤਾਨ ਨੇ ਵੀ ਕਹਿ ਦੇਣਾ ਵੀ ਸਬੂਤ ਦਿਓ ਔਰ ਬਾਅਦ ਚ ਫਿਰ ਖੁਦ ਹੀ ਕਹਿ ਦੇਣਾ ਕਿ ਨਹੀਂ ਜੀ ਨਹੀਂ ਗੱਲ ਠੀਕ ਹੈ। ਅਰਵਿੰਦ ਕੇਜਰੀਵਾਲ ਜੀ ਅੱਛਾ ਦੋਨਾਂ ਦੀ ਇਸ ਵਾਰ ਮੈਂ ਉਲਟਾ ਹੀ ਕੰਮ ਦੇਖ ਰਿਹਾ, ਪਾਕਿਸਤਾਨ ਤੇ ਹਰੇ ਵੀ ਉਹੀ ਕਹੀ ਜਾ ਰਿਹਾ ਸਬੂਤ ਦੋ, ਥੋੜੀ ਦੇਰ ਚ ਉਹਨਾਂ ਨੂੰ ਮਿਲ ਜਾਣੇ ਜਦੋਂ ਸਬੂਤ, ਉਹਨਾਂ ਨੇ ਫਿਰ ਕਹਿ ਦੇਣਾ ਹਾਂਜੀ ਹਾਂਜੀ ਠੀਕ ਹੈ ਜੀ ਚਲੋ ਮੰਨਦੇ ਹਾਂ ਅਸੀਂ, ਫਿਰ ਮੈਨੇਜ ਹੋ ਜਾਣੇ ਸਾਰੇ ਉੱਤੇ। ਉਹ ਪਾਕਿਸਤਾਨ ਦਾ ਜਦੋਂ ਦੇਖੋ, ਮੈਂ ਪਹਿਲਾਂ ਵੀ ਬੜੀ ਵਾਰੀ ਜ਼ਿਕਰ ਕੀਤਾ, ਜਨਰਲ ਬਾਜਵਾ ਮੈਨੇਜ ਹੋ ਗਿਆ, ਲੈਫਟੀਨੈਂਟ ਜਨਰਲ ਨਾਸਿਰ ਜੰਜੂਆ ਠੀਕ ਨੇ ਉਹ NSA ਸੀਗਾ ਰਿਟਾਇਰਡ ਸੀਗਾ, ਤੇ ਖੈਰ ਇਹਨਾਂ ਨੇ ਹੁਣ ਤਾਂ ISI ਦਾ ਸਰਵਿੰਗ ਲਗਾਤਾ ਨਾ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ, ਨਾਸਿਰ ਜੰਜੂਆ ਸਾਹਿਬ ਮੈਨੇਜ ਹੋ ਗਏ, ਮੋਈਦ ਯੂਸਫ NSA ਸੀਗਾ ਉਹ ਮੈਨੇਜ ਹੋ ਗਿਆ। ਅਸੀਂ ਬੜੀ ਵਾਰ ਮੈਂ ਬਹੁਤ ਵਾਰ ਪਹਿਲਾਂ ਕਿਹਾ ਕਿ ਜਿਹੜੇ ਇੰਗਲੈਂਡ ਦੇ ਜਿਹੜੇ ਹੋਟਲ ਦੇ ਵਿੱਚ ਇਹਨਾਂ ਦੀ ਮੀਟਿੰਗ ਹੁੰਦੀਆਂ ਰਹੀਆਂ ਉਹ ਵੀ ਮੈਂ ਦੱਸ ਦਿੰਦਾ ਕਿੱਥੇ ਹੋਈਆਂ ਠੀਕ ਹੈ, ਤੇ ਤਾਂ ਹੀ ਐਗਰੀਮੈਂਟ ਹੋਇਆ 2021 ਦੇ ਵਿੱਚ ਕਿ ਜੀ ਹੁਣ ਅਸੀਂ ਬਾਰਡਰ ਤੇ ਗੋਲੀ ਨਹੀਂ ਚੱਲੇਗੀ ਸਾਡੀ ਅੱਜ ਤੋਂ ਬਾਅਦ ਕਦੇ ਠੀਕ ਹੈ। ਉਹਨਾਂ ਕਹਾ ਜੀ ਠੀਕ ਹੈ, ਪਾਕਿਸਤਾਨ ਦੇ ਪੱਤਰਕਾਰਾਂ ਨੂੰ ਫਿਰ ਜਨਰਲ ਬਾਜਵਾ ਸਾਹਿਬ ਜਾ ਕੇ ਉੱਥੇ ਬਰੀਫਿੰਗ ਦੇ ਦਿੰਦੇ ਹੁੰਦੇ ਸੀਗੇ, ਜਨਰਲ ਬਾਜਵਾ ਨੇ ਕਹਿਣਾ ਕਿ ਬਈ ਅੱਜ ਤੋਂ ਬਾਅਦ ਕਸ਼ਮੀਰ ਦੀ ਗੱਲ ਬੰਦ ਕਰੋ। ਉਹ ਪੱਤਰਕਾਰ ਵੀ ਹੈਰਾਨ ਪਰੇਸ਼ਾਨ ਹੁੰਦੇ ਸੀ, ਉਹਨਾਂ ਨੂੰ ਇਹ ਨਹੀਂ ਸੀ ਪਤਾ ਕਿ ਭਾਈ ਸਾਹਿਬ ਮੈਨੇਜ ਹੋ ਗਏ ਨੇ ਜਨਰਲ ਸਾਹਿਬ, ਔਰ ਜਨਰਲ ਸਾਹਿਬ ਨੂੰ ਇਹ ਵੀ ਪਤਾ ਹੈ ਕਿ ਕੋਈ ਫਾਇਦਾ ਨਹੀਂ ਹੈ ਇੰਡੀਆ ਦੇ ਨਾਲ ਟਰਬਲ ਕਰਨ ਦਾ, ਆਪਣੀ ਇਕੋਨਮੀ ਵੱਲ ਫੋਕਸ ਕਰੋ, ਆਪਣੀ ਗਰੋਥ ਵੱਲ ਫੋਕਸ ਕਰੋ। ਸੋ ਖੈਰ ਐਨੀ ਵੇਜ਼ ਉਹ ਫਿਰ ਹੁਣ ਜਿਹੜੇ ਹੁਣ ਦੇ ਜਨਰਲ ਸਾਹਿਬ ਆਏ ਨੇ, ਇਹਨਾਂ ਨੂੰ ਲੱਗਦਾ ਹੈ ਕਿ ਜੀ ਮੁਸਲਿਮ ਸੁਪੀਰੀਅਰ ਨੇ, ਇਹਨਾਂ ਨੂੰ ਇਹ ਨਹੀਂ ਪਤਾ ਵੀ ਜਿੰਨੇ ਮੁਸਲਿਮ ਪਾਕਿਸਤਾਨ ਚ ਨੇ ਜੇ ਤੁਹਾਡੇ ਮੁਤਾਬਿਕ ਚੱਲ ਕੇ ਚੱਲੀਏ ਵੀ ਸੁਪੀਰੀਅਰ ਨੇ, ਉਨੇ ਮੁਸਲਿਮ ਉੱਥੇ ਇੰਡੀਆ ਚ ਵੀ ਬੈਠੇ ਨੇ। ਜੇ ਜਨਰਲ ਅਸੀਮ ਮੁਨੀਰ ਨੂੰ ਇਹ ਲੱਗਦਾ ਹੈ ਕਿ ਇੱਕ ਦੋ ਖਾਲਿਸਤਾਨੀਆਂ ਨੂੰ ਕਹਿ ਦੇਣਗੇ ਜੀ ਉਹ ਸਰਦਾਰ ਨਾਲ ਨਹੀਂ, ਤੇ ਉੱਥੇ ਸਰਦਾਰ ਸਾਰੇ ਤਿਆਰ ਬੈਠੇ ਨੇ, ਉੱਥੇ ਉਹ ਜਿਹੜਾ ਏਅਰਫੋਰਸ ਦਾ ਚੀਫ ਹੈ ਨਾ ਉਹ ਵੀ ਸਰਦਾਰ ਹੀ ਹੈ, ਉਹਦੀ ਮੋਦੀ ਸਾਹਿਬ ਨਾਲ ਮੀਟਿੰਗ ਕੀਤੀ, ਉਹ ਕਹਿੰਦੇ ਸਭ ਤੋਂ ਪਹਿਲਾਂ ਮੇਰੇ ਨਾਲ ਹੀ ਟਾਕਰਾ ਹੋਇਆ ਤੁਹਾਡਾ ਜਨਰਲ ਅਸੀਮ ਮੁਨੀਰ ਸਾਹਿਬ, ਜੇ ਤੁਸੀਂ ਇੰਡੀਆ ਵੱਲ ਦੇਖਿਆ ਤੇ ਸਭ ਤੋਂ ਪਹਿਲਾਂ ਉਹਦੇ ਨਾਲ ਟਾਕਰਾ ਹੋਣਾ। ਤੋ ਕਿਉਂ ਮੇਰੀ ਸਮਝ ਨਹੀਂ ਆ ਰਹੀ ਵੀ ਤੁਸੀਂ ਇੱਕ ਕਰਦੀ ਜਿਹੜੀ ਲੜਾਈ ਹੈ ਤੁਹਾਡੀ, ਤੁਹਾਡੇ ਤੋਂ ਇਮਰਾਨ ਖਾਨ ਸਾਹਿਬ ਨਹੀਂ ਸੰਭਾਲੇ ਜਾਂਦੇ, ਇਹ ਹੋਰ ਵੱਡੀ ਟਰਬਲ ਚਾਹੁੰਦਾ, ਉਹ ਤਾਂ ਟਰਬਲ ਦੇਣੀ ਦੇਣੀ ਉਹਨਾਂ ਨੇ, ਪਤਾ ਨੀ ਬਾਹਰ ਆ ਕੇ ਤੁਹਾਨੂੰ ਵੀ ਨੀ ਪਤਾ ਵੀ ਕਿੱਦਾਂ ਤੁਸੀਂ ਉਹਨਾਂ ਨੂੰ ਹੈਂਡਲ ਕਰਨਾ ਹੈ। ਬਟ ਜਦੋਂ ਤੁਹਾਡੀ ਕੋਈ ਆਲ ਪਾਰਟੀ ਮੀਟਿੰਗ ਕਿਸੇ ਨੂੰ ਅਟੈਂਡ ਨਹੀਂ ਕਰ ਰਹੇ, ਜਦੋਂ ਉਹਨਾਂ ਨੇ ਬਾਹਰ ਆਉਣਾ ਤੇ ਫਿਰ ਤੁਹਾਡੇ ਤੋਂ ਉਹ ਟਰਬਲ ਤੇ ਚਲੋ ਤੁਹਾਡੀ ਕ੍ਰੀਏਟ ਕੀਤੀ ਹੋਈ ਟਰਬਲ ਹੈ। ਲੈਟ ਦਾ ਸਿਸਟਰ ਦਾ ਜੋ ਹਾਲ ਕਰੋਗੇ, ਉਹਦੀ ਵਾਈਫ ਨੂੰ ਬਦਨਾਮ ਕਰੋਗੇ, ਅਗਲਾ ਬੰਦਾ ਫਿਰ ਤੁਹਾਨੂੰ ਛੱਡੇਗਾ ਥੋੜੀ, ਠੀਕ ਹੈ ਜੀ, ਉਹ ਵੀ ਬਾਹਰ ਆ ਕੇ ਕਰੇਗਾ ਹੀ ਕਰੇਗਾ। ਹੁਣ ਨਵਾਜ਼ ਸ਼ਰੀਫ ਸਾਹਿਬ ਔਰ ਜਨਰਲ ਮੁਸ਼ਰਫ ਦੇ ਵਿੱਚ ਦੇਖਿਆ ਜਾਏ, ਅੱਜ ਫਾਈਨਲ ਵਿਕਟਰੀ ਕਿਹਦੀ ਹੈ? ਨਵਾਜ਼ ਸ਼ਰੀਫ ਸਾਹਿਬ ਦੀ ਹੈ, ਨੋਟ ਜਨਰਲ ਮੁਸ਼ਰਫ, ਠੀਕ ਹੈ। ਸੋ ਤੁਹਾਡੀ ਵੀ ਇੱਧਰ ਐਟ ਦੀ ਐਂਡ ਆਫ ਦਾ ਡੇ ਜੋ ਵੀ ਸਿਵਲੀਅਨ ਗਵਰਨਮੈਂਟ ਹੈ ਉਹਦੀ ਜਿੱਤ ਹੋਣੀ ਹੋਣੀ ਹੈ। ਐਂਡ ਆਈ ਐਮ ਨੋਟ ਸੇਇੰਗ ਕਿ ਇਮਰਾਨ ਖਾਨ ਸਾਹਿਬ ਦੀ ਹੋਏਗੀ, ਹੋ ਸਕਦਾ ਇਮਰਾਨ ਖਾਨ ਸਾਹਿਬ ਤੋਂ ਬਾਅਦ ਕੋਈ ਹੋਰ ਨਵਾਂ ਲੀਡਰ ਆ ਜਾਏ, ਜਿੰਨੇ ਵੀ ਐਗਜ਼ਿਸਟਿੰਗ ਲੀਡਰਸ ਨੇ, ਜਾਂ ਇਮਰਾਨ ਖਾਨ ਸਾਹਿਬ ਦੁਬਾਰਾ ਪਾਵਰ ਚ ਆ ਜਾਣ। ਬਟ ਐਟ ਦੀ ਐਂਡ ਆਫ ਦਾ ਡੇ ਇਟਸ ਦਾ ਸਿਵਲੀਅਨ ਗਵਰਨਮੈਂਟ ਵਿਚ ਵਿਲ ਪ੍ਰਵੇਲ, ਠੀਕ ਹੈ। ਸੋ ਇਹ ਤੁਹਾਨੂੰ ਖੁਦ ਸੋਚਣਾ ਚਾਹੀਦਾ। ਲੇਕਿਨ ਜੇ ਤੁਸੀਂ ਕਹੋ ਜੀ ਇਹਦੇ ਬਦਲੇ ਤੁਸੀਂ ਕਿਤੇ ਜਿਹੜਾ ਇੰਡੀਆ ਦੇ ਨਾਲ ਜਨਰਲ ਨਸੀਮ ਮਨੀਰ ਸਾਹਿਬ ਕਹਿ ਦੇਣਗੇ ਜੀ, ਔਰ ਕਿੰਨੀ ਤੁਸੀਂ ਉਹ ਜਾਂ ਤਾਂ ਆਈ ਡੋਂਟ ਥਿੰਕ ਕਿ ਤੁਸੀਂ ਇੰਨੇ ਨਾਈਵ ਹੋ ਕਿ ਤੁਹਾਨੂੰ ਨਹੀਂ ਪਤਾ ਵੀ ਇਹਦੇ ਨਤੀਜੇ ਕਿੰਨੇ ਨੁਕਸਾਨਦੇਹ ਹੋਣਗੇ ਸਾਰੇ ਏਰੀਆ ਵਾਸਤੇ। ਖੈਰ ਮੈਂ ਇੰਡੀਆ ਵੱਲ ਵਾਪਸ ਆਵਾਂ ਕਿ ਇੰਡੀਆ ਨੂੰ ਚਾਹੀਦਾ ਹੈ ਕਿ ਇਸ ਚਾਈਨਾ ਦੇ ਟ੍ਰੈਪ ਨਾ ਫਸਣ। ਜਨਰਲ ਨਸੀਮ ਮਨੀਰ ਸਾਹਿਬ ਤਾਂ ਨਹੀਂ ਸੋਚ ਰਹੇ ਇਸ ਬਾਰੇ, ਬਟ ਆਈ ਥਿੰਕ ਇੰਡੀਆ ਆਈ ਹੋਪ ਸੋ ਕਾਮਨ ਸੈਂਸ ਸ਼ੁਡ ਪ੍ਰਵੇਲ। ਅੱਜ ਇਕਾਨਮੀ ਇਨਫਰਾਸਟ੍ਰਕਚਰ ਇਹਦੇ ਵੱਲ ਫੋਕਸ ਕਰਨਾ ਚਾਹੀਦਾ ਜੀ। ਸਵਾਗਤ ਕਰ ਲੈਣਾ ਵਿਰਕ ਸਾਹਿਬ ਦਾ, ਫਿਰ ਉਸ ਤੋਂ ਬਾਅਦ ਗੁਰਦੇਵ ਸਿੰਘ ਜੀ ਹੋਰ ਬਾਕੀਆਂ ਸਾਰੀਆਂ ਕਾਲਸ ਵੀ ਜ਼ਰੂਰ ਲਵਾਂਗੇ। ਵਿਰਕ ਸਾਹਿਬ ਤੁਹਾਡਾ ਵਾਈ ਮੀਡੀਆ ਗਰੁੱਪ ਨੂੰ ਰੇਡੀਓ ਵਾਈ ਚੈਨਲ ਵਾਈ ਤੇ ਬਹੁਤ ਬਹੁਤ ਸਵਾਗਤ ਹੈ, ਵੈਲਕਮ ਜੀ।
ਸਤਿ ਸ੍ਰੀ ਅਕਾਲ ਜੀ ਵੀਰ ਜੀ, ਥੈਂਕ ਯੂ ਤੁਹਾਡਾ ਜਿਉਂਦਾ ਰਹੋ, ਮਾਲਕ ਚੜ੍ਹਦੀ ਕਲਾ ਤੇ ਰੱਖੇ।
ਸਤਿ ਸ੍ਰੀ ਅਕਾਲ,
ਮੇਰੇ ਵੱਲੋਂ ਨਾਰੀ ਸ਼ਕਤੀ ਵਾਈ ਮੀਡੀਆ ਫੈਮਿਲੀ ਤੇ ਯੂਥ ਬ੍ਰਿਗੇਡ ਨੂੰ ਯੈਸ ਵੀ ਸਪੋਰਟ,
ਯੈਸ ਵੀ ਸਪੋਰਟ।
ਜਗਵੀਰ ਜੀ, ਮੈਂ ਅੱਜ ਫਿਰ ਆਪਾਂ ਪਾਕਿਸਤਾਨ ਸ਼ੁਰੂ ਕਾਫੀ ਡਿਟੇਲ ਚ ਕਰ ਦਿੱਤਾ ਹੈ। ਮੈਂ ਚਾਹੁੰਦਾ ਸੀ ਅੱਜ ਆਪਣੇ ਇਸ਼ੂ ਕਾਫੀ ਨੇ, ਅਲਬਰਟਾ ਵਾਲਾ ਇਸ਼ੂ ਹੈ, ਪੀਅਰ ਕੋਲੇਵਰ ਸਾਹਿਬ ਜਿਹੜੀ ਇਹਨਾਂ ਦੀ ਮੀਟਿੰਗ ਹੋ ਰਹੀ ਉਹ ਹੈ, ਮਾਈਕ ਕਾਰਨੀ ਸਾਹਿਬ ਨੇ ਉਧਰੋਂ ਬ੍ਰਿਟਿਸ਼ ਕੋਲੰਬੀਆ ਦਾ ਤੁਸੀਂ ਕੋਈ ਇਸ਼ੂ ਲੈ ਕੇ ਆ ਰਹੇ ਹੋ ਵੀ ਆਪਾਂ ਇਹ ਡਿਸਕਸ ਕਰ ਰਹੇ, ਪਰ ਚਲੋ ਤੁਸੀਂ ਸ਼ੁਰੂ ਕੀਤਾ ਤਾਂ ਮੈਂ ਕਮੈਂਟ ਕਰ ਰਿਹਾ। ਜਨਰਲ ਮਨੀਰ ਨੂੰ ਯੁੱਧਵੀਰ ਜੀ, ਮੋਦੀ ਸਾਹਿਬ ਦੇ ਜਿੰਨੇ ਵੀ ਡਿਕਟੋਰੀਅਲ ਡਿਕਟੇਟਰ ਨੇ ਆਪਣੇ ਇਸਲਾਮਿਕ ਕੰਟਰੀਆਂ ਦੇ, ਕਤਰ, ਸਾਊਦੀ ਅਰੇਬੀਆ, ਕੁਵੈਤ, ਜਿੱਥੇ ਮੋਦੀ ਸਾਹਿਬ ਨੂੰ ਰੈੱਡ ਕਾਰਪੇਟ ਮਿਲਦਾ, ਉਹਨਾਂ ਨੇ ਤੇ ਉਹਨਾਂ ਨੂੰ ਉਹਨੂੰ ਜਨਰਲ ਬਣਾਇਆ। ਯੁੱਧਵੀਰ ਜੀ, ਮੋਦੀ ਸਾਹਿਬ ਉਹਨਾਂ ਨੂੰ ਕਿਉਂ ਨਹੀਂ ਕਹਿੰਦੇ ਵੀ ਤੁਹਾਡਾ ਜਨਰਲ ਹੈ, ਤੁਸੀਂ ਉੱਥੇ ਰੈੱਡ ਕਾਰਪੇਟ ਲੈਂਦੇ ਨੇ, ਵੀ ਤੁਸੀਂ ਕਿਉਂ ਨਹੀਂ ਉਹਨੂੰ ਰੋਕਦੇ, ਕਿਉਂ ਇਹੋ ਜਿਹਾ ਹਰਕਤਾਂ ਕਰਦਾ? ਯੂਐਸਏ ਨੇ ਵੀ ਬਣਾਇਆ, ਉਹ ਸਪੋਰਟ ਕੀਤੀ ਹੈ ਇਮਰਾਨ ਖਾਨ ਨੂੰ ਕੁੱਡੇ ਲੈਣ ਲਾਉਣ ਵਾਸਤੇ, ਕਿਉਂਕਿ ਇਮਰਾਨ ਖਾਨ ਰਸ਼ੀਆ ਵੱਲ ਜ਼ਿਆਦਾ ਸਟੈਪ ਚੁੱਕ ਰਹੇ ਸੀ। ਇਹ ਮੈਨੂੰ ਨਹੀਂ ਸਮਝ ਆਉਂਦੀ ਮੋਦੀ ਸਾਹਿਬ ਪਾਲਿਸੀ ਕੀ ਹੈ ਮੋਦੀ ਸਾਹਿਬ ਦੀ? ਆਪਣੇ ਦੋਸਤਾਂ ਨੂੰ ਨਹੀਂ ਕਹਿੰਦੇ ਵੀ ਇਹਨੂੰ ਇਸ ਜਨਰਲ ਨੂੰ ਰੋਕੋ? ਇਹਨਾਂ ਨੂੰ ਕਹਿਣਾ ਚਾਹੀਦਾ, ਸਿਆਣਪ ਕਰਨੀ ਚਾਹੀਦੀ, ਉਸ ਪਾਸੇ ਰੋਕ ਕਰਨਾ ਚਾਹੀਦਾ ਬਜਾਏ ਕਿ ਡਰਿੱਲਾਂ ਕਰਾਉਣ ਦੇ ਔਰ ਪਬਲਿਕ ਨੂੰ ਡਰਾਉਣ ਦੇ, ਪਬਲਿਕ ਦਾ ਪੀਸ ਆਫ ਮਾਇੰਡ ਖਰਾਬ ਕਰਨ ਦੇ। ਉਸ ਪਾਸੇ ਜ਼ਿਆਦਾ ਡਿਪਲੋਮੇਸੀ ਵੱਲ ਜ਼ਿਆਦਾ ਆਪਣਾ ਧਿਆਨ ਰੱਖਣਾ ਚਾਹੀਦਾ ਬਜਾਏ ਲੜਾਈ ਦੇ। ਦੂਜਾ ਪਾਸੇ ਯੁੱਧ ਵਿੱਚ ਹਿੰਦੁਸਤਾਨ ਦਾ ਪਾਕਿਸਤਾਨ ਨਾਲ ਕਿਹੜੇ ਕਿਹੜੇ ਪਾਸੇ? ਗੁਜਰਾਤ ਨਾਲ ਵੀ ਬਾਰਡਰ ਲੱਗਦਾ,
ਹਾਂਜੀ ਬਿਲਕੁਲ ਲੱਗਦਾ ਜੀ, ਹਾਂਜੀ।
ਇਹਨਾਂ ਨੂੰ ਅਟੈਕ ਹੀ ਉੱਥੇ ਕਰਨਾ ਚਾਹੀਦਾ ਪਾਕਿਸਤਾਨ ਤੇ, ਸ਼ਮ ਜੌੜੀਆਂ ਨੂੰ ਇਸਤੇਮਾਲ ਕਰਨਾ ਚਾਹੀਦਾ। ਹਰ ਵਾਰੀ ਪੰਜਾਬ ਨੂੰ ਇਸਤੇਮਾਲ ਕਰਦੇ, ਹਰ ਵਾਰੀ ਪੰਜਾਬ ਨੂੰ ਇਸਤੇਮਾਲ ਕਰਦੇ ਆ, ਉਹਨੂੰ ਨੀ ਛੇੜਦੇ। ਤੂੰ ਪਤਾ ਕਿ ਉੱਥੇ ਗੁਜਰਾਤ ਦਾ ਨੁਕਸਾਨ ਹੋਣਾ ਸਾਰਾ? ਇਹ ਚਲਾਕੀ ਵੇਖੋ ਇਹਨਾਂ ਲੋਕਾਂ ਦੀ, ਇਹਨਾਂ ਪੋਲੀਟੀਸ਼ੀਅਨਾਂ ਦੀ। ਉੱਥੇ ਪੀਸਫੁਲ ਰੱਖਿਆ ਸਾਰਾ ਕੁਛ ਉਹ ਸਾਈਡ, ਹੁਣ ਡਰਿੱਲਾਂ ਕਰਾਉਣ ਲੱਗ ਗਏ ਨੇ ਯੁੱਧ ਵਿਰਤੀ, ਸਾਰਾ ਨੁਕਸਾਨ ਪੰਜਾਬ ਦੇ ਵਿੱਚ ਹੋਣਾ ਸ਼ੁਰੂ ਹੋ ਗਿਆ, ਬਾਰਡਰ ਤੇ ਹੋਣਾ ਸ਼ੁਰੂ ਹੋ ਗਿਆ, ਬਾਰਡਰ ਦੇ ਵਿੱਚ ਲੋਕਾਂ ਚ ਲੋਕ ਸਹਿਮ ਗਏ ਨੇ ਵੀ ਫਿਰ ਤਾਂ ਨੀ ਸਾਡਾ ਕੱਲ ਨੂੰ ਫਿਰ ਕੀ ਬਣਨਾ ਸੀ, ਫਿਰ ਗੱਡਿਆਂ ਦੇ ਉੱਤੇ ਸਮਾਨ ਰੱਖ ਕੇ ਪਤਾ ਨੀ ਕਿਹੜੇ ਕਿੱਥੇ ਜਾ ਕੇ 10 ਕਿਲੋਮੀਟਰ 20 ਕਿਲੋਮੀਟਰ 40 ਕਿਲੋਮੀਟਰ ਜਾ ਕੇ ਕਿਸੇ ਰਿਸ਼ਤੇਦਾਰ ਦੇ ਘਰ ਜਾ ਕੇ ਅਸੀਂ ਸਿਰ ਲਪਾਉਣਾ ਹੈ ਆਪਣਾ, ਉਹ ਸ਼ਾਮ ਚੌੜੀਆਂ ਕੌਣ ਹੀ ਲੱਭਦਾ ਇਹਨਾਂ ਨੂੰ? ਉੱਥੇ ਜਾ ਕੇ ਕਿਉਂ ਕਰਨ ਸਾਰਾ ਕੁਛ? ਇਹ ਡਿਪਲੋਮੇਸੀ ਹੀ ਵਰਕ ਕਰੇਗੀ, ਤੇ ਡਿਪਲੋਮੇਸੀ ਨਾਲ ਇੰਡੀਆ ਗਵਰਨਮੈਂਟ ਨੂੰ ਯੂਜ ਕਰਕੇ ਤੇ ਇਸ ਮਸਲੇ ਨੂੰ ਹੱਲ ਕਰਨਾ ਚਾਹੀਦਾ ਔਰ ਪੀਸਫੁਲ ਐਟਮੋਸਫੀਅਰ ਬਣਾਉਣਾ ਚਾਹੀਦਾ। ਮੇਰਾ ਇਹ ਖਿਆਲ ਹੈ ਯੁੱਧਵੀਰ ਜੀ, ਲੜਾਈ ਵਾਲੇ ਪਾਸੇ ਨਹੀਂ ਜਾਣਾ ਚਾਹੀਦਾ, ਲੜਾਈ ਚੋਂ ਕੁਛ ਨਹੀਂ ਨਿਕਲਣਾ। ਦੂਜੇ ਪਾਸੇ ਯੁੱਧਵੀਰ ਜੀ, ਪੰਜਾਬ ਨੂੰ ਹਰ ਵਾਰੀ ਇਸਤੇਮਾਲ ਕਰਦੇ ਆ, ਜਦੋਂ 47 ਤੋਂ ਲੈ ਕੇ ਕਾਂਗਰਸ ਨੇ ਵੀ ਇਹੀ ਕੁਛ ਕੀਤਾ, ਹੁਣ ਬੀਜੇਪੀ ਪਾਵਰ ਚ ਆਈ ਉਹ ਵੀ ਇਹ ਕੁਛ ਕਰਦੀ ਪਈ ਪੰਜਾਬ ਦੇ ਪੰਜਾਬ ਦਾ ਨੁਕਸਾਨ ਕਰਨ ਦੀ ਕੋਸ਼ਿਸ਼ ਕਰਦੇ ਨੇ ਹਰ ਵਾਰੀ ਪੰਜਾਬ ਨੇ ਹਰ ਵੇਲੇ ਆਜ਼ਾਦੀ ਵੇਲੇ ਵੀ ਆਜ਼ਾਦੀ ਤੋਂ ਬਾਅਦ ਵੀ ਦੇਸ਼ ਦੀ ਅਖੰਡਤਾ ਵਾਸਤੇ ਦੇਸ਼ ਦੀ ਰਾਖੀ ਵਾਸਤੇ ਜਾਨਾਂ ਦਿੱਤੀਆਂ ਸਿਰ ਦਿੱਤੇ ਛਾਤੀਆਂ ਚ ਜੋੜੀਆਂ ਗੋਲੀਆਂ ਵੀ ਖਾਧੀਆਂ ਸਾਰਾ ਕੁਛ ਕੀਤਾ ਪਰ ਮੈਨੂੰ ਅਫਸੋਸ ਨਾਲ ਕਹਿਣਾ ਪੈ ਰਿਹਾ ਯੁੱਧਵੀਰ ਜੀ ਤੁਸੀਂ ਵੀ ਇਸ ਤੇ ਜ਼ਰਾ ਥੋੜਾ ਜਿਹਾ ਜ਼ੋਰ ਦਿਓ ਕਿ ਉਸ ਸਟੇਟ ਨੂੰ ਅਜੇ ਤੱਕ ਇਨ੍ਹਾਂ ਨੇ ਇੰਡੀਪੈਂਡੈਂਟ ਕੈਪੀਟਲ ਨਹੀਂ ਦਿੱਤੀ ਇੰਡੀਪੈਂਡੈਂਟ ਕੈਪੀਟਲ ਨਹੀਂ ਹਿੰਦੁਸਤਾਨ ਦੇ ਵਿੱਚ ਉਸ ਸਟੇਟ ਕੋਲ ਸਾਰੀਆਂ ਸਟੇਟਾਂ ਕੋਲ ਹੈ ਲੇਕਿਨ ਪੰਜਾਬ ਕੋਲ ਕੋਈ ਨਹੀਂ ਪੰਜਾਬ ਕੋਲ ਜਿਹੜੀ ਪੰਜਾਬ ਨੇ ਬਣਾਈ ਸੀ ਉਹ ਵੀ ਖੋਲੀ ਹੀ ਨੇ ਆਹ ਇੱਜ਼ਤ ਹੈ ਪੰਜਾਬ ਦੀ ਤੇ ਉਹ ਪੰਜਾਬ ਦੇ ਪੋਲੀਟੀਸ਼ੀਅਨਾਂ ਤੇ ਮੈਂ ਕਹਿੰਦਾ ਜਿੰਨੀਆਂ ਪਾਰਟੀਆਂ ਦੇ ਨੇ ਉਹਨਾਂ ਦੀ ਰੀੜ ਦੀ ਹੱਡੀ ਚ ਵੀ ਦਮ ਕੋਈ ਨਹੀਂ ਤੁਸੀਂ ਸਾਰੇ ਮੁੱਦੇ ਛੱਡ ਦਿਓ ਪਾਣੀ ਦਾ ਵੀ ਛੱਡ ਦਿਓ ਖਾਏ ਕਸਮਾਂ ਨੂੰ ਪਾਣੀ ਸਾਡੇ ਹਰਿਆਣੇ ਵਾਲੇ ਸਾਡੇ ਭਰਾ ਨੇ ਪੰਜਾਬ ਵਿਚੋਂ ਨਿਕਲੇ ਨੇ ਉੱਥੇ ਉਹ ਵੀ ਉਹਨਾਂ ਨੂੰ ਵੀ ਪਾਣੀ ਚਾਹੀਦਾ ਪੀਣ ਵਾਸਤੇ ਜਿਉਣ ਵਾਸਤੇ ਕੋਈ ਡਰ ਨਹੀਂ ਦੇਣਾ ਪੈ ਜਾ ਦੇ ਦਿਓ ਪਰ ਆਪਣੀ ਕੈਪੀਟਲ ਵਾਸਤੇ ਮਰ ਮਿਟੋ ਕੈਪੀਟਲ ਵਾਸਤੇ ਇਕੱਠੇ ਹੋਵੋ ਸਾਂਝੀਆਂ ਮੀਟਿੰਗਾਂ ਕਰੋ ਧਰਨੇ ਲਾਓ ਜੋ ਮਰਜ਼ੀ ਕਰਨਾ ਪਵੇ ਤੁਹਾਨੂੰ ਕਰੋ ਆਪਣੀ ਕੈਪੀਟਲ ਲੈ ਲਓ ਉਸ ਪਾਸੇ ਕੋਈ ਵੀ ਨਹੀਂ ਆਉਂਦਾ ਪੋਲੀਟੀਸ਼ੀਅਨ ਪੰਜਾਬ ਦਾ ਵੀ ਆਹ ਤੇ ਹਾਲ ਹੈ ਯੁੱਧਵੀਰ ਜੀ ਉਥੋਂ ਦੇ ਸਿਸਟਮ ਦਾ ਕੀ ਕਰੋਗੇ ਤੁਸੀਂ ਤੇ ਮੈਂ ਇੱਥੇ ਰਲ ਕੇ ਆਪਾਂ ਸਾਰੇ ਰੌਲਾ ਪਾ ਕੇ ਕੁਛ ਨਹੀਂ ਕਰ ਸਕਣਾ ਆਪਾਂ ਨੇ ਉਹ ਜਿਹੜਾ ਮੈਂ ਕੱਲ ਲਫ਼ਜ਼ ਵਰਤਿਆ ਸੀ ਉਹ ਸਾਰਾ ਇਹਨਾਂ ਲੋਕਾਂ ਤੇ ਲਾਗੂ ਹੁੰਦਾ ਜਿਨ੍ਹਾਂ ਦੇ ਮੈਂ ਹੁਣ ਕਹਾਣੀਆਂ ਸੁਣਾਉਣ ਲਿਆ ਤੁਹਾਨੂੰ ਪਰ ਤੁਹਾਡੇ ਸਾਹਮਣੇ ਪ੍ਰੂਫ ਵੀ ਹੁੰਦਾ ਪਿਆ ਇਹ ਦੁੱਖ ਹੈ ਯੁੱਧਵੀਰ ਜੀ ਪੰਜਾਬ ਦੀ ਕੈਪੀਟਲ ਨਾ ਹੋਵੇ ਦੱਸੋ ਯੁੱਧਵੀਰ ਜੀ ਕੋਈ ਕਿਸੇ ਕੋਈ ਇਹੋ ਜਿਹੀ ਸਟੇਟ ਹੈ ਹਿੰਦੁਸਤਾਨ ਦੀ ਜਿਹਦੀ ਆਪਣੀ ਇੰਡੀਪੈਂਡੈਂਟ ਕੈਪੀਟਲ ਕੋਈ ਮੈਂ ਸ਼ਾਇਦ ਮੇਰੇ ਤੇ ਲੋਕ ਵਿਸ਼ਵਾਸ ਨਾ ਕਰਦੇ ਹੁਣ ਤੁਹਾਡੇ ਤੇ ਕਹਿਣਾ ਵਿਸ਼ਵਾਸ ਕਰਦੇ ਨੇ
ਬਹੁਤ ਮਿਹਰਬਾਨੀ ਵਿਰਕ ਸਾਹਿਬ ਥੈਂਕ ਯੂ ਇਹ ਬਸ ਪਰਮਾਤਮਾ ਦੀ ਮਿਹਰ ਹੈ ਕਿ ਮੇਰੇ ਤੇ ਨਹੀਂ ਇਹ ਵਾਈ ਮੀਡੀਆ ਤੇ ਔਰ ਕਮਿਊਨਿਟੀ ਤੇ ਵਿਸ਼ਵਾਸ ਹੈ ਇਹ ਪਿਛਲੇ 25 ਸਾਲਾਂ ਤੋਂ ਜੋ ਪਰਮਾਤਮਾ ਦੀ ਮਿਹਰ ਦੇ ਨਾਲ ਕਮਿਊਨਿਟੀ ਦੇ ਪਿਆਰ ਦੇ ਨਾਲ ਵਾਈ ਮੀਡੀਆ ਤੇ ਇੰਨਾ ਵਿਸ਼ਵਾਸ ਕਰਦੇ ਨੇ ਇਹਦੇ ਲਈ ਤੁਹਾਡਾ ਧੰਨਵਾਦ ਬਾਕੀ ਤੁਹਾਡੇ ਸਵਾਲ ਜਿਹੜੇ ਨੇ ਉਹ ਅਹਿਮ ਨੇ ਕਿ ਪੰਜਾਬ ਦੀ ਆਪਣੀ ਕੈਪੀਟਲ ਨਹੀਂ ਹੈ ਬਿਲਕੁਲ ਪੰਜਾਬ ਦੀ ਵੀ ਹੈ ਨਹੀਂ ਤੇ ਹਰਿਆਣਾ ਦੀ ਵੀ ਹੈ ਨਹੀਂ ਬਹੁਤ ਦੇਰ ਤੱਕ ਤੇਲੰਗਾਨਾ ਆਂਧਰਾ ਪ੍ਰਦੇਸ਼ ਦੇ ਵਿਚ ਵੀ ਬਾਈ ਦਾ ਟਾਈਮ ਬੜੀ ਲੜਾਈ ਚਲਦੀ ਰਹੀ ਕਿ ਹੈਦਰਾਬਾਦ ਕਿਹਨੂੰ ਮਿਲੇਗਾ ਨਹੀਂ ਮਿਲੇਗਾ ਇਹ ਕਾਫੀ ਸਟੇਟਸ ਵਿਚ ਲੜਾਈ ਗੁਜਰਾਤ ਤੋਂ ਜਦੋਂ ਮਹਾਰਾਸ਼ਟਰਾ ਉਧਰ ਸਾਰਾ ਉਧਰ ਵੀ
ਇਸ ਵੇਲੇ ਦੀ ਗੱਲ ਕਰਦਾ ਸਾਰਿਆਂ ਕੋਲ ਹੈਗੀ ਹੈ ਪੰਜਾਬ ਦੀ ਸਟੇਟ ਨੂੰ ਮੈਂ ਸਪੈਸ਼ਲ
ਮੈਂ ਸਵਾਲ ਦਾ ਜਵਾਬ ਦਿੰਦਾ ਮੈਨੂੰ 21 ਸੈਕਿੰਡ ਦੇ ਦੋ ਬਸ ਪੰਜਾਬ ਔਰ ਹਰਿਆਣਾ ਦੋਨਾਂ ਕੋਲ ਨਹੀਂ ਹੈ ਬਿਲਕੁਲ ਅਲੱਗ ਅਲੱਗ ਰਾਜਧਾਨੀ ਨਾ ਹੋਣਗੇ ਤੇ ਮੇਰੇ ਖਿਆਲ ਦੇ ਨਾਲ ਚੰਡੀਗੜ੍ਹ ਪੰਜਾਬ ਨੂੰ ਮਿਲ ਜਾਣਾ ਚਾਹੀਦਾ ਔਰ ਹਰਿਆਣਾ ਆਪਣਾ ਕੋਈ ਵੱਖਰਾ ਕੈਪੀਟਲ ਜਿਹੜਾ ਫਿਰ ਉਹ ਬਣਾ ਸਕਦਾ ਐਂਡ ਆਈ ਥਿੰਕ ਇਹ ਮਿਲਣਾ ਚਾਹੀਦਾ ਪੰਜਾਬ ਨੂੰ ਬਾਕੀ ਪੰਜਾਬ ਨੇ ਦੇਖੋ ਮੋਹਾਲੀ ਨੂੰ ਬੜਾ ਡਿਵੈਲਪ ਕਰ ਲਿਆ ਔਰ ਜਿਹੜਾ ਕਿਸੇ ਟਾਈਮ ਬੜਾ ਵੱਡਾ ਸਟੇਡੀਅਮ ਮੰਨਿਆ ਜਾਂਦਾ ਸੀਗਾ ਜਲੰਧਰ ਦਾ ਬਲਟਨ ਪਾਰਕ ਇੰਟਰਨੈਸ਼ਨਲ ਮੈਚਿਸ ਹੁੰਦੇ ਸੀ ਜਾਂ ਜਿਹੜਾ ਚੰਡੀਗੜ੍ਹ ਦਾ ਸੈਕਟਰ 16 ਦੇ ਉੱਥੇ ਸਟੇਡੀਅਮ ਹੁੰਦਾ ਸੀ ਹੁਣ ਤੇ ਪੰਜਾਬ ਨੇ ਆਪਣੇ ਦੋ ਸਟੇਡੀਅਮ ਕੱਲੇ ਮੋਹਾਲੀ ਔਰ ਮੁੱਲਾਪੁਰ ਚ ਹੀ ਬਣਾ ਲੈਣੇ ਹਾਰਲੀ ਅੱਧਾ ਘੰਟੇ ਦੀ ਰਸਤੇ ਦਾ ਠੀਕ ਨੀ ਦੋ ਬੜੇ ਸਟੇਡੀਅਮ ਇੱਕ ਮੋਹਾਲੀ ਦਾ ਕ੍ਰਿਕਟ ਸਟੇਡੀਅਮ ਕਿੰਨਾ ਖੂਬਸੂਰਤ ਬਣਾਇਆ ਪੰਜਾਬ ਕੋਲ ਸਟੇਡੀਅਮ ਆਪਣਾ ਹੁਣ ਔਰ ਮੁੱਲਾਪੁਰ ਚ ਉਹਨਾਂ ਨੇ ਨਵਾਂ ਸਟੇਡੀਅਮ ਇੱਕ ਹੋਰ ਬਣਾਇਆ ਅੱਧੇ ਘੰਟੇ ਦੀ ਦੂਰੀ ਚ ਸੋ ਦੇ ਹੈਵ ਆਈ ਥਿੰਕ ਬਹੁਤ ਸੋਹਣਾ ਡਿਵੈਲਪ ਕਰ ਲੈਣਗੇ ਚੰਡੀਗੜ੍ਹ ਮਿਲਣਾ ਚਾਹੀਦਾ ਪੰਜਾਬ ਨੂੰ ਔਰ ਦੂਸਰੀ ਤੁਹਾਡੀ ਹਾਂ ਇੱਕ ਗੱਲ ਤੁਹਾਡਾ ਹੋਰ ਸਵਾਲ ਸੀਗਾ ਕਿ ਇੱਥੋਂ ਇਸ ਜਗ੍ਹਾ ਤੋਂ ਕਿਉਂ ਨਹੀਂ ਹੁੰਦੇ ਆਪਣੀ ਜਿਹੜੀ ਲੜਾਈ ਦੀ ਸ਼ੁਰੂਆਤ ਹੈ ਦੇਖੋ ਲੜਾਈ ਹੋਣੀ ਨਹੀਂ ਚਾਹੀਦੀ ਇੰਡੀਆ ਦਾ ਬਹੁਤ ਬੜਾ ਨੁਕਸਾਨ ਹੋ ਜਾਏਗਾ ਇੰਡੀਆ ਨੂੰ ਸਮਝਦਾਰੀ ਕਰਨੀ ਚਾਹੀਦੀ ਹੈ ਮੈਂ ਬਹੁਤ ਲੋਕ ਫਿਰ ਨਾਰਾਜ਼ ਹੋ ਜਾਂਦੇ ਨੇ ਮੇਰੀ ਇਸ ਗੱਲ ਤੋਂ ਮੈਂ ਬੜੀ ਵਾਰ ਜ਼ਿਕਰ ਕਰ ਚੁੱਕਾ ਹਾਂ ਕਿ ਮੈਂ ਵੀ ਸਾਨੂੰ ਵੀ ਬੜਾ ਦੁੱਖ ਹੈ ਜਿਹੜਾ ਟੈਰਰਿਸਟ ਅਟੈਕ ਹੋਇਆ ਬਹੁਤ ਦੁੱਖ ਹੈ ਲੇਕਿਨ ਇਕੋਨਮੀ ਤੇ ਫੋਕਸ ਕਰੋ ਇੰਡੀਆ ਨੂੰ ਅਜੇ ਬਹੁਤ ਕੰਮ ਕਰਨ ਦੀ ਲੋੜ ਹੈ ਅਗਲੇ 25-30 ਸਾਲਾਂ ਤੱਕ ਲੋਕਾਂ ਨੂੰ ਠੀਕ ਹੈ ਹਰ ਸਾਲ ਕਰੋੜਾਂ ਲੋਕ ਗਰੀਬੀ ਤੋਂ ਬਾਹਰ ਆ ਰਹੇ ਨੇ ਪਰ ਹਜੇ ਵੀ ਔਰ ਜਦੋਂ ਤੁਹਾਡੀ ਅੱਜ ਦੇਖੋ ਇੰਗਲੈਂਡ ਦੇ ਨਾਲ ਫ੍ਰੀ ਟ੍ਰੇਡ ਐਗਰੀਮੈਂਟ ਹੋ ਗਿਆ ਟਰੰਪ ਸਾਹਿਬ ਦਾ ਮੈਂ ਰੋਜ਼ ਬਿਆਨ ਸੁਣਦਾ ਕਿ ਦੇਰ ਆਰ ਮੈਨੀ ਕੰਟਰੀਜ਼ ਵੇਟਿੰਗ ਫਾਰ ਫ੍ਰੀ ਟ੍ਰੇਡ ਐਗਰੀਮੈਂਟ ਇੱਕ ਵੀ ਕੰਟਰੀ ਨੇ ਨਹੀਂ ਕੀਤਾ They want deal. China wants a deal. China ਦਾ ਛੱਡੋ, ਇੱਕ ਨਿੱਕੀ ਤੋਂ ਨਿੱਕੀ ਕੰਟਰੀ ਨੇ ਵੀ ਕੋਈ ਐਗਰੀਮੈਂਟ ਨਹੀਂ ਕੀਤਾ. ਇੱਕ ਨਿੱਕੀ ਕੰਟਰੀ ਦਾ ਨਾਮ ਨਹੀਂ, ਉਹਨਾਂ ਕੋਲ 100 ਦਿਨ ਤੋਂ ਉੱਪਰ ਹੋ ਗਏ ਨੇ. $10 trillion ਦਾ ਨੁਕਸਾਨ ਕਰਾ ਲਿਆ, ਕੰਟਰੀ ਰਿਸੈਸ਼ਨ ਚ ਚਲਾ ਗਿਆ. ਹਿਸਟਰੀ ਦੇ ਵਿੱਚ ਇੰਨੀ ਵਧੀਆ ਇਕਾਨਮੀ ਇੱਕ ਪ੍ਰੈਜੀਡੈਂਟ ਨੂੰ ਨਹੀਂ ਮਿਲੀ ਜਿੰਨੀ ਟਰੰਪ ਸਾਹਿਬ ਨੂੰ ਮਿਲੀ ਸੀ. ਹਿਸਟਰੀ ਦੇ ਵਿੱਚ, ਇਤਿਹਾਸ ਦੇ ਵਿੱਚ ਨਹੀਂ ਮਿਲੀ ਜੀ ਕਦੇ. ਨੈਵਰ ਇਨ ਦਾ ਹਿਸਟਰੀ ਵਨ ਪ੍ਰੈਜੀਡੈਂਟ ਵਨ 2000 ਤੋਂ ਦੇ ਵਿੱਚ ਸਾਰੇ ਯੂਰਪ ਦੀ ਇਕਾਨਮੀ ਇੱਕ ਤਰਫ਼, ਸਾਰੇ ਯੂਰਪ ਦੀ ਜੀ ਡੀ ਪੀ ਨੰਬਰ ਇੱਕ ਤਰਫ਼, ਅਮਰੀਕਾ ਦੇ ਜੀ ਡੀ ਪੀ ਨੰਬਰ ਇੱਕ ਤਰਫ਼ ਸਨ 2000 ਦੇ ਵਿੱਚ. ਅੱਜ ਅਮੈਰੀਕਨ ਇਕਾਨਮੀ ਡਬਲ ਦਾ ਸਾਈਜ਼ ਆਫ ਯੂਰੋਪੀਅਨ ਇਕਾਨਮੀ. ਸਾਰੀ ਯੂਰਪ ਦੀ ਇਕਾਨਮੀ ਇਕੱਠੀ ਕਰ ਲਓ, ਡਬਲ ਤਬਾਹ ਕਰਕੇ ਰੱਖ ਦਿੱਤੀ ਹੈ ਜੀ ਪੂਰੀ ਤਰ੍ਹਾਂ. ਟੈਰਿਫ ਕਰਕੇ ਪਤਾ ਹੀ ਨਹੀਂ ਲੱਗ ਰਿਹਾ, ਔਰ ਕੋਈ ਪਲਾਨ ਹੀ ਨਹੀਂ ਸੀਗਾ. ਇੱਕ ਹੁੰਦਾ ਨਾ ਬੰਦੇ ਦਾ ਪਲਾਨ ਫੇਲ ਹੋ ਗਿਆ, ਇੱਕ ਹੁੰਦਾ ਬੰਦਾ ਕਹਿੰਦਾ ਜੀ ਪਲਾਨਿੰਗ ਸੀਗੀ, ਪਲਾਨ ਫੇਲ ਹੋ ਗਿਆ. ਪਲਾਨ ਨਹੀਂ ਇੱਥੇ ਫੇਲ ਹੋਇਆ, ਇੱਥੇ ਪਲਾਨ ਹੀ ਕੋਈ ਨਹੀਂ ਸੀਗਾ ਇਹਨਾਂ ਕੋਲ, ਕਰਨਾ ਕੀ ਹੈਗਾ. ਉਹ ਹੁਣ ਤੇ ਆ ਕੇ ਉਹ ਜਨਰਲ ਮੋਟਰਸ ਦੀ ਸੀਈਓ ਕਹਿ ਰਹੀ ਹੈ, ਉਹ ਕਹਿੰਦੀ ਜਨਰਲ ਮੋਟਰਸ ਸੀਈਓ ਕਹਿੰਦੀ $5 billion ਤੇ ਇਸ ਸਾਲ ਦਾ ਨੁਕਸਾਨ ਹੈ $5 billion. ਔਰ ਤੁਸੀਂ ਇੱਥੇ ਮੈਨੂਫੈਕਚਰਿੰਗ ਲੈ ਕੇ ਆਉਂਦੇ, ਉਹ ਕਹਿੰਦੇ ਜੀ ਕਿਉਂ. ਮੇਰੀ ਗੱਲ ਦਾ ਜਵਾਬ ਹੋਰ ਛੱਡੋ ਜੀ, ਵਾਰਨ ਬਫੇ ਨੇ ਕਹਿਤਾ ਆਪਣੀ ਸਪੀਚ ਦੇ ਵਿੱਚ, ਜਦੋਂ ਕਹਿੰਦਾ ਜੀ ਮੈਂ ਸੀਈਓ, ਕੈਨੇਡੀਅਨ ਸੀਈਓ ਲਾਣਾ ਗ੍ਰੈਗ ਐਬਲ, ਉਹਨੇ ਕਿਹਾ ਜੀ ਟੈਰਿਫ ਦਾ ਬੜਾ ਵੱਡਾ ਨੁਕਸਾਨ ਹੋ ਗਿਆ. ਉਹਨਾਂ ਦੀ ਝੂਠੀ ਵੀਡੀਓ ਸਰਕੂਲੇਟ ਕਰਵਾਤੀ ਸੀ ਪਹਿਲਾਂ ਵਾਰਨ ਬਫੇ ਦੀ. ਸੋ ਵਾਪਸ ਮੁੱਦੇ ਤੇ ਆਉਂਦੇ ਹਾਂ ਕਿ ਨਹੀਂ, ਆਈ ਡੋਂਟ ਥਿੰਕ ਸੋ. ਹਾਂ, ਤੁਹਾਡੀ ਇੱਕ ਚੀਜ਼ ਮੈਂ ਹੋਰ ਦੱਸਵਾਂ ਕਿ ਜਿਹੜੀ ਤੁਸੀਂ ਕਹਿ ਰਹੇ ਸੀਗੇ ਕਿ ਜੀ ਜੰਗ ਦੇ ਵਿੱਚ ਜੇ ਜੰਗ ਸ਼ੁਰੂ ਕਰ, ਜੰਗ ਤਾਂ ਹੋਣੀ ਨਹੀਂ ਚਾਹੀਦੀ, ਪਰ ਜਿਹੜਾ ਤੁਹਾਡਾ ਪੁਆਇੰਟ ਮੈਂ ਕਲੀਅਰ ਕਰ ਦਵਾਂ ਵੀ ਜੇ ਇਸ ਵਾਰੀ ਜੰਗ ਸ਼ੁਰੂ ਕਰਨੀ ਹੈ ਤੇ ਜੀ ਪੰਜਾਬੀਆਂ ਦਾ ਹਰ ਵਾਰ ਨੁਕਸਾਨ ਹੁੰਦਾ ਹੈ, ਇਧਰੋਂ ਕਿਉਂ ਨਹੀਂ ਕਰਦੇ. ਮੈਂ ਤੁਹਾਨੂੰ ਇੱਕ ਗੱਲ ਦੱਸਵਾਂ ਵਿਰਕ ਸਾਹਿਬ, ਤੁਹਾਨੂੰ ਪਤਾ ਹੈ ਕਿ ਕਿਹੜਾ ਐਸਾ ਸਿੱਖ ਕੈਬਨਿਟ ਮਿਨਿਸਟਰ ਹੈ ਇੰਡੀਆ ਦਾ ਜਿਹਨੇ ਸਭ ਤੋਂ ਜ਼ਿਆਦਾ ਟਾਈਮ ਕੈਬਨਿਟ ਪੋਜੀਸ਼ਨ ਰਹੀ ਹੈ ਸੈਂਟਰ ਦੇ ਵਿੱਚ? ਮੈਂ ਪ੍ਰਧਾਨ ਮੰਤਰੀ ਦੀ ਨਹੀਂ ਗੱਲ ਕਰ ਰਿਹਾ, ਕੈਬਨਿਟ ਮੰਤਰੀ. ਤੁਹਾਨੂੰ ਪਤਾ ਹੈ ਕਿ ਇੰਡੀਆ ਦੇ ਵਿੱਚ ਜਿਹਨੇ ਸਭ ਤੋਂ ਜ਼ਿਆਦਾ ਕੈਬਨਿਟ ਮਿਨਿਸਟਰ ਰਿਹਾ ਹੈ ਔਰ ਸਭ ਤੋਂ ਜ਼ਿਆਦਾ ਪੋਰਟਫੋਲੀਓ ਨਿਭਾਏ ਨੇ, ਉਹ ਇੱਕ ਸਿੱਖ ਹੈ. ਉਹਦਾ ਨਾਮ ਤੁਹਾਨੂੰ ਪਤਾ? ਬਹੁਤ ਵਧੀਆ, ਤੁਸੀਂ ਜਵਾਬ ਦਿੱਤਾ ਹੈ, ਠੀਕ ਹੈ. ਨਹੀਂ, 1952 ਦੇ ਵਿੱਚ ਵਰਕਸ ਹਾਊਸਿੰਗ ਸਪਲਾਈਜ਼ ਦੇ ਕੈਬਨਿਟ ਮੰਤਰੀ ਬਣੇ ਸੀ. ਉਸ ਤੋਂ ਬਾਅਦ 1976 ਤੱਕ ਐਸਾ ਕੋਈ ਡਿਪਾਰਟਮੈਂਟ ਨਹੀਂ ਹੈ, ਚਾਹੇ ਫੋਰਨ ਮਿਨਿਸਟਰ, ਚਾਹੇ ਡਿਫੈਂਸ ਮਿਨਿਸਟਰ, ਰੇਲਵੇ, ਐਗਰੀਕਲਚਰ, ਸਟੀਲ, ਮਾਈਨਸ, ਹਾਊਸਿੰਗ, ਵਰਕਸ ਸਪਲਾਈ, ਹਰ ਡਿਪਾਰਟਮੈਂਟ ਦੇ ਵਿੱਚ ਇੰਚਾਰਜ ਰਹੇ ਨੇ ਔਰ ਜਿੰਨੇ ਅਹਿਮ ਫੈਸਲੇ ਹੋਏ ਨੇ 1962 ਤੋਂ ਲੈ ਕੇ 64-63 ਸਵਰਨ ਸਿੰਘ ਜੀ ਨਾਲ ਹੀ ਨਾਲ ਹੁੰਦੇ ਸੀ, ਬਿਕੋਜ਼ ਹੀ ਵਾਜ਼ ਅ ਫੋਰਨ ਮਿਨਿਸਟਰ, ਠੀਕ ਹੈ ਨੀ. ਸੋ ਸਿੱਖਾਂ ਨੇ ਇੰਡੀਆ ਦੇ ਵਿੱਚ ਆਪਣੀ ਮਿਹਨਤ ਦੇ ਨਾਲ, ਆਪਣੀ ਕਾਬਲੀਅਤ ਨਾਲ ਰਾਜ ਕੀਤਾ ਤੇ ਰਾਜ ਹੀ ਕਰਦੇ ਨੇ, ਠੀਕ ਹੈ ਨੀ. ਸਿੱਖ ਜਿਹੜੇ ਨੇ ਉੱਥੇ ਰਾਜ ਕੀਤਾ ਤੇ ਰਾਜ ਹੀ ਕਰਦੇ ਨੇ. ਜਦੋਂ ਜੇ ਰਸ਼ੀਆ ਗਏ ਨੇ, ਠੀਕ ਹੈ ਨੀ, ਇੰਦਰਾ ਗਾਂਧੀ ਜੀ ਨਾਲ ਜਿਹਨਾਂ ਜਿਹੜਾ ਸਾਈਨ ਹੋਇਆ ਟ੍ਰੀਟੀ ਆਫ, ਜਿਹੜੀ ਅੱਜ ਮੋਦੀ ਸਾਹਿਬ ਕਹਿੰਦੇ ਨੇ ਸਾਡੀ ਦੋਸਤੀ ਹੈ, ਸਾਡੀ ਦੋਸਤੀ ਹੈ, ਇਹ 1971 ਦੇ ਵਿੱਚ ਜਦੋਂ ਸਾਈਨ ਹੋਇਆ ਟ੍ਰੀਟੀ ਆਫ ਪੀਸ, ਫਰੈਂਡਸ਼ਿਪ, ਕੋਪਰੇਸ਼ਨ, ਇਹ ਬਹੁਤ ਜ਼ਬਰਦਸਤ ਸਾਡਾ ਰਿਲੇਸ਼ਨ ਬਣਿਆ, ਇਹ ਸਵਰਨ ਸਿੰਘ ਜੀ ਨੇ ਕੀਤਾ. ਉਹਦਾ ਦਸਤਖਤ ਕਿਹਦੇ ਨੇ ਉਹਦੇ? ਸਵਰਨ ਸਿੰਘ ਜੀ ਦੇ, ਠੀਕ ਨੇ. ਅੱਧੇ ਇੰਦਰਾ ਗਾਂਧੀ ਜੀ ਨਾਲ ਇਹੀ ਸੀਗੇ. ਸੋ ਔਰ ਮੈਂ ਇਹ ਵੀ ਦੱਸਵਾਂ ਕਿ ਹੋਰ ਕਈ ਚੀਜ਼ਾਂ ਸਰਦਾਰ ਸਵਰਨ ਸਿੰਘ ਉਹਨਾਂ ਦੇ ਅੰਡਰ ਬਣੀਆਂ ਨੇ. ਪਦਮ ਵਿਭੂਸ਼ਣ ਅਵਾਰਡ ਇਹਨਾਂ ਨੂੰ ਮਿਲਿਆ, ਜਿਹੜਾ ਕਿ ਤੁਹਾਨੂੰ ਪਤਾ ਹੈ ਵਨ ਆਫ ਦਾ ਹਾਈਐਸਟ ਸਿਵਿਲੀਅਨ ਅਵਾਰਡ ਹੈਗਾ. ਹੋਰ ਨੈਲਸਨ ਮੰਡੇਲਾ ਦੇ ਨਾਲ ਜੇ ਮਿਲਣਾ ਹੁੰਦਾ ਸੀ ਜੇਲ੍ਹ ਦੇ ਵਿੱਚ ਤਾਂ ਕੌਣ ਜਾਂਦਾ ਸੀ? ਸਵਰਨ ਸਿੰਘ ਜੀ ਜਾਂਦੇ ਸੀ. ਇੰਡੀਆ ਦੀ ਜਿਹੜੀ ਸਾਊਥ ਅਫਰੀਕਾ ਜਾਂ ਜਿਹੜੀ ਗੁਡਵਿਲ ਬਣੀ ਹੈ ਕਾਮਨਵੈਲਥ ਕੰਟਰੀਜ਼ ਦੇ ਵਿੱਚ, ਉਹ ਸਵਰਨ ਸਿੰਘ ਜੀ ਲੀਡ ਕਰਦੇ ਹੁੰਦੇ ਸੀ ਸਾਰਾ ਕੁਝ. ਸੋ ਚਾਹੇ ਅਸੀਂ ਉਸ ਵੇਲੇ ਦੀ ਗੱਲ ਕਰ ਲਈਏ, ਚਾਹੇ ਅੱਜ, ਹੁਣ ਅੱਜ ਵੀ ਜਿਹੜੀ ਫੌਜ ਨੇ ਲੀਡ ਕਰਨਾ ਸਰਦਾਰ ਅਮਰਪ੍ਰੀਤ ਸਿੰਘ ਨੇ, ਆਪਣੇ ਸਿੱਖ ਨੇ ਜਿਹੜੇ ਇਸ ਵੇਲੇ ਏਅਰਫੋਰਸ ਦੇ ਚੀਫ ਨੇ, ਔਰ ਏਅਰਫੋਰਸ ਦੇ ਚੀਫ ਹੀ ਨਹੀਂ ਨਾ, ਇਕੱਲੇ ਸਾਰਾ ਸਿਸਟਮ ਉਹਨਾਂ ਨੇ ਲੀਡ ਕਰਨਾ, ਠੀਕ ਹੈ. ਸੋ ਜਿਹੜੇ ਸਿੱਖ ਨੇ ਉੱਥੇ ਸਦਾ ਹੀ ਸ਼ੁਰੂ ਤੋਂ ਹੀ 1947 ਤੋਂ ਲੈ ਕੇ ਹੁਣ ਤੱਕ ਰਾਜ ਕਰਦੇ ਆਏ ਨੇ, ਅੱਗੇ ਵੀ ਰਾਜ ਕਰਨਗੇ. ਬਾਕੀ ਮੈਂ ਤੁਹਾਨੂੰ ਬੜੀ ਵਾਰ ਗੱਲ ਦੱਸੀ ਹੈ ਕਿ ਮੈਂ ਬੜੇ ਸਾਲ ਜਦੋਂ ਪੰਜਾਬ ਰਿਹਾ, ਸਾਡੇ ਸਿੱਖਾਂ ਨੂੰ ਤਾਂ ਹਮੇਸ਼ਾ ਹੀ ਤੁਹਾਨੂੰ ਪਤਾ ਹੈ ਇਕੱਲੀ ਇੱਕੋ ਇੱਕ ਰੈਜੀਮੈਂਟ ਹੈ. ਇੰਗਲੈਂਡ ਨੇ ਵੀ ਮਨਾ ਕਰ ਦਿੱਤਾ ਸੀ, ਇੰਗਲੈਂਡ ਚ ਉਹਨਾਂ ਨੇ ਪੁੱਛਿਆ ਕਿ ਅਸੀਂ ਭਾਈ ਸਿੱਖ ਰੈਜੀਮੈਂਟ ਬਣਾਉਣੀ ਹੈ, ਸਾਨੂੰ ਇੰਡੀਆ ਚ ਇਜਾਜ਼ਤ ਹੈ? ਉਹ ਕਹਿੰਦੇ ਜੀ ਨੋ, ਇੱਥੇ ਅਸੀਂ ਧਰਮ ਦੇ ਨਾਮ ਦੇ ਉੱਤੇ ਨਹੀਂ. ਇੰਡੀਆ ਦੇ ਵਿੱਚ ਵੀ ਸਿਰਫ ਇੱਕ ਹੀ ਹੈ ਜਿਹਨੂੰ ਧਰਮ ਦੇ ਨਾਂ ਦੇ ਉੱਤੇ ਇਜਾਜ਼ਤ ਹੈ, ਠੀਕ ਹੈ, ਨਹੀਂ ਕਿ ਸਿੱਖ ਰੈਜੀਮੈਂਟ. ਇਟ ਇਜ਼ ਵਨ ਆਫ ਦਾ ਮੋਸਟ ਹਾਈਲੀ ਡੈਕੋਰੇਟਡ ਰੈਜੀਮੈਂਟ. ਸਿੱਖਾਂ ਨੇ ਮੰਗ ਕੀਤੀ ਕਿ ਬਈ ਅਸੀਂ ਵਰਲਡ ਵਾਰ ਚ ਤੁਹਾਡਾ ਬੜਾ ਸਾਥ ਦਿੱਤਾ ਹੈ, ਅਸੀਂ ਵਰਲਡ ਵਾਰ ਤੁਹਾਡਾ ਬੜਾ ਸਾਥ ਦਿੱਤਾ. ਇੰਗਲੈਂਡ ਨੂੰ ਮੰਗ ਕੀਤੀ, ਹੋਰ ਕਈ ਕੰਟਰੀ ਨੇ ਮੰਗ ਕੀਤੀ, ਹਰ ਕੰਟਰੀ ਨੇ ਮਨਾ ਕਰਤਾ, ਕਦੇ ਨਹੀਂ ਧਰਮ ਦੇ ਨਾਂ ਦੇ ਉੱਤੇ ਕਦੇ ਵੀ ਅਸੀਂ ਇਜਾਜ਼ਤ ਨਹੀਂ ਦਿਆਂਗੇ ਕਿ ਧਰਮ ਦੇ ਨਾਂ ਦੇ ਉੱਤੇ. ਫੌਜ ਦੇ ਵਿੱਚ ਉਹ ਸੈਕੂਲਰ ਕੰਮ ਰੱਖਦੇ ਨੇ, ਲੇਕਿਨ ਉਹਨਾਂ ਨੇ ਕਿਹਾ ਨਹੀਂ, ਸਿਰਫ ਇੰਡੀਆ ਦੇ ਵਿੱਚ ਇਜਾਜ਼ਤ ਹੈ. ਕੋਈ ਤੁਹਾਨੂੰ ਹਿੰਦੂ ਰੈਜੀਮੈਂਟ ਨਹੀਂ ਮਿਲੇਗੀ, ਕੋਈ ਮੁਸਲਿਮ ਰੈਜੀਮੈਂਟ, ਕੋਈ ਬੁੱਧਿਸਟ ਰੈਜੀਮੈਂਟ, ਕੋਈ ਕ੍ਰਿਸਚਨ ਰੈਜੀਮੈਂਟ, ਨੋ, ਦੇਰ ਇਜ਼ ਓਨਲੀ ਵਨ ਐਂਡ ਓਨਲੀ ਵਨ, ਸਿਰਫ ਇੱਕੋ ਹੀ ਹੈ, ਠੀਕ ਹੈ ਜੀ. ਉਹ ਕਿਹੜੀ ਹੈ? ਸਿੱਖ ਰੈਜੀਮੈਂਟ ਇੰਡੀਅਨ ਆਰਮੀ ਦੇ ਵਿੱਚ. ਔਰ ਇਹ ਨਹੀਂ ਵੀ ਉੱਥੇ 5-10 ਬੰਦੇ ਨਹੀਂ 20 ਬਟਾਲੀਅਨ ਨੇ ਠੀਕ ਨੀ 20 ਬਟਾਲੀਅਨ ਹੈਗੀਆਂ
ਨੇ ਤੁਹਾਡੇ ਵਾਅਦਾ ਕਰ ਰਹੇ ਗੱਲ
ਮੈਂ ਇੱਕ ਮਿੰਟ ਆ ਰਿਹਾ ਮੈਨੂੰ ਇਸ਼ਾਰਾ ਹੋ ਰਿਹਾ ਉਹ ਕਹਿੰਦੇ ਜੀ ਸਾਡੇ ਕਾਲਰ ਵੀ ਬੜੇ ਵੇਟ ਕਰ ਰਹੇ ਨੇ ਨਹੀਂ ਮਿਲ ਸਕਦੇ ਨਹੀਂ ਤੁਹਾਨੂੰ 5 ਸੈਕਿੰਡ ਨੀ ਜੀ 5 ਮਿੰਟ ਦੇਵਾਂਗੇ ਤੁਹਾਨੂੰ ਤੁਸੀਂ ਵੇਟ ਕਰ ਲਓ ਬਸ ਵਾਰੀ ਦੀ ਵੇਟ ਕਰੋ ਮੈਨੂੰ ਇਸ਼ਾਰਾ ਹੈਗਾ ਕਿ ਸਪੋਂਸਰ ਵੀ ਵੇਟ ਕਰ ਰਹੇ ਨੇ ਸਾਡੇ ਗੈਸਟ ਵੀ ਉਹ ਮੈਨੂੰ ਇਸ਼ਾਰਾ ਕਰ ਰਹੇ ਨੇ ਵੇਟ ਕਰ ਰਹੇ ਤੁਹਾਨੂੰ ਪੂਰਾ ਟਾਈਮ ਸਰ ਆਪਾਂ ਸਵੇਰੇ 8 ਵਜੇ ਤੋਂ ਲੈ ਕੇ ਦੁਪਹਿਰ ਦੇ 2 ਵਜੇ ਤੱਕ ਹਜੇ ਆਪਾਂ ਮੁਲਾਕਾਤ ਕਰਨੀ ਹੈ ਮਾਰਕਰਨੀ ਸਾਹਿਬ ਨੇ ਚਮ ਸਾਹਿਬ ਦੇ ਨਾਲ ਪੂਰਾ ਲਾਈਵ ਕਵਰ ਕਰਾਂਗੇ ਸੋ ਸਵੇਰੇ 8 ਤੋਂ ਲੈ ਕੇ ਦੁਪਹਿਰ ਦੇ 2 ਵਜੇ ਤੱਕ 6
ਘੰਟੇ ਜੀ ਨਾਲ ਵੀ ਅੱਜ ਮੈਂ ਆਪਣਾ ਪਿਆਰ ਵਿਖਾਣਾ ਹੈ ਜੀ
ਡੈਨੀਅਲ ਸਮਿਥ ਜੀ ਉਹਨਾਂ ਦੀ ਵੀ ਗੱਲ ਕਰਾਂਗੇ ਦੇਖੋ ਡੈਨੀਅਲ ਸਮਿਥ ਜੀ ਨੇ ਤੇ ਉਹ ਕੰਮ ਕਰ ਦਿੱਤਾ ਨਾ ਵੀ ਹੁਣ ਮੈਂ ਕੀ ਕਹਾਂ ਮੈਨੂੰ ਸਮਝ ਨਹੀਂ ਆ ਰਹੀ ਕਿ ਉਹ ਹਜੇ ਮੌਕਾ ਨਹੀਂ ਜੀ ਸਰ ਪਹਿਲਾਂ ਮੈਨੂੰ ਲੈਣ ਦਿਓ ਰੈਫਰੈਂਡਮ ਅਗਲੇ ਸਾਲ ਇਹ ਉਹ ਕਹਿੰਦੇ 2026 ਦੇ ਵਿੱਚ ਉਹਨਾਂ ਨੇ ਕਰਾਉਣਾ ਔਰ ਕੰਡੀਸ਼ਨ ਬੜੀਆਂ ਰਿਲੈਕਸ ਕਰ ਦਿੱਤੀਆਂ ਨੇ ਕਿੱਥੇ 20% ਸੀ ਹੁਣ ਕਹਿੰਦੇ 10% ਸਿਗਨੇਚਰ ਲੈ ਆਓ ਔਰ ਦਿਨ ਇਹਨਾਂ ਨੂੰ 120 ਦੇ ਦਿੱਤੇ ਨੇ 90 ਦਿਨ ਦੀ ਬਜਾਏ ਡੈਨੀਅਲ ਸਮਿਥ ਜੀ ਨੇ ਤੇ ਉਹ ਕੰਮ ਕਰ ਦਿੱਤਾ ਨਾ ਮੈਨੂੰ ਹੁਣ ਸਮਝ ਨਹੀਂ ਆ ਰਹੀ ਵੀ ਕਿਸ ਦਿਸ਼ਾ ਨੂੰ ਕੈਨੇਡਾ ਨੂੰ ਤੋੜਨ ਤੇ ਲੱਗੇ ਹੋਏ ਨੇ ਮੈਂ ਇੱਕ ਫੋਟੋ ਖਿੱਚੀ ਗਲੋਬਲ ਮੇਲ ਦੇ ਫਰੰਟ ਪੇਜ ਤੇ ਫੋਟੋ ਆਈ ਹੈ ਉਹ ਕਹਿੰਦੇ ਜੀ ਪਹਿਲਾਂ ਹੀ ਮਾਰਕ ਕਰਨੀ ਸਾਹਿਬ ਨੂੰ ਇੰਨੀਆਂ ਟੈਨਸ਼ਨ ਸੀਗੀਆਂ ਵੀ ਅਮਰੀਕਾ ਨਾਲ ਕਿੱਦਾਂ ਡੀਲ ਕਰਨੀ ਹੈ ਉਹ ਅੱਜ ਕਰਨਗੇ ਇਕੋਨਮੀ ਹਾਊਸਿੰਗ ਐਨਰਜੀ ਕ੍ਰਾਈਮ ਦਾ ਤਾਂ ਕਹਿੰਦੇ ਨੰਬਰ ਹੀ ਨਹੀਂ ਆਉਣਾ ਹਜੇ ਤੇ ਇਹਨਾਂ ਨੇ ਲਿਆ ਕੇ ਹੋਰ ਵੀ ਕੈਨੇਡਾ ਨੂੰ ਤੋੜਨ ਦੀ ਪਲੈਨਿੰਗ ਬਣਾਤੀ ਹੈ ਰੈਫਰੈਂਡਮ ਅਗਲੇ ਸਾਲ 2026 ਦੇ ਵਿੱਚ ਸੋ ਮਾਰਕ ਕਰਨੀ ਸਾਹਿਬ ਦੀ ਤਾਂ ਸਿਰਦਰਦੀਆਂ ਹੋਰ ਵਧਾ ਰਹੇ ਨੇ ਔਰ ਬਹੁਤ ਮੈਨੂੰ ਇਸ ਗੱਲ ਦਾ ਕੱਲ ਦੁੱਖ ਹੋਇਆ ਵੀ ਇਹ ਕਿੱਧਰ ਨੂੰ ਕੈਨੇਡਾ ਨੂੰ ਲੈ ਕੇ ਜਾ ਰਹੇ ਨੇ ਕਿਉਂਕਿ ਪਹਿਲਾਂ ਹੀ ਰੈਫਰੈਂਡਮ ਅਸੀਂ ਬਚੇ ਸੀ ਤੇ ਹੁਣ ਇਹ ਉਧਰਲੇ ਪਾਸੇ ਵੈਸਟਰਨ
ਜੀ ਮੈਨੂੰ ਲੱਗਦਾ ਜੋ ਕੁਛ ਕਰਦੇ ਤੁਹਾਨੂੰ ਪੀਐਸ ਬੋਲੇਵਰ ਸਾਹਿਬ ਜਿੱਤ ਜਾਂਦੇ ਪਾਰਟੀ ਪਾਵਰ ਚ ਆ ਜਾਂਦੀ ਤੇ ਕੈਨੇਡਾ ਨੇ ਕੈਨੇਡਾ ਨੂੰ ਇੰਡੀਆ ਅਮਰੀਕਾ ਚ ਵਾੜ ਦੇਣਾ
ਨਹੀਂ ਉਹ ਉਹਨਾਂ ਨੇ ਤਾਂ ਕਹਿ ਦਿੱਤਾ ਵੀ ਚਾਹੇ ਕੰਜ਼ਰਵੇਟਿਵ ਆਉਂਦੇ ਪਾਵਰ ਚਾਹੇ ਔਰ ਜਿੱਦਣ ਉਹਨਾਂ ਦਾ ਕਹਿਣਾ ਆ ਮੈਂ ਇਹ ਨਹੀਂ ਕਹਿ ਰਿਹਾ ਕਿ ਮੈਂ ਕਹਿ ਰਿਹਾ ਉਹਨਾਂ ਦਾ ਕਹਿਣਾ ਕਿ ਇਟ ਵੁੱਡ ਨਾਟ ਹੈਵ ਮੈਟਰ ਹੁਣ ਕੱਲ ਸਪੀਚ ਤੁਸੀਂ ਵੀ ਸੁਣੀ ਹੈ ਸਾਰੀ ਵਾਈ ਮੀਡੀਆ ਤੇ ਅਸੀਂ ਲਾਈਵ ਬ੍ਰੌਡਕਾਸਟ ਕੀਤੀ ਹੈ ਜਿਨ੍ਹਾਂ ਨੇ ਨਹੀਂ ਕੱਲ ਲਾਈਵ ਬ੍ਰੌਡਕਾਸਟ ਦੇਖੀ ਉਹ ਕੱਲ ਖਬਰਾਂ ਹੀ ਦੇਖ ਲੈਣ ਬਾਕੀ ਅੱਜ ਮੈਂ ਸ਼ਾਮ ਨੂੰ ਹੋਰ ਮੈਸੇਜ ਕਰਦਾ ਹੈਗਾ ਕਿ ਕਿਉਂ ਰੈਫਰੈਂਡਮ ਕਰਾਉਣਾ ਚਾਹੁੰਦੇ ਨੇ ਕੈਨੇਡਾ ਨੂੰ ਕਿਉਂ ਤੋੜਨਾ ਚਾਹੁੰਦੇ ਨੇ ਔਰ ਕੱਲ ਨਾਈਬ ਨੈਂਸ਼ੀ ਬੜਾ ਉਹਨਾਂ ਨੇ ਐਨਡੀਪੀ ਲੀਡਰ ਬਣ ਗਏ ਨੇ ਪਹਿਲਾਂ ਕੈਲਗਰੀ ਦੇ ਮੇਅਰ ਸੀ ਉਹ ਬੜਾ ਬੋਲੇ ਨੇ ਇਹਨਾਂ ਦੇ ਖਿਲਾਫ ਵੀ ਆਪਣੀ ਪੋਲੀਟੀਕਲ ਫਾਇਦਿਆਂ ਲਈ ਤੁਸੀਂ ਕੈਨੇਡਾ ਨੂੰ ਤੋੜਨ ਲੱਗੇ ਹੋ ਤੁਸੀਂ ਸੈਪਰੇਟਿਜ਼ਮ ਔਰ ਰੈਫਰੈਂਡਮ ਕਰਾਉਣ ਲੱਗੇ ਹੋ ਉਹ ਬੜਾ ਅਪਸੈਟ ਸੀ ਕੱਲ ਨਹੀਂ ਨੈਂਸ਼ੀ ਔਰ ਸਹੀ ਕਹਿ ਰਿਹਾ ਸੀ
ਨਹੀਂ ਇਹ ਜਿਹੜਾ ਕੈਨੇਡਾ ਨੂੰ ਤੋੜਨ ਦੀ ਗੱਲ ਲਫ਼ਜ਼ ਵਰਤਦੇ ਨੇ ਇਹਨਾਂ ਨੂੰ ਇਹ ਨਹੀਂ ਵਰਤਣਾ ਚਾਹੀਦਾ ਇਹਨਾਂ ਨੂੰ ਇਹ ਲਫ਼ਜ਼ ਵਰਤਣਾ ਚਾਹੀਦਾ ਹੁਣ ਲੀਡਰਾਂ ਨੂੰ ਬਾਕੀਆਂ ਨੂੰ ਡੈਨੀਅਲ ਸਮਿਥ ਦੇ ਕਰਾਂ ਤੁਸੀਂ ਅਮਰੀਕਾ ਚ ਵੜਨਾ ਚਾਹੁੰਦੇ ਹੋ
ਬਿਲਕੁਲ ਸਰ ਉਹ ਤਾਂ ਖੁਸ਼ ਹੋਣਗੇ ਉਹ ਤੇ ਔਰ ਟਰੰਪ
ਸਾਹਿਬ ਇਹ ਲਫ਼ਜ਼ ਵਰਤਣਾ ਚਾਹੀਦਾ ਵੀ ਅਮਰੀਕਾ ਚ ਵੜਨਾ ਚਾਹੁੰਦੇ ਹੋ ਤੁਸੀਂ
ਔਰ ਟਰੰਪ ਸਾਹਿਬ ਨੇ ਇਧਰੋਂ ਮਾਰਕ ਕਰਨੀ ਸਾਹਿਬ ਮਿਲਣ ਚੱਲੇ ਨੇ ਔਰ ਟਰੰਪ ਸਾਹਿਬ ਦੇ ਕੱਲ ਦੇ ਬਿਆਨ ਸੁਣੇ ਨੇ ਟਰੰਪ ਸਾਹਿਬ ਕਹਿੰਦੇ ਜੀ ਹੀ ਵਾਂਟਸ ਟੂ ਮੀਟ ਵੀ ਮੈਨੂੰ ਤਾਂ ਇਹ ਵੀ ਨੀ ਪਤਾ ਵੀ ਮੈਨੂੰ ਕਰਨ ਕੀ ਆ ਰਹੇ ਨੇ ਕਮਾਲ ਹੋ ਗਈ ਯਾਰ ਦੇਸ਼ ਦਾ ਇੱਕ ਪ੍ਰਧਾਨ ਮੰਤਰੀ ਤੁਹਾਡੇ ਕੋਲ ਆ ਰਿਹਾ ਅਗਲੇ ਦਿਨ ਤੁਹਾਨੂੰ ਉੱਥੇ ਪੁੱਛਿਆ ਗਿਆ ਤੁਸੀਂ ਉੱਦਾਂ ਕਹਿ ਦੋ ਹਾਂਜੀ ਹਾਂਜੀ ਅਸੀਂ ਗੱਲ ਕਰਾਂਗੇ ਕੋਈ ਰਿਸਪੈਕਟ ਤਾਂ ਦਿਓ ਯਾਰ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਕਹਿੰਦੇ ਹਾਂਜੀ ਹਾਂਜੀ ਉਹ ਮੈਨੂੰ ਤਾਂ ਪਤਾ ਨੀ ਉਹ ਕੀ ਕਰਨ ਆ ਰਹੇ ਨੇ ਹੀ ਵਾਂਟਸ ਅ ਡੀਲ ਐਵਰੀਬਡੀ ਵਾਂਟਸ ਅ ਡੀਲ ਫਰੋਮ ਮੀ ਬਈ ਤੁਸੀਂ ਥੋੜਾ ਜਿਹਾ ਰਿਸਪੈਕਟਫੁਲੀ ਤਾਂ ਗੱਲ ਕਰੋ ਵੀ ਦੇਸ਼ ਦੇ ਇੱਕ ਸਾਡੇ ਪ੍ਰਧਾਨ ਮੰਤਰੀ ਨੇ ਉਹਨਾਂ ਨੂੰ ਕਹੋ ਵੀ ਹਾਂਜੀ ਤੁਸੀਂ ਨਹੀਂ ਕੋਈ ਡੀਲ ਦੇਣੀ ਉਹ ਇੱਕ ਵੱਖਰੀ ਗੱਲ ਹੈ ਤੁਸੀਂ ਨਹੀਂ ਕੋਈ ਡੀਲ ਬੋਲੀ
ਅੱਜ ਥੋੜਾ ਸਮਾਂ ਰਹਿ ਗਿਆ
ਹੋਲਡ ਕਰ ਲਓ ਜੀ ਹਾਂਜੀ ਹਾਂਜੀ ਹੋਲਡ ਕਰ ਲਓ ਸੁਰਿੰਦਰ ਜੀ ਤੁਸੀਂ ਆਉਂਦੇ ਰਹੋ ਸੁਰਿੰਦਰ ਜੀ ਦੀ ਕਾਲ ਲੈ ਕੇ ਫਿਰ ਸਾਡੇ ਗੈਸਟ ਨੇ ਫਿਰ ਸਪੋਂਸਰ ਫਿਰ ਤੁਹਾਡੇ ਵੱਲ ਵਾਪਸ ਆ ਰਹੇ ਹਾਂ ਸੁਰਿੰਦਰ ਜੀ ਤੁਸੀਂ ਆਉਂਦੇ ਰਹੋ ਬਹੁਤ ਦਿਨ ਦੇ ਸਾਡੇ ਕਾਲਰਸ ਬੜੇ ਹੋਲਡ ਕਰ ਰਹੇ
ਹਾਂਜੀ ਸਤਿ ਸ਼੍ਰੀ ਅਕਾਲ ਜੀ
ਸਤਿ ਸ਼੍ਰੀ ਅਕਾਲ ਸੁਰਿੰਦਰ ਸਾਹਿਬ ਗੋ ਹੈ ਜੀ
ਯੋਗਵੀਰ ਜੀ ਮੈਂ ਇਹ ਐਡ ਕਰਨਾ ਚਾਹੁੰਦਾ ਜੀ ਕਿ ਵਿਰਕ ਸਾਹਿਬ ਬਹੁਤ ਹੀ ਕਾਬਿਲ ਇਨਸਾਨ ਆ ਕੋਈ ਉਹ ਤੁਹਾਡੇ ਨਾਲ ਜਿੱਥੇ ਉਹ ਉਸ ਬੈਠਦੇ ਆ ਪਰ ਮੇਰਾ ਸਵਾਲ ਇਹਨਾਂ ਨੂੰ ਇਹ ਹੈ ਜੀ ਕਿ ਆਖਰੀ ਕਿਹੜੀ ਲੜਾਈ ਸੀਗੀ ਜਿਹੜੀ ਸਿਰਫ ਪੰਜਾਬ ਦੇ ਵਿੱਚ ਲੜੀ ਗਈ ਸੀਗੀ 71 ਦੀ 99 ਦੀ ਤਾਂ ਉਸ ਤੋਂ ਪਹਿਲਾਂ ਇੱਕ ਲੜਾਈ ਦੱਸ ਦਿਓ ਕਿ ਸਿਰਫ ਫਿਰੋਜ਼ਪੁਰ ਜਾਂ ਆਪਣੇ ਅਖੇਮ ਕਰਨ ਸਿਰਫ ਇੱਥੇ ਲੜੀ ਗਈ ਆ ਬਾਕੀ ਹੋਰ ਕਿਸੇ ਜਗ੍ਹਾ ਤੇ ਨਹੀਂ ਹੁਣ ਇਸ ਵਾਰੀ ਵੀ ਯਾਨੀ ਕਿ ਜਿਹੜੀ ਆ ਉਹ ਜਾਂ ਉਹ ਲੌਂਗੇ ਵਾਲਾ ਵੀ ਹੈਗੀ ਆ ਉਹਨਾਂ ਵਾਲੇ ਪਾਸੇ ਵੀ ਆ ਹੁਣ ਜੇ ਇਸ ਪਾਸੇ ਉਹ ਡਿਪਲੋਇਮੈਂਟ ਕਰ ਰਹੇ ਆ ਤੇ ਹੁਣ ਮਤਲਬ ਖਾਲੀ ਛੱਡ ਦੇਣਾ ਚਾਹੀਦਾ ਪੰਜਾਬ ਨੂੰ ਇੱਕਦਮ ਇਹਦਾ ਜਵਾਬ ਦੇ ਦਿਓ ਜੀ ਤੇ ਦੂਸਰਾ ਜਿਹੜਾ ਇਹ ਹਰ ਵਾਰੀ ਇਜਾਜ਼ਤ ਦੇਣ ਲੱਗ ਜਾਂਦੇ ਆ ਇਹ 19 ਦੇ ਵਿੱਚ ਵੀ ਕਹਿੰਦੇ ਸੀਗੇ ਅਸੀਂ ਇਜਾਜ਼ਤ ਨੀ ਦਿੰਦੇ ਪੰਜਾਬ ਚ ਲੜਨ ਦੀ ਅਸੀਂ ਇਜਾਜ਼ਤ ਨੀ ਦਿੰਦੇ ਯੁੱਧਵੀਰ ਜੀ ਮੈਂ ਉਹੀ ਗੱਲ ਰਿਪੀਟ ਕਰੂੰਗਾ ਜਿਹੜੀ 19 ਚ ਕੀਤੀ ਸੀ ਇਹ 2 ਨਿਊਕਲੀਅਰ ਪਾਵਰ ਲੜ ਰਹੇ ਆ ਜੀ ਉਹ ਇਹਨਾਂ ਤੋਂ ਇਜਾਜ਼ਤ ਲੈਣ ਆਉਣਗੇ ਕਿ ਭਾਜੀ ਥੋੜਾ ਸਾਈਡ ਤੇ ਹਟਿਓ ਅਸੀਂ ਇੱਥੇ ਲੜਨਾ ਇਹਨਾਂ ਤੋਂ ਇਜਾਜ਼ਤ ਲੈਣਗੇ ਉਹ ਇਹਨਾਂ ਨੂੰ ਪੁੱਛੋ ਜੀ ਇਹ ਮਤਲਬ ਮੈਂ ਤੁਹਾਨੂੰ ਕੋਟ ਕਰ ਰਿਹਾ ਜੀ ਤੁਹਾਡੇ ਅਕੋਰਡਿੰਗ ਇੱਥੇ ਹੋਰ ਬਹੁਤ ਬੰਦੇ ਆਉਣਗੇ ਜਿਹੜੇ ਇਜਾਜ਼ਤ ਨਹੀਂ ਦੇਣਗੇ ਉਹਨਾਂ ਦੇ ਕਹਿਣ ਤੇ ਘਰ ਦਾ ਚੈਨਲ ਨੀ ਚੇਂਜ ਹੁੰਦਾ ਜੀ ਟੀਵੀ ਦਾ ਚੈਨਲ ਨੀ ਚੇਂਜ ਕਰ ਸਕਦੇ ਉਹ ਬੰਦੇ ਜਿਹੜੇ ਇੰਡੀਆ ਪਾਕਿਸਤਾਨ ਨੂੰ ਇਜਾਜ਼ਤ ਦੇ ਰਹੇ ਆ ਵੀ ਤੁਸੀਂ ਗੁਜਰਾਤ ਚ ਲੜੋ ਇੱਥੇ ਨੀ ਲੜਨਾ ਕਈ ਹੋਰ ਇਹਨਕੇ ਹੈਗੇ ਆ ਜੀ ਸਾਡੇ ਭਰਾ ਆਉਣਗੇ ਫੋਨ ਤੇ ਉਹ ਬੰਦਿਆਂ ਨੂੰ ਜਦੋਂ ਇੰਨੀ ਗੱਲ ਕਹਿ ਦਿੰਦੇ ਨੇ ਕਿਸੇ ਅਮੈਰੀਕਾ ਦੇ ਬਾਰਡਰ ਤੇ ਕਿਹਾ ਐਕਸਰੇ ਕਰਾ ਕੇ ਗਾਹ ਜਾਣਾ ਇਹਨਾਂ ਨੂੰ ਤਰੇਲੀਆਂ ਆਉਣ ਲੱਗ ਜਾਂਦੀਆਂ ਨੇ ਤੇ ਇਹ ਇੰਡੀਆ ਪਾਕਿਸਤਾਨ ਨੂੰ ਇਜਾਜ਼ਤ ਦੇ ਰਹੇ ਥੈਂਕ ਯੂ ਜੀ
ਤੁਹਾਡੇ ਪੁਆਇੰਟ ਬਹੁਤ ਤੁਹਾਡਾ ਸਵਾਲ ਬੜਾ ਵਾਜਿਬ ਹੈ ਕਿ ਅਸੀਂ ਇੱਥੇ ਬੈਠੇ ਕਈ ਵਾਰ ਸਲਾਹਾਂ ਵੀ ਦੇਣ ਲੱਗ ਪੈਂਦੇ ਇੰਡੀਆ ਨੂੰ ਕਈ ਵਾਰ ਅਸੀਂ ਇਹ ਵੀ ਇਜਾਜ਼ਤ ਤੁਸੀਂ ਜਿਹੜੀ ਗੱਲ ਕਹੀ ਹੈ ਵੀ ਇਜਾਜ਼ਤ ਦੇਣ ਲੱਗ ਪੈਂਦੇ ਆ ਵੀ ਇੰਡੀਆ ਲੜਾਈ ਲੜੇ ਕਿ ਨਾ ਲੜੇ ਅਸੀਂ ਕਈ ਵਾਰ ਆਹ ਵੀ ਅੱਜ ਕੱਲ ਮੁੱਦਾ ਜਿਸ ਤਰ੍ਹਾਂ ਇਹਨਾਂ ਨੇ ਵੀ ਉਠਾਇਆ ਬਈ ਪੰਜਾਬ ਤੋਂ ਨਾ ਲੜਾਈ ਲੜਿਓ ਇਸ ਵਾਰੀ ਹਰ ਵਾਰ ਪੰਜਾਬੀਆਂ ਦਾ ਨੁਕਸਾਨ ਹੁੰਦਾ ਤੁਸੀਂ ਗੁਜਰਾਤ ਤੋਂ ਲੜਾਈ ਕਿਉਂ ਨੀ ਲੜਦੇ ਦੇਖੋ ਤੁਸੀਂ ਗੱਲ ਕਹਿ ਦਿੱਤੀ ਹੈ ਬਿਰਖ ਸਾਹਿਬ ਤੁਸੀਂ ਪੁੱਛ ਹੀ ਲਿਆ ਕਿ ਜੀ ਦੱਸੋ ਕਿਹੜੀ ਐਸੀ ਲੜਾਈ ਹੁਣ ਕਾਰਗਿਲ ਦੀ ਲੜਾਈ ਤੇ ਪੰਜਾਬ ਚ ਹੋਈ ਨੀ ਸੀ ਠੀਕ ਹੈ ਨੀ ਉਹ ਤਾਂ ਹੋਈ ਸਾਰੀ ਉਧਰ ਕਸ਼ਮੀਰ ਦੇ ਵਿੱਚ ਸੀਗੀ 1971 ਵੈਸਟਰਨ ਔਰ ਈਸਟਰਨ ਫਰੰਟ ਦੋਨਾਂ ਤੇ ਲੜਾਈ ਹੋਈ ਹੈ ਠੀਕ ਹੈ ਔਰ ਤੁਸੀਂ ਗੁਜਰਾਤ ਦਾ ਨਾਮ ਲੈਂਦੇ ਹੋ ਤਾਂ 1971 ਸੈਮ ਮਾਨਿਕ ਸ਼ਾਹ ਨੇ ਲੀਡ ਕੀਤਾ ਦੇਖੋ ਸੈਮ ਮਾਨਿਕ ਸ਼ਾਹ
ਔਰ ਸਾਰੀਆਂ ਗੱਲਾਂ ਹੈਗੀਆਂ ਨੇ ਸੋਰੀ ਅਪੋਲੋਜਾਈਜ਼
ਨਹੀਂ ਮੈਨੂੰ
ਸਾਰਾ ਜ਼ੋਰ ਇੱਥੇ ਲੱਗਦਾ ਹੈ ਸਾਰਾ ਜ਼ੋਰ ਹੀ ਪੰਜਾਬ ਦੇ ਬਾਰਡਰ ਤੇ ਲੱਗਦਾ ਹੈ ਹਿੰਦੁਸਤਾਨ
ਦਾ ਨਹੀਂ ਨਹੀਂ ਪਹਿਲਾਂ ਉਹਦਾ ਰੀਜ਼ਨ ਦੱਸ ਸਰ ਸੁਣ ਤਾਂ ਲਓ ਉਹਦਾ ਰੀਜ਼ਨ ਇੱਕ ਮਿੰਟ ਮੈਂ ਇੱਕ ਮਿੰਟ ਲਵਾਂਗਾ ਉਹਦਾ ਰੀਜ਼ਨ ਸੁਣ ਲਓ ਕੀ ਹੈ ਸਰ ਤੁਸੀਂ ਜਲੰਧਰ ਆਏ ਹੋ ਕਦੇ ਜਲੰਧਰ ਆਏ ਹੋ ਕਦੇ ਜਲੰਧਰ ਗਏ ਹੋ
ਮੈਂ ਬੜੀ ਵਾਰੀ ਯੁੱਧਵੀਰ ਜੀ ਮੈਂ ਬੜਾ
ਉੱਥੇ ਰਾਮਾ ਮੰਡੀ ਚੌਂਕ ਦਾ ਪਤਾ ਤੁਹਾਨੂੰ ਰਾਮਾ ਮੰਡੀ ਚੌਂਕ ਦਾ ਪਤਾ
ਮੈਂ ਲਾਲਪੁਰ ਖਾਲਸਾ ਕਾਲਜ ਪੜ੍ਹਿਆ ਯੁੱਧਵੀਰ ਜੀ
ਨਹੀਂ ਉਹ ਤੁਸੀਂ ਅੱਗੇ ਚੱਲ ਗਏ ਖਾਲਸਾ ਕਾਲਜ ਅੱਗੇ ਆ ਹਜੇ ਅੱਗੇ ਨੀ ਜਾਣਾ ਉਹ ਜੀ ਟੀ ਰੋਡ ਤੇ ਜੀ ਟੀ ਰੋਡ ਤੇ ਥੋੜਾ
ਜਿਹਾ ਮਤਲਬ ਪੜ੍ਹਿਆ ਉੱਥੇ ਮੈਂ ਸਾਰਾ ਕੁਝ ਵੇਖਿਆ
ਹਾਂ ਤੁਹਾਨੂੰ ਰਾਮਾ ਮੰਡੀ ਚੌਂਕ ਗਏ ਹੋ ਕਦੇ ਰਾਮਾ ਮੰਡੀ ਚੌਂਕ
ਬਿਲਕੁਲ ਗਿਆ
ਉਥੋਂ ਤੁਸੀਂ ਖੱਬੇ ਪਾਸੇ ਮੁੜਨਾ ਹੈ ਜੇ ਤੁਸੀਂ ਫਗਵਾੜੇ ਤੋਂ ਆ ਰਹੇ ਹੋ ਜੇ ਬਾਹਰੋਂ ਆ ਰਹੇ ਹੋ ਨਾ ਜੀ ਟੀ ਰੋਡ ਤੇ ਜਲੰਧਰ ਦੇ ਅੰਦਰ ਐਂਟਰ ਨਹੀਂ ਕਰਨਾ ਖੱਬੇ ਪਾਸੇ ਮੁੜਨਾ ਖੱਬੇ ਪਾਸੇ ਮੁੜੋਗੇ ਤੇ ਨਾਲ ਹੀ ਮੁੜਦਿਆਂ ਸਾਰੀ ਸੱਜੇ ਹੱਥ ਨਾਲ ਉੱਥੇ ਭਰਤੀ ਸੈਂਟਰ ਹੈ ਮੈਂ ਉੱਥੇ ਹਾਂ ਉੱਥੇ ਭਰਤੀ ਸੈਂਟਰ ਹੈ ਉਹਦੇ ਸਾਹਮਣੇ ਸਾਡਾ ਸਕੂਲ ਹੁੰਦਾ ਸੀਗਾ ਬੜੇ ਸਾਲ ਅਸੀਂ ਸਕੂਲ ਉੱਥੇ ਪੜ੍ਹੇ ਹਾਂ ਸਰ ਆਪਣੇ ਪੰਜਾਬੀਆਂ ਨੂੰ ਚਾਅ ਚੜਿਆ ਪਿਆ ਉੱਥੇ ਲਾਈਨਾਂ ਲੱਗੀਆਂ ਪਈਆਂ ਵੀ ਅਸੀਂ ਫੌਜ ਜਾਣਾ ਠੀਕ ਹੈ ਤੇ ਜਿਹੜੇ ਉੱਥੇ ਫੌਜੀ ਅਫਸਰ ਨੇ ਨਾ ਅਸੀਂ ਮਜ਼ਾਕ ਕਰਦੇ ਸੀ ਉਹ ਬਰਾਰ ਤੂੰ ਵੀ ਤੈਨੂੰ ਵੀ ਫੌਜ ਨੇ ਲੈ ਲਿਆ ਤੂੰ ਵੀ ਅਫਸਰ ਸਾਡੇ ਫਰੈਂਡ ਅਸੀਂ ਮਜ਼ਾਕ ਕਰਦੇ ਹੁੰਦੇ ਸੀ ਮੈਂ ਕਿਹਾ ਯਾਰ ਆਰਮੀ ਦੀ ਇਹ ਬੁਰੀ ਹਾਲਤ ਆ ਅਸੀਂ ਮਜ਼ਾਕ ਕਰਦੇ ਹੁੰਦੇ ਸੀ ਵੀ ਉਹ ਭੁੱਲਰ ਤੇਰਾ ਬੜਾ ਭਰਾ ਉੱਥੋਂ ਖੁਸਰੋਪੁਰ ਤੋਂ ਤੇ ਸੀਗਾ ਪਹਿਲਾਂ ਆਰਮਡ ਕੋਰ ਚ ਉਹਨੇ ਟੈਂਕ ਚਲਾਉਣੀ ਹੈ ਤੈਨੂੰ ਵੀ ਲੈ ਲਿਆ ਫੌਜ ਨੇ ਉਹ ਕਹਿੰਦਾ ਜੀ ਸਾਹ ਨਹੀਂ ਆਉਂਦਾ ਉਹਨਾਂ ਨੂੰ ਆਪਣੇ ਜਿਹੜੇ ਉੱਥੇ ਪੰਜਾਬੀ ਆ ਨਾ ਮੈਂ ਜਲੰਧਰ ਜਿਸ ਏਰੀਆ ਚ ਰਿਹਾ ਖੁਸਰੋਪੁਰ ਸੰਸਾਰਪੁਰ ਕੁੱਕੜ ਪਿੰਡ ਆਲੇ ਦੁਆਲੇ ਜਿੰਨੇ ਪਿੰਡ ਨੇ ਆਹ ਸਵਰਨ ਸਿੰਘ ਜੀ ਦਾ ਅਸੀਂ ਨਾਮ ਲੈ ਕੇ ਸੀ ਸ਼ੰਕਰ ਤੋਂ ਨੇ ਜਲੰਧਰ ਦੇ ਇਲਾਕੇ ਸ਼ੰਕਰ ਤੋਂ ਨੇ ਆਹ ਜਿਹੜਾ ਸਵਰਨ ਸਿੰਘ ਪਹਿਲੇ ਫੋਰਨ ਮਿਨਿਸਟਰ ਸੀਗੇ ਠੀਕ ਹੈ ਉੱਥੇ ਸਰ ਇੱਕ ਕਲਚਰ ਹੈ ਫਿਰੋਜ਼ਪੁਰ ਕੈਂਟ ਤੋਂ ਲੈ ਕੇ ਜਲੰਧਰ ਕੈਂਟ ਤੁਸੀਂ ਜਾ ਕੇ ਦੇਖੋ ਉੱਥੇ ਤੁਸੀਂ ਉੱਥੇ ਨਾ ਜਾ ਉੱਥੇ ਇੱਕ ਕਲਚਰ ਹੈ ਪੰਜਾਬੀ ਉਹ ਤਾਂ ਉਹਨਾਂ ਨੂੰ ਤਾਂ ਚਾਹ ਚੜਿਆ ਹੁੰਦਾ ਉੱਥੇ ਕਲਚਰ ਹੈ
ਗੁਰੂ ਗੋਬਿੰਦ ਸਿੰਘ ਜੀ ਦੇ ਦੇਸ਼ ਭਗਤੀ ਗੁਰੂ ਗੋਬਿੰਦ ਸਿੰਘ ਜੀ ਦੇ ਵੇਲੇ ਦੀ ਦੇਸ਼ ਭਗਤੀ ਸਾਡੇ ਸਿੱਖਾਂ ਦੇ
ਬਿਲਕੁਲ ਠੀਕ ਕਹਿ ਰਹੇ ਹੋ ਤੁਸੀਂ ਬਿਲਕੁਲ ਠੀਕ ਕਹਿ ਰਹੇ ਹੋ ਐਵੇਂ ਥੋੜੀ ਗੁਰੂ ਤੇਗ ਬਹਾਦਰ ਜੀ ਨੂੰ ਹਿੰਦੀ ਚਾਦਰ ਕਿਹਾ ਗਿਆ ਠੀਕ ਹੈ ਉਹ ਦੇਸ਼ ਭਗਤੀ ਉਦੋਂ ਗੁਰੂ ਗੋਬਿੰਦ ਸਿੰਘ ਜੀ ਦੇ ਟਾਈਮ ਤੋਂ ਵੀ ਪਹਿਲਾਂ ਵੀ ਜਾਂ ਅਸੀਂ ਗੁਰੂ ਤੇਗ ਬਹਾਦਰ ਜੀ ਦੀ ਗੱਲ ਕਰ ਲਈਏ ਉਹ ਉੱਥੇ ਆਪਣੇ ਪੰਜਾਬੀਆਂ ਨੂੰ ਆਪਣੇ ਸਿੱਖਾਂ ਨੂੰ ਜੱਟਾਂ ਨੂੰ ਤੁਹਾਨੂੰ ਪਤਾ ਸਿੱਖ ਰੈਜੀਮੈਂਟ ਜਿਹੜੀ ਹੈ ਜਿਹੜੀ ਮੇਨਲੀ ਇਟਸ ਜੱਟ ਸਿੱਖਸ ਇਟ ਇਜ਼ ਮੇਨਲੀ ਜੱਟ ਸਿੱਖਸ ਠੀਕ ਹੈ ਨੀ ਤੁਸੀਂ ਸਿੱਖ ਰੈਜੀਮੈਂਟ ਕੌਣ ਹੈ ਆ ਜਿਹੜੀਆਂ ਇੰਨੀਆਂ ਬਟਾਲੀਅਨਸ ਨੇ ਇੰਨੀ ਫੌਜ ਇਟਸ ਮੇਨਲੀ ਜੱਟ ਸਿੱਖਸ ਠੀਕ ਹੈ ਉਹਨਾਂ ਨੂੰ ਉੱਥੇ ਇੱਕ ਕਲਚਰ ਹੈ ਵੀ ਜੇ ਫਾਦਰ ਫੌਜ ਚ ਹੈ ਮੈਂ ਨਾਮ ਲੈ ਕੇ ਬੋਲ ਰਿਹਾ ਕਰਨਲ ਭੁੱਲਰ ਜੇ ਫਾਦਰ ਕਰਨਲ ਭੁੱਲਰ ਹੈ ਤੇ ਮੁੰਡੇ ਨੇ ਬੜੇ ਨੇ ਬੋਬੀ ਨੇ ਆਰਮਡ ਚ ਜਾਣਾ ਹੀ ਜਾਣਾ ਤੇ ਛੋਟੇ ਭਰਾ ਨੂੰ ਸਾਥ ਥੋੜੀ ਆਉਣਾ ਪੈਸਾ ਹੈ ਕੋਠੀਆਂ ਆ ਸਭ ਕੁਛ ਹੈ ਉਹ ਕਹਿੰਦੇ ਪੈਸਾ ਕੋਠੀਆਂ ਇੱਕ ਤਰਫ ਭਾਜੀ ਪੈਸਾ ਕੋਠੀਆਂ ਇੱਕ ਤਰਫ ਜੇ ਫਾਦਰ ਹੈ ਬੜਾ ਭਰਾ ਆਇਆ ਤੇ ਛੋਟੇ ਭਰਾ ਨੂੰ ਸਾਹ ਨਹੀਂ ਆਉਣਾ ਉਹਨੇ ਕਹਿੰਦਾ ਨਹੀਂ ਮੈਂ ਨਾਮ ਲੈ ਕੇ ਬੋਲ ਰਿਹਾ ਭੁੱਲਰ ਪਰਿਵਾਰ ਦੇ ਵਿੱਚ ਉਹਨੇ ਕਹਿਣਾ ਵੀ ਮਰਚ ਨੇਵੀ ਚ ਆ ਗਿਆ ਮੇਰੀ ਅੱਖੀਂ ਦੇਖੀਆਂ ਸਾਰੀਆਂ ਚੀਜ਼ਾਂ ਉਹਨੂੰ ਕਿਹਾ ਜੀ ਪੈਸਾ ਕੁਛ ਨਹੀਂ ਜਦੋਂ ਤੱਕ ਅਸੀਂ ਇੰਡੀਅਨ ਆਰਮੀ ਚ ਨਹੀਂ ਜਾਣਾ ਸਾਨੂੰ ਸਾਡੀ ਜ਼ਿੰਦਗੀ ਸਫਲ ਨਹੀਂ ਹੈ ਸਾਡੀ ਜ਼ਿੰਦਗੀ ਬਰਬਾਦ ਹੈ ਉੱਥੇ ਤੇ ਚਾਹ ਆ ਇਸ ਗੱਲ ਦਾ ਤੇ ਉਹ ਆਪੇ ਉਹਨਾਂ ਨੇ ਲੀਡ ਕਰਨੀ ਹੈ ਫੌਜ ਵੀ ਲੀਡ ਕਰਨੀ ਹੈ ਆਰਟੀਕਲ 370 ਜਦੋਂ ਲਾਗੂ ਕਰਨਾ ਸੀ ਮੋਦੀ ਸਾਹਿਬ ਨੇ ਉਹਨਾਂ ਨੇ ਕਿਹਨਾਂ ਨੂੰ ਜ਼ਿੰਮੇਵਾਰੀ ਦਿੱਤੀ ਕੇਜੀਐਸ ਢਿੱਲੋਂ ਨੂੰ ਜਨਰਲ ਢਿੱਲੋਂ ਨੂੰ ਕਿਹਾ ਹਾਂ ਜਨਰਲ ਢਿੱਲੋਂ ਨੂੰ ਕਿਹਾ ਵੀ ਭਾਈ ਮੀਟਿੰਗ ਆ ਤੇਰੀ ਹੋਮ ਮਿਨਿਸਟਰ ਨਾਲ ਉਹਨੇ ਕਿਹਾ ਜੀ ਕੀ ਖਾਓਗੇ ਤੁਸੀਂ ਉਹ ਕਹਿੰਦੇ ਜੋ ਬਾਕੀ ਖਾਣਾ ਖਾਣਗੇ ਉਹੀ ਖਾ ਲਾਂਗੇ ਉਹ ਕਹਿੰਦੇ ਨਹੀਂ ਬਾਕੀਆਂ ਦਾ ਕੋਈ ਮਤਲਬ ਨਹੀਂ ਹੈ ਮੀਟਿੰਗ ਚ ਬੰਦੇ ਹੀ ਦੋ ਬੈਠ ਰਹੇ ਨੇ ਇੱਕ ਕੇਜੀਐਸ ਢਿੱਲੋਂ ਸਾਹਿਬ ਤੁਸੀਂ ਦੂਜਾ ਹੋਮ ਮਿਨਿਸਟਰ ਅਮਿਤ ਸ਼ਾਹ ਉਹ ਕਹਿੰਦੇ ਜੀ ਅੱਛਾ ਜੀ ਫਿਰ
मिनिस्टर ने एक गल कही भी असि आर्टिकल 370 खत्म कर लगे हैं। महबूबा मुफ्ती जी जेडे कह रहे हैं जी खून दियां नदियां बह जाणगियां, वह कहंदा जी पत्ता नहीं इत्थे हिलेगा, पत्ता नहीं हिलेगा, खून दियां नदियां। महबूबा मुफ्ती है तो तुहानू पता ही है पोलिटिशियन ने, उन्हें किताब सारा बयान किया कितने गाजी आए कितने गए, पढ़ो उसकी किताब। हुण ते लोकी अजकल इहदे ते अवेलेबल है, ऑडियो बुक्स अवेलेबल है एमेजोन ते, कुकू किहड़ा दूजा लोग उत्ते सारा सुन लैंदे, जे नहीं पढ़नी तां टाइम नहीं लाना तो सुन लो, पढ़ लो किताब, सुन लो, सुन भी सकदे हो। सारा उन्हें बयान कर दिता है भी किदा किदा की हुआ। कहिंदा जी उस तों बाद आर्टिकल 370 खारिज होया, कुछ भी नहीं होण दिता, क्योंकि उन्हें प्रेस कॉन्फ्रेंस करती ना, उन्हें प्रेस कॉन्फ्रेंस करके कहा जिस जिहड़ा उहदा किताब दा टाइटल है, उन्हें प्रेस कॉन्फ्रेंस करके कहता ਬਈ ਮੈਂ ਇੱਥੇ ਜਿਹੜੇ ਬਣੇ ਫਿਰਦੇ ਨੇ ਗਾਜ਼ੀ ਆ ਜਿਹੜੇ ਪੱਥਰ ਮਾਰ ਔਰ ਜਿਹੜੇ ਟੈਰਰਿਸਟ ਬਣੇ ਫਿਰਦੇ ਨੇ, ਇਹਨਾਂ ਦੀਆਂ ਮਾਵਾਂ ਨੂੰ ਕਹਿਣਾ ਚਾਹੁੰਦਾ ਵੀ ਯਾਦ ਇਹਨਾਂ ਨੂੰ ਉੱਥੇ ਜਨਮ ਚ ਭੇਜ ਦੇਣਾ, ਕਿਤਨੇ ਗਾਜ਼ੀ ਆਏ ਕਿਤਨੇ ਗਏ, ਉਹਨੇ ਪ੍ਰੈਸ ਕਾਨਫਰੰਸ ਚ ਗਿਆ, ਯਾ ਇਹਨਾਂ ਨੂੰ ਮਾਵਾਂ ਨੂੰ ਕਹਿਣਾ ਵੀ ਆਪਣੇ ਪੁੱਤਾਂ ਨੂੰ ਆਪਣੇ ਘਰਾਂ ਦੇ ਵਿੱਚ ਲੈ ਜਾਓ, ਨਹੀਂ ਤਾਂ ਫਿਰ ਸਾਡੇ ਅਸੀਂ ਤਾਂ ਹਸ਼ਰ ਕਰਨਾ ਹੀ ਕਰਨਾ ਬੁਰਾ ਇਹਨਾਂ ਦਾ।